ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਬਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਮਿਲਿਆ ਬੋਲੋ ਜੀ ਸਤਿਗੁਰ ਸੱਜਣ ਨਾਨਕ ਨਾਮ ਮਿਲੈ ਤਾਂ ਜੀ ਮਾਂ ਤਨ ਮਨ ਥੀਵੈ ਹਰਿਆ ਓ ਜੀ ਤਨ ਮਨ ਥੀਵੈ ਹਰਿਆ ਆਓ ਸਾਰੇ ਰਲ ਮਿਲ ਕੇ ਕਾਫੀ ਸਮੇਂ ਤੋਂ ਜੁੜ ਬੈਠੇ ਹੋ ਸੋਦਰ ਦਾ ਪਾਠ ਹੋਇਆ ਹੈ ਉਪਰੰਤ ਕੀਰਤਨ ਦਾ ਆਨੰਦ ਮਾਣਿਆ ਹੁਣ ਆਪਾਂ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜਿੱਥੇ ਅਸੀਂ ਪਿਆਰ ਨਾਲ ਬੈਠ ਕੇ ਸੁਣਨਾ ਹੈ ਉੱਥੇ ਨਾਲ ਬੋਲਣਾ ਵੀ ਹੈ ਜਦੋਂ ਸਾਰੀ ਸੰਗਤ ਮਸਤ ਹੋ ਕੇ ਉੱਚੀ ਆਵਾਜ਼ ਵਿੱਚ ਬੋਲਦੀ ਹੈ ਤੇ ਬੜੇ ਸੋਹਣਾ ਇੱਕ ਮਾਹੌਲ ਬਣ ਜਾਂਦਾ ਹੈ ਇਸ ਕਰਕੇ ਸਾਰੇ ਕੋਸ਼ਿਸ਼ ਕਰੋ ਕਿ ਰਲ ਕੇ ਆਪਾਂ ਸਾਰੇ ਸ਼ਬਦ ਵਿੱਚ ਬੋਲੀਏ ਕੋਈ ਰਸਨਾ ਵਾਂਝੀ ਨਾ ਰਵੇ ਥੋੜ੍ਹਾ ਜਿਹਾ ਬੇਸ ਘਟਾ ਦਿਓ ਥੋੜ੍ਹਾ ਜਿਹਾ ਜ਼ਿਆਦਾ ਨਾ ਘਟਾਏ ਠੀਕ ਲਓ ਸਾਰੇ ਪੜਿਓ ਨਿਰਗੁਣ ਰਾਖ ਲਿਆ ਸੰਗਤ ਕਰਨ ਕਰਕੇ ਬਚਾਅ ਹੋ ਗਿਆ ਰੱਖ ਲਿਆ ਜੀ ਅੱਜ ਤੇ ਕਈ ਵਾਰੀ ਆਪਾਂ ਐਕਸੀਡੈਂਟ ਹੁੰਦਾ ਬੰਦਾ ਕਹਿੰਦਾ ਅੱਜ ਤੇ ਜੀ ਬਸ ਰੱਖ ਲਿਆ ਗਏ ਜੀ ਮੈਂ ਬਿਮਾਰ ਹੋ ਗਿਆ ਸਾਂ ਮੈਂ ਬਸ ਰੱਖ ਲਿਆ ਮਸਾਂ ਹੀ ਬਚਿਆ ਡੁੱਬ ਚੱਲੇ ਸਾਂ ਉਗਣਾ ਵਿੱਚ ਬੇੜਾ ਬਹਿ ਚੱਲਿਆ ਸੀ ਬਚ ਗਏ ਜੀ ਬਸ ਚੰਗੀ ਸੰਗਤ ਨੇ ਬਚਾ ਲਿਆ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਨਿਰਗੁਣ ਰਾਖ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ के बज के सतगुर टाक लिया सतगुर टाक लिया के बोलो निर्गुण रास लिया संतन तकन हारे प्रभु अपनासी अवगत स्वामी
अपनासी अवगत स्वामी
अपनासी अवगत स्वामी
अपनासी अवगत स्वामी
Thank you.
साथ मिया संतन का सदका
ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ ਹੋਈ,
ਮਿਹਰਾਵਤ
ਹੋ
ਗੱਜ ਕੇ ਸਾਰੇ ਤਰਸ ਪਿਆ
ਹਾਂਜੀ, ਤਰਸ ਪਿਆ ਮਿਹਰਾਵਤ ਬੋਲੋ,
ਤਰਸ ਪਿਆ
ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ ਹੋਈ,
ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ ਹੋਈ,
ਤਰਸ
ਪਿਆ
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਓ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਪੜੋ ਪੜੋ ਸਾਰੇ, ਸਤਿਗੁਰ ਸੱਜਣ ਮਿਲਿਆ ਸੰਗੋ ਨਾ ਬਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਬੋਲੋ ਸਤਿਗੁਰ ਸੱਜਣ ਮਿਲਿਆ, 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 ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ, ਸੱਜਣ ਮਿਲਿਆ,
ਸੱਜਣ ਮਿਲਿਆ,
ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ ਹੋਈ,
ਤੂੰ ਤਰਸ ਪਿਆ
ਮਿਹਰਾਵਤ ਹੋਈ,
ਤਰਸ ਪਿਆ ਮਿਹਰਾਵਤ ਹੋਈ,
ਬੋਲੋ ਤਰਸ ਪਿਆ ਮਿਹਰਾਵਤ ਜੀ, ਤਰਸ ਪਿਆ ਤਰਸ ਪਿਆ, ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ ਹੋਈ,
ਤਰਸ ਪਿਆ
ਸਾਰੇ, ਵਾਹ ਵਾਹ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲੇ, ਬੋਲੋ ਬੋਲੋ, ਵਾਂਝੇ ਨਾ ਰਹੋ, ਉਹ ਸਤਿਗੁਰ ਸੱਜਣ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਸਤਿਗੁਰ ਸੱਜਣ ਮਿਲਿਆ,
ਬੋਲੋ ਜੀ ਸਤਿਗੁਰ ਸੱਜਣ, ਸਤਿਗੁਰ ਸੱਜਣ ਮਿਲਿਆ, ਤਰਸ ਪਿਆ, ਤਰਸ ਪਿਆ ਮਿਹਰਾਵਤ ਹੋਈ, ਤਰਸ ਪਿਆ ਮਿਹਰਾਵਤ,
ਸਤਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਪ ਸਾਰੇ ਵੀਰ ਭਰਾ ਭੈਣਾਂ ਸਤਿਗੁਰ ਦੇ ਦਰਬਾਰ ਵਿੱਚ ਪਹੁੰਚੇ ਹੋ। ਥੋੜਾ ਜਿਹਾ ਚਿਰ ਆਪਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ। ਇਹ ਮਹਿਣਾ ਨਹੀਂ ਰੱਖਦਾ ਕਿ ਅਸੀਂ ਸੁਣਦੇ ਕਿੰਨਾ, ਜ਼ਿੰਦਗੀ 'ਚ ਕਿੰਨਾ ਸੁਣਿਆ, ਇਹ ਮਹਿਣਾ ਨਹੀਂ ਰੱਖਦਾ। ਮਹਿਣਾ ਇਹ ਰੱਖਦਾ ਵੀ ਅਸੀਂ ਮੰਨਿਆ ਕਿੰਨਾ। ਬੜੇ ਬੰਦੇ ਬੜਾ ਕੁਝ ਸੁਣਦੇ ਆ, ਜਿਹੜੇ ਸਾਡੇ ਵਰਗੇ ਬੰਦੇ ਹੁੰਦੇ ਉਹ ਤੇ ਰਹਿੰਦੇ ਗੁਰਦੁਆਰਿਆਂ 'ਚ ਦਿਨ ਰਾਤ ਹੀ ਸੁਣਦੇ ਆ। ਬੜੇ ਇਤਿਹਾਸਕ ਗੁਰਦੁਆਰਿਆਂ ਵਿੱਚ ਡਿਊਟੀਆਂ ਕਰਨ ਵਾਲੇ ਆ ਜਿਹੜੇ ਦਿਨ ਰਾਤ ਹੀ ਸੁਣਦੇ। ਡਿਊਟੀਆਂ ਇੱਦਾਂ ਦੀਆਂ, ਜੌਬ ਇੱਦਾਂ ਦੀ ਹੈ ਵੀ ਸੁਣਨਾ ਹੀ ਹੈ, ਸੁਣੀ ਜਾਣਾ। ਜੇ ਸਿਰਫ ਸੁਣ ਕੇ ਹੀ ਤਰਦੇ ਹੁੰਦੇ ਤੇ ਅੱਜ ਨੂੰ ਸਾਰੇ ਹੀ ਬ੍ਰਹਮ ਗਿਆਨੀ ਹੁੰਦੇ ਆ। ਆਖੋ
ਸਤਨਾਮ।
ਜੇ ਸੁਣ ਕੇ ਗੱਲ ਬਣਦੀ ਹੁੰਦੀ, ਇਹ ਗੱਲ ਮਹਿਣਾ ਨਹੀਂ ਰੱਖਦੀ ਕਿ ਤੁਸੀਂ ਕਿੰਨਾ ਸੁਣਿਆ, ਇਹ ਗੱਲ ਮਹਿਣਾ ਨਹੀਂ ਰੱਖਦੀ। ਬਸ ਨੰਬਰ ਇਸ ਗੱਲ ਨੂੰ ਮਿਲਣੇ ਆ ਵੀ ਅਸੀਂ ਮੰਨਿਆ ਕਿੰਨਾ। ਸੁਣਨ ਵਾਲੇ ਬੜੇ ਆ, ਕਮੀ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਆ, ਕਮੀ ਅੱਜ ਦੇ ਸਮੇਂ 'ਚ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ, ਬੜੇ ਆ ਜੀ। ਪਰ ਜਿਹੜੀ ਸਭ ਤੋਂ ਵੱਡੀ ਕਮੀ ਹੈ ਉਹ ਮੰਨਣ ਦੀ ਹੈ, ਤੇ ਕਿੰਨਾ ਮੰਨਣਾ ਇਹ ਸਾਡੇ 'ਤੇ ਹੈ। ਕਿੰਨਾ ਮੰਨਣਾ ਕਿੰਨਾ ਨਹੀਂ ਮੰਨਣਾ ਇਹ ਸਾਡੀ ਮਰਜ਼ੀ ਹੈ। ਪਰ ਜਿਹੜੀਆਂ ਗਿਆਨ ਦੀਆਂ ਗੱਲਾਂ ਨਾ, ਇਹਨੂੰ ਮੰਨਦੇ ਵਿਰਲੇ ਹੈ। ਕਿਹੜਾ ਮੰਨਣ ਨੂੰ ਤਿਆਰ ਹੈ ਜੀ? ਅੱਜ ਤੁਹਾਡੇ ਵਿੱਚੋਂ ਕਿੰਨੇ ਬੰਦਿਆਂ ਨੂੰ ਸ਼ੂਗਰ ਹੋਣੀ? ਕਈ ਬੀਬੀਆਂ ਨੂੰ ਹੋਣੀ ਡਾਇਬਟੀਜ਼, ਡਾਕਟਰ ਨੇ ਦੱਸਿਆ 5-10 ਹੋਣ ਗਈ ਵਿੱਚ। ਹੁਣ ਜੇ ਕੋਈ ਇੱਥੇ ਬੰਦਾ ਬਾਹਰ ਬੈਠਾ ਹੋਵੇ ਤੇ ਉਹ ਆਖੇ ਸੱਚ ਇਹ ਹੈ ਵੀ ਵੀਰ ਜੀ, ਭੈਣ ਜੀ, ਕੱਲ ਤੋਂ ਤੁਸੀਂ ਦਵਾਈ ਨਹੀਂ ਖਾਣੀ, ਦਵਾਈ ਦੇ ਦਿਓ ਮੈਨੂੰ ਤੇ ਮੈਂ ਇੱਕ ਪਰਚਾ ਲਿਖ ਕੇ ਦੇਣ ਲੱਗਾ, ਇਹਦੇ ਉੱਤੇ ਮੈਂ ਲਿਖ ਦਿੱਤਾ ਵੀ ਤੁਸੀਂ ਖਾਣਾ ਕਿੰਨੇ ਟਾਈਮ ਹੈ, ਕਿੰਨਾ ਕਿੰਨਾ ਖਾਣਾ ਹੈ, ਇਹਦੇ ਉੱਤੇ ਮੈਂ ਲਿਖ ਦਿੱਤਾ ਵੀ ਸੈਰ ਕਿੰਨੀ ਕਰਨੀ ਹੈ, ਐਕਸਰਸਾਈਜ਼ ਕਿੰਨੀ ਕਰਨੀ ਹੈ, ਕਿੰਨਾ ਟਾਈਮ ਭੱਜਣਾ ਹੈ, ਕਿੰਨਾ ਟਾਈਮ ਤੁਰਨਾ ਹੈ, ਖਾਣ ਦਾ ਟਾਈਮ ਟੇਬਲ ਬਣਾ ਦਿੱਤਾ ਹੈ, ਆਹ ਚੀਜ਼ ਤੁਸੀਂ ਹੱਥ ਨਹੀਂ ਲਾਉਣਾ, ਇਸ ਚੀਜ਼ ਨੂੰ ਖਾਣਾ, ਇਹਨੂੰ ਨਹੀਂ ਖਾਣਾ, ਆਹ ਲੈ ਲਓ ਪਰਚਾ ਅਤੇ ਦਵਾਈ ਮੈਨੂੰ ਦੇ ਦਿਓ, ਤੁਹਾਨੂੰ ਗੋਲੀ ਖਾਣ ਦੀ ਲੋੜ ਨਹੀਂ। ਅਤੇ ਸੱਚ ਵੀ ਇਹੋ ਹੀ ਹੈ ਭਾਈ। ਆ ਕਈ ਤੁਹਾਡੇ 'ਚ ਬੰਦੇ ਹੈ ਜਿਹੜੇ ਕਹਿੰਦੇ ਜਦੋਂ ਮੈਂ ਐਕਸਰਸਾਈਜ਼ ਕਰਦਾ ਹੁੰਦਾ ਸਾਂ ਮੈਨੂੰ ਦਵਾਈ ਦੀ ਲੋੜ ਨਹੀਂ ਸੀ ਪੈਂਦੀ, ਮੈਂ ਗੋਲੀ ਛੱਡ ਦਿੱਤੀ ਸੀ। ਇੱਥੇ ਵੀਰ ਮੈਨੂੰ ਦੱਸਦੇ ਵੀ ਮੈਂ ਇੰਡੀਆ ਗਿਆ, 10 ਕਿਲੋਮੀਟਰ ਮੈਂ ਸਾਈਕਲ ਚਲਾਉਂਦਾ ਰਿਹਾ, ਮੈਂ ਢਾਈ ਮਹੀਨੇ ਸਾਈਕਲ ਚਲਾਇਆ, 10 ਕਿਲੋਮੀਟਰ ਮੈਂ ਜਾਂਦਾ ਸੀ, 5 ਕਿਲੋਮੀਟਰ ਜਾਣਾ, 5 ਕਿਲੋਮੀਟਰ ਆਉਣਾ, ਪਸੀਨੋ ਪਸੀਨੀ ਹੋ ਜਾਣਾ, ਮੈਨੂੰ 2.5 ਮਹੀਨੇ ਗੋਲੀ ਖਾਣ ਦੀ ਲੋੜ ਨਹੀਂ ਪਈ। ਹੁਣ ਆਹ ਗੱਲ ਹੈ ਨਾ, ਵੇਖੋ ਚੰਗੀ ਗੱਲ ਹੈ, ਸਮਝ ਵੀ ਆ ਗਈ ਸਾਰਿਆਂ ਦੇ, ਪਰ ਮੰਨੇ ਕਿਹੜਾ? ਆਖੋ
ਸਤਨਾਮ।
ਹੁਣ ਅਗਲਾ ਕਹਿੰਦਾ ਗੋਲੀ ਵੀ ਠੀਕ ਹੈ, ਇੰਜੈਕਸ਼ਨ ਹੀ ਲਵਾ ਲਾਂਗੇ, ਇਨਸੂਲੀਨ ਦਾ ਟੀਕਾ ਢਿੱਡ 'ਚ ਲੱਗ ਜਾਏ ਭਾਵੇਂ, ਪਰ ਕਰੇ ਕਿਹੜਾ? 10 ਮੀਲ ਪਸੀਨਾ ਕੱਢਣਾ ਸੌਖਾ? ਤੁਸੀਂ ਕਹਿੰਦੇ ਵੀ ਉੱਥੇ ਜਿੰਮ 'ਚ ਜਾਣਾ ਪੈਣਾ, ਘੰਟਾ ਲਾਉਣਾ ਪੈਣਾ, ਉਦੋਂ ਉਨ੍ਹਾਂ ਜ਼ੋਰ ਲਾਉਣ ਨਾਲ ਉਹ ਗੋਲੀ ਵੀ ਠੀਕ ਹੈ। ਫਿਰ ਅਗਲਾ ਕਹਿੰਦਾ ਪਰਹੇਜ਼ ਰੱਖਣਾ ਪੈਣਾ, ਆਹ ਨਾ ਖਾਓ, ਪਕੌੜੇ ਲੰਗਰ 'ਚ ਬਣੇ ਹੋਏ ਵੇਖ ਕੇ ਰਿਹਾ ਜਾਂਦਾ ਕਿਤੇ, ਆਹ ਹਾਲ ਆ ਸਾਡਾ, ਮੰਨੇ ਕਿਹੜਾ? ਆਹ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਸਿਹਤ ਵਾਲੀਆਂ ਗੱਲਾਂ ਚੰਗੀਆਂ ਕੀ ਹੈ? ਲੈ ਹੁਣ ਕਿਹੜੀ ਭੈਣ ਨੂੰ ਨਹੀਂ ਪਤਾ ਵੀ ਸੈਰ ਕਰਨੀ ਬੜੀ ਜ਼ਰੂਰੀ ਹੈ? ਕਿਹੜੇ ਵੀਰ ਨੂੰ ਨੀ ਪਤਾ ਵੀ ਪਸੀਨਾ ਕੱਢਣਾ ਬੜਾ ਜ਼ਰੂਰੀ ਹੈ, ਪਰ ਹੁਣ ਕਰੇ ਕੌਣ? ਤੇ ਜੇ ਚਾਹੇ ਕੋਈ ਦਵਾਈ ਦੇ ਦੇਵੇ, ਦਵਾਈ ਖਾਣ ਨੂੰ ਤਿਆਰ ਹਾਂ, ਤੇ ਚਾਹੇ ਕੋਈ ਬਾਬਾ ਸਿਰ ਤੇ ਹੱਥ ਰੱਖ ਕੇ ਸ਼ੂਗਰ ਠੀਕ ਕਰ ਦੇ, ਉਹ ਹੱਥ ਰਖਾਉਣ ਨੂੰ ਵੀ ਅਸੀਂ ਤਿਆਰ ਹਾਂ, ਵਿਰਲਿਆਂ ਨੂੰ ਛੱਡ ਕੇ, ਵਿਰਲੇ ਸਮਝਦਾਰਾਂ ਨੂੰ ਛੱਡ ਕੇ. ਬਾਕੀ ਤੇ ਕਹਿੰਦੇ ਸਿਰ ਤੇ ਹੱਥ ਰੱਖ ਦਿਓ ਜੇ ਸ਼ੂਗਰ ਹਟ ਜੇ, ਤੇ ਕੋਈ ਹੋ ਸਕਦਾ ਕੋਈ ਬਾਬਾ ਕਹਿੰਦੇ ਸਿਹਤ ਦੀ ਕਾਮਯਾਬੀ ਵਾਸਤੇ ਇੰਡੀਆ ਜਾਵਾਂਗੇ, ਖੰਡ ਪਾਠ ਰੱਖਾਂਗੇ, $5,100 ਦੇ ਦੇ, ਤੇ ਹੋ ਸਕਦਾ ਬੰਦਾ ਸ਼ੂਗਰ ਲਈ ਉੱਥੇ $5,100 ਭੇਜ ਦੇਵੇ ਵੀ ਉੱਥੇ ਪਾਠ ਹੋਣਾ, ਸ਼ੂਗਰ ਮੇਰੀ ਇੱਥੇ ਠੀਕ ਹੋ ਜਾਣੀ ਹੈ. ਪਰ ਇਹਦੇ ਨਾਲ ਹੋ ਸਕਦਾ ਕਦੇ? ਉਹ ਤੇ ਪਰਹੇਜ ਰੱਖਣੇ ਪੈਣੇ. ਬਾਣੀ ਚ ਜੋ ਲਿਖਿਆ ਉਹਨੂੰ ਪੜ੍ਹਨਾ ਪੈਣਾ, ਉਹਨੂੰ ਸਮਝਣਾ ਪੈਣਾ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪੈਂਦਾ. ਕੱਲਾ ਪੜ੍ਹਨ ਸੁਣਨ ਨਾਲ ਕੀ ਹੋ ਜਾਣਾ? ਬਥੇਰੀ ਦੁਨੀਆ ਪੜ੍ਹਦੀ ਹੈ, ਬਥੇਰੀ ਦੁਨੀਆ ਸੁਣਦੀ ਹੈ. ਮੈਂ ਫੇਰ ਅਰਜ਼ ਕਰਦਾ ਜੀ, ਨੰਬਰ ਇਸ ਗੱਲ ਨੂੰ ਮਿਲਣੇ ਆ ਵੀ ਅਸੀਂ ਮੰਨਿਆ ਕਿੰਨਾ, ਸੁਣਿਆ ਬੜਾ, ਸੁਣਿਆ ਬੜਾ. ਮੈਂ ਕਹਿ ਰਿਹਾ ਸਾਡੇ ਵਰਗਿਆਂ ਦੀ ਜ਼ਿੰਦਗੀ ਲੰਘ ਗਈ ਸੁਣਦਿਆਂ ਤੇ ਸੁਣਾਉਂਦਿਆਂ ਦੀ. ਆ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਬਈ, ਉਹ ਰਾਗੀ ਸਿੰਘ ਨੇ ਕੱਲ ਜਿਹੜਾ ਸੱਚ ਬੋਲਿਆ, ਹੁਣ ਉਹ ਹਿੰਮਤ ਨਹੀਂ ਆਉਂਦੀ ਕਿਸੇ ਵਿੱਚ. ਬਾਣੀ ਕਹਿੰਦੀ ਸੱਚ ਬੋਲੋ, ਸੱਚ ਬੋਲੋ, ਸੱਚ ਬੋਲੋ, ਤੇ ਸੱਚ ਬੋਲਣ ਦੀ ਹਿੰਮਤ ਸਾਡੇ ਵਿੱਚ ਆਉਂਦੀ ਨਹੀਂ, ਉਹ ਦਲੇਰੀ ਸਾਡੇ ਚ ਆਉਂਦੀ ਨਹੀਂ. ਸੋ ਤਾਂ ਕਰਕੇ ਗੱਲ ਇਹ ਹੈ ਵੀ ਮੰਨਣਾ, ਮੰਨਿਆ ਕਿੰਨਾ, ਤੇ ਥੋੜਾ ਜਿਹਾ ਮੰਨਿਆ ਵੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ. ਕਿਨਕਾ ਹੀ ਵਸ ਜਾਏ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆ, ਥੋੜਾ ਜਿਹਾ ਹੀ ਬੜਾ ਜੇ ਲੱਗ ਜਾਏ.
ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ.
ਕਹਿੰਦੇ ਗਾਵਿਆ ਸੁਣਿਆ ਤਿਨਕਾ ਹਰ ਥਾਂ
ਪਾਵੇ,
ਥਾਂ ਪੈ ਜਾਏ ਸਾਡਾ, ਸਾਰੇ ਕਹਿੰਦੇ ਨਾ ਰਮਾਲਾ ਦਿੱਤਾ ਸਾਡਾ ਥਾਂ ਪੈ ਜਾਏ, ਪੈਸੇ ਚੜਾਏ ਆ ਸਾਡਾ ਥਾਂ ਪੈ ਜਾਣ, ਖੰਡ ਪਾਠ ਕਰਾਇਆ ਸਾਡਾ ਥਾਂ ਪੈ ਜਾਏ, ਲੰਗਰ ਕਰਾਇਆ ਸਾਡਾ ਥਾਂ ਪੈ ਜਾਏ. ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਕਿਨ੍ਹਾਂ ਦਾ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ. ਜਿਹਨੇ ਕਿਹਾ ਸੱਤ ਹੈ ਜੀ, ਮਹਾਰਾਜ ਕਹਿੰਦੇ ਆ ਕੰਮ ਨਹੀਂ ਕਰਨਾ, ਅਸੀਂ ਕਿਹਾ ਸੱਤ ਹੈ ਜੀ, ਕਿਹਾ ਹੀ ਨਹੀਂ, ਮੰਨ ਵੀ ਲਿਆ. ਮਹਾਰਾਜ ਕਹਿੰਦੇ ਆ ਗਲਤ ਹੈ, ਇਹਨੂੰ ਛੱਡ ਦਿਓ ਸਤ ਬਚਨ ਜੀ, ਆ ਠੀਕ ਹੈ ਇਹਨੂੰ ਕਰਨਾ ਸ਼ੁਰੂ ਕਰ ਦਿਓ ਸਤ ਬਚਨ ਜੀ, ਸੱਤ ਸੱਤ ਕਰਕੇ ਮੰਨੀ ਬਸ. ਨਾ ਤੇ ਹੈ ਹੀ ਨਹੀਂ ਨਾ, ਜਵਾਬ ਤੇ ਹੈ ਹੀ ਨਹੀਂ, ਪਰ ਸਾਡਾ ਹਾਲ ਕੀ ਹੈ, ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ. ਉਹ ਤੇ ਉਖੜੇ ਹੀ ਪਿਆ, ਜੜੋਂ ਹੀ ਉਖੜ ਗਿਆ ਨਾ, ਉਹ ਤੇ ਮੁੱਢ ਤੋਂ ਹੀ ਬੰਦਾ ਸ਼ੁਰੂ ਤੋਂ ਹੀ ਗਲਤ ਹੈ ਨਾ, ਜਿਹੜਾ ਬੰਦਾ ਨਾਲੇ ਸਲਾਮ ਕਰਦਾ ਨਾਲੇ ਜਵਾਬ ਵੀ ਦੇਈ ਜਾਂਦਾ. ਕਈ ਤੇ ਇੱਦਾਂ ਦੇ ਵੀ ਹੈ ਭਾਈ, ਜਿਹੜੇ ਕਦੇ ਗੁਰਦੁਆਰੇ ਆਏ ਹੀ ਨਹੀਂ, ਕਹਿੰਦੇ ਅਸੀਂ ਕਦੇ ਸਲਾਮ ਕੀਤੀ ਨਹੀਂ. ਬੜੀ ਦੁਨੀਆ ਇੱਦਾਂ ਦੀ ਹੈ ਜਿਹੜੀ ਸਲਾਮ ਨਹੀਂ ਕਰਦੀ. ਮੈਂ ਕਹਿੰਦਾ ਉਹਨਾਂ ਨਾਲੋਂ ਉਹ ਲੋਕ ਚੰਗੇ ਆ ਜਿਹੜੇ ਸਲਾਮ ਵੀ ਕਰਦੇ ਆ ਤੇ ਜਵਾਬ ਵੀ ਦਿੰਦੇ ਆ, ਮੰਨਦੇ ਵੀ ਇੱਕ ਨਹੀਂ ਮੱਥਾ ਵੀ ਟੇਕਦੇ ਆ, ਟੈਗ ਵੀ ਲਵਾਈ ਫਿਰਦੇ ਆ ਗੁਰਮੁਖ ਹੋਣ ਦਾ, ਚੰਗੇ ਹੋਣ ਦਾ, ਵਧੀਆ ਹੋਣ ਦਾ, ਧਰਮੀ ਹੋਣ ਦਾ, ਤੇ ਮੰਨਦੇ ਵੀ ਕੋਈ ਨਹੀਂ ਉਹਨਾਂ ਨਾਲੋਂ, ਤੇ ਉਹ ਚੰਗੇ ਜਿਹੜੇ ਕਦੇ ਨਹੀਂ ਆਏ, ਜਿਹੜੇ ਆਏ ਹੀ ਨਹੀਂ ਗੁਰਦੁਆਰੇ, ਸਿੱਧੇ ਮੱਥੇ ਅਗਲਾ ਕਹਿੰਦਾ ਹੈ ਤੇ ਹੈ ਨਾ ਮਾੜੇ, ਅਸੀਂ ਮਾੜੇ ਹੀ ਹਾਂ, ਇੱਦਾਂ ਦਾ ਬੰਦਾ ਖੁੱਲ ਕੇ ਕਹਿੰਦਾ ਵੀ ਨਹੀਂ ਆਉਂਦੇ ਜੀ, ਨਹੀਂ ਆਉਂਦੇ, ਬਸ ਗਲਤ ਕਹਿਣਾ ਕਹਿ ਲਓ, ਗਲਤੀ ਹਾਂ ਅਸੀਂ, ਅਸੀਂ ਪੀਂਦੇ ਹਾਂ ਜੀ ਪੀਂਦੇ ਹਾਂ, ਫਿਰ ਅਸੀਂ ਨਹੀਂ ਗੁਰਦੁਆਰੇ, ਦੋ ਕੰਮ ਨਹੀਂ ਸਾਥੋਂ ਹੁੰਦੇ, ਨਾਲੇ ਸਲਾਮਾਂ ਨਾਲੇ ਜਵਾਬ. ਜਿੱਦਣ ਮੱਥਾ ਟੇਕਾਂਗੇ ਉਦਣ ਚੰਗੀ ਤਰ੍ਹਾਂ ਹੀ ਟੇਕਾਂਗੇ, ਜਿੱਦਣ ਮੰਨਾਂਗੇ ਚੰਗੀ ਤਰ੍ਹਾਂ ਹੀ ਮੰਨਾਂਗੇ, ਇੱਦਾਂ ਦੇ ਬੰਦੇ ਵੀ. ਪਰ ਸਵਾਦ ਫੇਰ ਹੈ, ਆਨੰਦ ਹੀ ਫੇਰ ਹੈ, ਇਹਦੇ ਨਾਲ ਤਾਂ ਅਸੀਂ ਪਖੰਡੀ ਬਣ ਜਾਂਦੇ, ਦੋਗਲੇ ਬਣ ਜਾਂਦੇ, ਨਾਲੇ ਸਲਾਮਾਂ ਨਾਲੇ ਜਵਾਬ. ਇਹਦੇ ਨਾਲ ਪ੍ਰੋਬਲਮ ਇੱਕ ਹੋਰ ਵੱਡੀ ਪੈਂਦੀ, ਸਾਡੇ ਬੱਚੇ ਵੀ ਇੱਦਾਂ ਦੀ ਬਣੀ ਜਾਂਦੇ. ਇੱਥੋਂ ਦੇ ਨਿਆਣਿਆਂ ਨੂੰ ਪੁੱਛ ਲਓ, ਸੱਚ ਬੋਲਦੇ ਆ? ਜੋ ਕਹਿਣਾ ਸੱਚ ਕਹਿਣਾ, ਮੂੰਹ ਤੇ ਕਹਿਣਾ, ਪਰ ਸਾਡਾ ਆਹ ਸਿਸਟਮ ਵੇਖ ਵੇਖ ਕੇ ਉਹ ਵੀ ਸਾਡੇ ਵਰਗੇ ਬਣ ਜਾਂਦੇ. ਫਿਰ ਉਹ ਹੁਣ ਸਾਡੇ ਬੱਚੇ ਵੇਖਦੇ ਹੀ ਹੈ ਵੀ ਗੁਰਦੁਆਰੇ ਕਿੱਦਾਂ ਦੇ ਤੇ ਘਰ ਕਿੱਦਾਂ ਦੇ, ਘਰ ਕਿਵੇਂ ਸੀ, ਗੱਡੀ 'ਚ ਕਿੱਦਾਂ ਸੀ, ਗੁਰਦੁਆਰੇ ਜਾ ਕੇ ਕਿੱਦਾਂ, ਉਹ ਬੱਚੇ ਵੀ ਸਾਡੇ ਵੇਖਦੇ. ਫਿਰ ਤਾਂ ਕਰਕੇ ਅਸੀਂ ਕੋਸ਼ਿਸ਼ ਕਰੀਏ, ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਅਸੀਂ ਜੋ ਗੁਰੂ ਸਾਹਿਬ ਕਹਿੰਦੇ ਹੈ, ਗੁਰ ਕਹਿਆ ਸਾਕਾਰ ਕਮਾ, ਗੁਰ ਕੀ ਕਰਨੀ ਕਾਹੇ ਤਾਪ। ਆਪਣੇ ਆਪ ਨੂੰ ਸਮਝਾਈਏ, ਬਾਣੀ ਤੇਰੇ ਜੀ ਬਾਣ ਮਾਰਦੀ ਮਨਾ, ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ ਤੇਰੇ ਜੀ ਬਾਣ ਮਾਰਦੀ,
ਬਾਣੀ ਤੇਰੇ ਜੀ
ਬਾਣ ਮਾਰਦੀ,
ਬਾਣੀ ਤੇਰੇ ਜੀ ਬਾਣ ਮਾਰਦੀ, ਬਾਣੀ ਤੇਰੇ ਜੀ ਬਾਣ ਮਾਰਦੀ।
ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰ, ਤੈਨੂੰ ਇੱਕ ਨਾ ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਬਾਣ ਮਾਰਦੀ, ਲੱਗੇ ਓਏ ਮਨਾ ਮੇਰਿਆ, ਬਾਣੀ ਤੇਰੇ ਲੱਗਦੀ ਨਹੀਂ ਪਿਆਰੇ, ਪੜ੍ਹਦੇ ਬਹੁਤ ਆ ਪਰ ਲੱਗਦੀ ਨਹੀਂ, ਤੇ ਜ਼ਿੰਦਗੀ ਦੇ ਵਿੱਚ ਲੱਗ ਜਾਏ ਜੋ ਗੁਰੂ ਸਾਹਿਬ ਕਹਿੰਦੇ ਐ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਫਿਰ ਜਿਵੇਂ ਹੁਣ ਆਪਾਂ ਆ ਸੱਚਾ ਗਿਆਨ ਹੈ ਜਿਹੜਾ ਸਾਨੂੰ ਔਗਣਾਂ ਤੋਂ ਬਚਾਉਂਦਾ, ਸਤਿਗੁਰ ਢਾਕ ਲਈਆ
ਮੋਹੇ ਪਾਪੀ,
ਮੋਹੇ ਪਾਪੀ ਪੜਦਾ ਕਹਿੰਦੇ, ਜਿਹੜੇ ਔਗਣ ਹੈ ਜਿਹੜੀਆਂ ਗਲਤੀਆਂ ਕਰਦੇ ਆ ਉਹਨਾਂ ਦਾ ਬਚਾਅ ਉਦੋਂ ਹੀ ਹੋਣਾ ਜਦੋਂ ਸੱਚਾ ਗਿਆਨ ਸਾਡੀ ਜ਼ਿੰਦਗੀ ਚ ਆਇਆ। ਜੋ ਗੁਰਬਾਣੀ ਵਿੱਚ ਕਿਹਾ ਗਿਆ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਸੱਚੇ ਗਿਆਨ ਦੇ ਨਾਲ ਹੀ ਤੇ ਪੜਦੇ ਢਕੇ ਜਾਣੇ ਹੈ, ਸੱਚੇ ਗਿਆਨ ਦੇ ਨਾਲ ਹੀ ਤੇ ਜ਼ਿੰਦਗੀ ਵਿੱਚ ਸ਼ਾਂਤੀ ਆਉਣੀ ਹੈ। ਆਪਣੀ ਜ਼ਿੰਦਗੀ ਵਿੱਚ ਥੋੜਾ 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 ਭਾਵੇਂ ਆਪਾਂ ਲਾਗੂ ਕਰੀਏ, ਥੋੜਾ ਥੋੜਾ ਸਟਾਰਟ ਕਰੀਏ ਵੀ ਆਹ ਬਚਨ ਸਮਝ ਲਿਆ ਮੈਂ ਮੰਨ ਲਿਆ, ਤੇ ਕੱਲਾ ਗੁਰਦੁਆਰੇ ਆ ਕੇ ਹੀ ਨਹੀਂ, ਜਿੱਥੇ ਚੰਗੀ ਗੱਲ ਮਿਲਦੀ ਹੈ, ਚੰਗੀ ਆਦਤ ਪਈ ਹੈ। ਮੇਰਾ ਵੀਰ ਹੈ, ਕੋਈ ਭੈਣ ਹੈ, ਕਿਸੇ ਨੂੰ ਵੀ ਪੁੱਛ ਲਓ, ਅਗਲਾ ਕਹਿੰਦਾ ਮੇਰੀ ਆਹ ਆਦਤ ਹੈ, ਇੰਨੇ ਸਾਲ ਹੋ ਗਏ ਮੈਂ ਆਹ ਕੰਮ ਪੱਕਾ ਕਰਦਾ। ਲਿਖੋ ਆਪਣੀ ਜ਼ਿੰਦਗੀ 'ਚ ਵੀ ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਹੁਣ ਲਾਗੂ ਕਰ, ਮੈਂ ਵੀ ਕਰਾਂ। ਚੰਗੀ ਗੱਲ ਕੋਈ ਸਿਹਤ ਵਾਸਤੇ ਦੱਸਦਾ, ਸਾਡੇ ਕੰਮ ਵਾਸਤੇ ਦੱਸਦਾ, ਕੋਈ ਰਿਲੇਸ਼ਨਸ਼ਿਪ ਵਿੱਚ ਸਾਡੇ ਪਰਿਵਾਰਕ ਰਿਲੇਸ਼ਨ ਵਿੱਚ ਵੀ ਮੈਂ ਸਾਡੀ ਅੰਡਰਸਟੈਂਡਿੰਗ ਇੱਦਾਂ ਦੀ ਹੈ, ਉਹ ਉਹਨੂੰ ਜ਼ਿੰਦਗੀ 'ਚ ਲਾਗੂ ਕਰਨੀ ਹੈ। ਬਸ ਵੀ ਆਹ ਚੰਗੀ ਗੱਲ ਮੈਨੂੰ ਮਿਲੀ ਹੈ, ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਨੀ ਹੈ। ਦੋ ਪਤੀ ਪਤਨੀ ਨੇ, ਉਹਨਾਂ ਦੀ ਬਣਦੀ ਬੜੀ ਆਪਸ 'ਚ ਮੰਨ ਲਓ, ਤੇ ਤੁਸੀਂ ਪੁੱਛੋ ਵੀ ਤੁਹਾਡੀ ਬਣਦੀ ਕਿੱਦਾਂ, ਉਹਨਾਂ ਨੇ ਦੱਸਿਆ ਵੀ ਆਹ ਸਾਡੀ ਅੰਡਰਸਟੈਂਡਿੰਗ ਹੈ, ਆਹ ਗੱਲ ਸਾਡੇ ਵਿੱਚ ਦੋਨਾਂ 'ਚ ਹੈ। ਉਹ ਸਿੱਖੋ ਉਹਨੂੰ ਵੀ ਮੈਂ ਅੱਜ ਤੋਂ ਬਾਅਦ ਇਹ ਆਪਣੀ ਜ਼ਿੰਦਗੀ 'ਚ ਰੱਖਣੀ ਹੈ, ਮੈਂ ਲਾਗੂ ਕਰਨੀ ਹੈ। ਆਹ ਗੱਲ ਬੜੀ ਚੰਗੀ, ਆਹ ਗੱਲ ਬਹੁਤ ਸਮਝ 'ਚ ਆਈ। ਜਿੱਥੇ ਵੀ ਚੰਗਾ ਗਿਆਨ ਮਿਲਦਾ, ਜਿੱਥੇ ਮਿਲਦਾ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ, ਚੰਗੀ ਗੱਲ ਜਿੱਥੇ ਵੀ ਮਿਲੇ ਉਹਨੂੰ ਪੱਲੇ ਬੰਨ ਲਈਏ। ਸਤਿਗੁਰ ਦੇ ਦਰ ਤੋਂ ਜੋ ਸਮਝ ਮਿਲ ਰਹੀ ਹੈ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ, ਤਾਂ ਰਸ ਆਉਣਾ। ਤੇ ਇੰਨੀ ਸਮਝ ਡਿਵੈਲਪ ਹੋਣੀ ਚਾਹੀਦੀ ਹੈ ਗੁਰੂ ਦੇ ਸਿੱਖ ਦੀ ਵੀ ਦੁਨੀਆਂ ਦਾ ਕੋਈ ਵੀ ਦੁੱਖ ਦੁਖੀ ਨਾ ਕਰ ਸਕੇ। ਇੰਨਾ ਇੰਨੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਇੰਨੀ ਇੰਨਾ ਗਿਆਨ ਹੋਵੇ, ਇੰਨੀ ਅਕਲ ਹੋਵੇ ਵੀ ਦੁਨੀਆਂ ਦਾ ਕੋਈ ਦੁੱਖ ਦੁਖੀ ਨਾ ਕਰ ਸਕੇ। ਤੁਹਾਨੂੰ ਚੇਤਾ ਹੋਣਾ ਹੈ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਬੇਨਤੀ ਕੀਤੀ ਸੀ, ਦੁਨੀਆਂ ਦਾ ਕਿਹੜਾ ਦੁੱਖ ਆ ਜਿਹੜਾ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਦਿੱਤਾ, ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਦਿੱਤਾ ਪਰ ਦੁਨੀਆਂ ਦਾ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ। ਤੇ ਅੱਜ ਦੁਨੀਆਂ ਦਾ ਕਿਹੜਾ ਸੁੱਖ ਹੈ ਜਿਹੜਾ ਸਾਡੇ ਕੋਲ ਨਹੀਂ, ਅੱਜ ਦੁਨੀਆਂ ਦਾ ਕਿਹੜਾ ਸੁੱਖ ਹੈ ਜਿਹੜਾ ਸਾਡੇ ਕੋਲ ਨਹੀਂ, ਪਰ ਦੁਨੀਆਂ ਦੇ ਸਾਰੇ ਸੁੱਖ ਸਾਨੂੰ ਸੁਖੀ ਨਹੀਂ ਕਰ ਸਕੇ। ਕਮਾਲ ਦੀ ਗੱਲ ਨਹੀਂ ਹੈ, ਆਮ ਜੇ ਸਾਡੇ ਇੰਡੀਆ ਵਿੱਚ, ਇੰਡੀਆ ਚ ਬੈਠੇ ਨੌਜਵਾਨ ਨੂੰ ਪੁੱਛੋ, ਅਸੀਂ ਕੱਲ ਵੀ ਗੱਲ ਕਰਦੇ ਸੀ, ਜੇ ਇੰਡੀਆ ਦੇ ਕਿਸੇ ਬੱਚੇ ਨੂੰ ਜਾਂ ਕਿਸੇ ਬੱਚੀ ਨੂੰ ਪੁੱਛੋਗੇ ਤੁਹਾਡੇ ਚ ਜਿਹੜੀਆਂ ਵਿਆਹ ਕੇ ਬੀਬੀਆਂ ਇੰਡੀਆ ਤੋਂ ਆਈਆਂ, ਜਾਂ ਕਈ ਮੁੰਡੇ ਜਿਹੜੇ ਬਾਹਰੋਂ ਇੰਡੀਆ ਤੋਂ ਪੜ੍ਹਨ ਆਏ ਹੈ, ਇੱਥੇ ਸੈਟਲ ਹੋਏ ਹੈ, ਕੱਚੇ ਆਏ ਹੈ ਚਾਹੇ ਪੱਕੇ ਆਏ ਹੈ, ਜਿਹੜੇ ਕੱਚੇ ਜਾਂ ਪੱਕੇ ਕੋਈ ਵੀ ਆਏ ਹੈ, ਜਰਾ ਕੁ ਸੋਚ ਕੇ ਵੇਖਿਓ ਕਿ ਕੀ ਸੋਚਦੇ ਸੀ ਅਸੀਂ। ਇੰਨਾ ਕੀ ਸੋਚਦੇ ਸੀ ਵੀ ਵੱਧ ਤੋਂ ਵੱਧ ਨਾ ਵੀ 50,000 ਰੁਪਇਆ ਮਹੀਨਾ ਬੰਦਾ ਕਮਾਈ ਜਾਏ ਨਾ ਤੇ ਮੁੱਕਦਾ ਨਹੀਂ, ਇੱਥੇ ਇੱਕ ਆਸ ਸੀ। ਫਿਰ ਆਸ ਇਹ ਲੱਗਦੀ ਹੈ ਵੀ ਚੱਲ ਜੇ ਕਿਤੇ ਸੈਟਲ ਹੋ ਜਾਣਾ, ਮੈਂ ਸੈੱਟ ਹੋ ਜਾਣਾ ਇਹ। ਅੱਛਾ ਹੋਰ ਕੀ ਆਸ ਹੈ, ਆਪਣਾ ਘਰ ਹੋਵੇ ਨਾ, ਚੰਗਾ ਘਰ ਹੋਵੇ, ਆਪਣਾ ਘਰ ਹੋਵੇ ਵਧੀਆ, ਲੈ ਆਹ ਆਸ ਹੈ। ਹੋਰ ਹੋਰ ਕਹਿੰਦਾ ਚੰਗੀ ਗੱਡੀ ਹੋਵੇ ਨਾ, ਬਸ ਫਿਰ ਗੱਲ ਬਣ ਜਾਏ। ਤੇ ਹੁਣ ਇੱਥੇ ਕਈ ਬੰਦੇ ਹੈ ਉਹ 50,000 ਦੀ ਇੱਛਾ ਰੱਖਦੇ ਸੀ, ਕਈ 5-5 ਲੱਖ ਕਮਾਉਂਦੇ ਹੈ ਇੰਡੀਆ ਦਾ, ਇੱਥੇ ਇਦੂ ਵੀ ਵੱਧ ਹੈ ਕਈ ਤੇ, ਪਰ 5-5 ਲੱਖ ਰੁਪਇਆ, 2 ਕੁ ਲੱਖ ਰੁਪਇਆ ਤੇ ਕਮਾਈ ਹੋਈ ਜਾਂਦੇ ਹੈ। ਜੇ ਬੰਦਾ ਕੱਚਾ ਵੀ ਹੋਵੇ ਤੇ ਲੱਖ ਤੇ ਉਹ ਵੀ ਨਹੀਂ ਨਾ ਛੱਡਦਾ, ਕੱਚਾ ਵੀ ਕੰਮ ਕਰਦਾ ਇੱਥੇ ਉਹ ਵੀ ਲੱਖ ਰੁਪਇਆ ਨਹੀਂ ਛੱਡਦਾ। ਲੈ ਲੱਖ ਵੀ ਮਿਲ ਗਿਆ, ਕਹਿੰਦਾ ਸੀ ਸੈੱਟ ਹੋ ਜਾ, ਗ੍ਰੀਨ ਕਾਰਡ ਵੀ ਮਿਲ ਗਿਆ, ਸਿਟੀਜ਼ਨਸ਼ਿਪ ਵੀ ਮਿਲ ਗਈ, ਪਾਸਪੋਰਟ ਵੀ ਅਮਰੀਕਾ ਦਾ ਅਮੈਰੀਕਾ ਦਾ ਮਿਲ ਗਿਆ, ਸਿਟੀਜ਼ਨ ਵੀ ਮਿਲ ਗਈ, ਹੋਰ ਕੀ ਚਾਹੀਦਾ ਸੀ, ਗੱਡੀ, ਉਹ ਵੱਡੀਆਂ ਵੱਡੀਆਂ ਗੱਡੀਆਂ 2 ਖਲੋਤੀਆਂ, ਕੰਮ ਤੇ ਜਾਣ ਵਾਲੀ ਹੋਰ ਹੈ, ਗੁਰਦੁਆਰੇ ਜਾਣ ਵਾਲੀ ਹੋਰ ਹੈ, ਆਇਆਂ ਗਿਆਂ ਕੋਲ ਜਾਣ ਵਾਲੀ ਹੋਰ ਹੈ, ਗੱਡੀਆਂ ਵੀ 2 ਖੜੀਆਂ ਘਰ 'ਚ, ਹੋਰ ਕੀ ਚਾਹੀਦਾ ਸੀ, ਘਰ ਆਪਣਾ ਚਾਹੀਦਾ ਸੀ, ਘਰ ਵੀ ਵੱਡਾ ਸਾਰਾ, ਘਰ ਵੀ ਬਹੁਤ ਕਮਾਲ ਦਾ, 3-4 ਬੈਡਰੂਮ ਹੈ, ਸਭ ਕੁਛ ਹੈ। ਲੈ ਸਾਰੇ ਸੁੱਖ ਮਿਲਣੇ ਸੀ, ਮਿਲ ਗਏ, ਪਰ ਅਸੀਂ ਸੁਖੀ ਫੇਰ ਨਾ ਹੋਏ। ਪੁੱਛ ਲਓ ਸਾਰਾ ਕੁਛ ਹੈ, ਕਿੰਨੇ ਕੁ ਜਿਹੜੇ ਸਾਡੇ ਚ ਸੁਖੀ ਹੈ, ਰੋਜ਼ ਮਿਲਦੇ ਹੀ ਆ, ਗੱਲਾਂ ਕਰਦੇ ਹੀ ਆ, ਤੁਹਾਡੇ ਚ ਹੀ ਰਹੀਦਾ, ਦਿਨ ਰਾਤ ਵੇਖੀਦਾ ਹੀ ਹੈ, ਦਾੜੀਆਂ ਚਿੱਟੀਆਂ ਹੋ ਗਈਆਂ, ਭਿੱਜ ਜਾਂਦੀਆਂ, ਅੱਖਾਂ ਚੋਂ ਪਾਣੀ ਆਉਂਦਾ, ਜਦੋਂ ਸਾਰੀਆਂ ਜ਼ਿੰਦਗੀਆਂ ਲੰਘ ਗਈਆਂ ਪਰ ਸੁਖੀ ਨਹੀਂ ਹੋਏ, ਸਾਰੀ ਦੁਨੀਆਂ ਦੇ ਸੁੱਖ ਸੁਖੀ ਨਹੀਂ ਕਰ ਸਕੇ, ਪਰ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਦੁਨੀਆਂ ਦੇ ਦੁੱਖ ਦੁਖੀ ਨਹੀਂ ਕਰ ਸਕੇ। ਚੀਜ਼ ਕੀ ਸੀ ਉਹਨਾਂ ਕੋਲ ਐਸੀ, ਹੁਣ ਜਰਾ ਕੁ ਸੋਚੋ ਭਾਈ ਭੈਣੋ ਵੀਰੋ, ਉਹਨਾਂ ਕੋਲ ਕੀ ਸੀ ਤੇ ਸਾਡੇ ਕੋਲ ਐਸਾ ਕੀ ਨਹੀਂ, ਫਰਕ ਕੀ ਹੈ। ਸਾਡੇ ਚ ਕਈ ਬੰਦਿਆਂ ਨੇ ਤੇ ਪਤਾ ਕੀ ਕਹਿਣਾ, ਉਹ ਗੁਰੂ ਅਸੀਂ ਆਮ ਬੰਦੇ, ਉਹਨਾਂ ਦੀ ਅਸੀਂ ਰੀਸ ਕਿਉਂ, ਕੰਪੈਰੀਜ਼ਨ ਅਸੀਂ ਉਹਨਾਂ ਦੇ, ਉਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਦੇ। ਸਿੱਧਾ ਜਵਾਬ ਤੇ ਇਹੀ ਹੁੰਦਾ ਹਰ ਬੰਦੇ ਦਾ, ਉਹ ਕਿੱਥੇ ਅਸੀਂ ਕਿੱਥੇ, ਭਲਾ ਇੱਦਾਂ ਹੋ ਸਕਦਾ ਹੈ ਵੀ ਅਸੀਂ ਵੀ ਸੁਖੀ ਰਹੀਏ, ਅਸੀਂ ਵੀ ਚੜ੍ਹਦੀ ਕਲਾ ਚ ਰਹੀਏ, ਅਸੀਂ ਵੀ ਖਿੜੇ ਖਿੜੇ ਰਹੀਏ, ਅਸੀਂ ਵੀ ਆਨੰਦ ਵਿੱਚ ਰਹੀਏ, ਇਹ ਕਿਵੇਂ ਹੋ ਸਕਦਾ ਹੈ। ਤੇ ਰੋਜ਼ ਆਪਾਂ ਪੜ੍ਹਦੇ ਹੀ ਹਾਂ, ਹੋ ਸਕਦਾ ਹੈ ਜੀ, ਆਨੰਦ ਭਇਆ ਮੇਰੀ ਮਾਏ, ਕਿਵੇਂ, ਸਤਿਗੁਰੂ
ਮੈਂ ਪਾਇਆ,
ਜਿਨ੍ਹਾਂ ਨੂੰ ਸੱਚਾ ਗਿਆਨ ਮਿਲ ਗਿਆ, ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ, ਮਿਲ ਗਿਆ ਜਿਨ੍ਹਾਂ ਨੂੰ ਸੱਚਾ ਗਿਆਨ, ਜਿਨ੍ਹਾਂ ਨੇ ਸੱਚਾ ਗਿਆਨ ਲੈ ਲਿਆ ਉਹ ਆਨੰਦ ਚ ਨੇ, ਤੇ ਜਿਨ੍ਹਾਂ ਨੇ ਸੱਚਾ ਗਿਆਨ ਇਗਨੋਰ ਕਰਤਾ ਉਹ ਦੁਖੀ ਨੇ। ਕਸੂਰਵਾਰ ਅਸੀਂ ਆ, ਅਸੀਂ ਸੱਚਾ ਗਿਆਨ ਇਗਨੋਰ ਕਰਦੇ ਹਾਂ, ਸੱਚਾ ਗਿਆਨ ਨਹੀਂ ਲੈਂਦੇ। ਹੁਣ ਸੱਚਾ ਗਿਆਨ ਹੀ ਦੇ ਰਿਹਾ ਬਾਹਰ ਖੜਾ ਡਾਕਟਰ, ਗੋਲੀਆਂ ਮੈਨੂੰ ਫੜਾ ਜਾ, ਐਕਸਰਸਾਈਜ਼ ਕਰਨ ਦਾ ਆ ਪਰਚਾ ਲੈ ਜਾ ਮੇਰੇ ਤੋਂ, ਇੰਨਾ ਹੀ ਟਾਈਮ ਹੀ ਖਾਣਾ, ਇੰਨਾ ਹੀ ਖਾਣਾ, ਇੰਨੀ ਐਕਸਰਸਾਈਜ਼ ਕਰਨੀ ਹੈ, ਇੰਨਾ ਸਾਈਕਲ ਚਲਾਉਣਾ, ਇੰਨਾ ਤੁਰਨਾ, ਦਵਾਈ ਮੈਨੂੰ ਦੇ ਜਾ, ਤੈਨੂੰ ਦਵਾਈ ਦੀ ਲੋੜ ਨਹੀਂ ਪੈਣੀ। ਲੈ ਆਨੰਦ ਹੈ ਸਿਹਤ ਵਾਲੇ ਪਾਸਿਓ ਆਨੰਦ ਬਣ ਜਾਏਗਾ, ਪਰ ਅਸੀਂ ਉਹ ਸੱਚਾ ਗਿਆਨ ਇਗਨੋਰ ਕਰਤਾ ਸੀ, ਕਿਹਾ ਨਹੀਂ ਮੈਂ ਨਹੀਂ ਕਰ ਸਕਦਾ, ਮੇਰੇ ਹੱਥ ਖੜੇ ਆ, ਮੇਰੇ ਤੋਂ ਤੁਰਿਆ ਨਹੀਂ ਜਾਣਾ, ਮੈਂ ਜਿਮ ਨਹੀਂ ਜਾ ਸਕਦਾ, ਮੈਂ 2 ਘੰਟੇ ਨਹੀਂ ਕੱਢ ਸਕਦਾ, ਤੈਂ ਹੱਥ ਖੜੇ ਕਰਤੇ, ਇਗਨੋਰ ਕਰਤਾ, ਤੇ ਲੈ ਲੈ ਸਵਾਦ, ਫਿਰ ਖਾਈ ਜਾ ਗੋਲੀਆਂ। ਮਰਨਾ 100 ਸਾਲ ਤੱਕ ਵੀ ਭੋਗ ਸਕਦਾ ਸੀ, ਚੱਲਿਆ 40 ਦਾ ਹੀ, 60 ਸਾਲ ਦਾ ਹੀ ਚੱਲਿਆ, ਫਿਰ ਖੱਟਿਆ ਕੀ? ਸੱਚਾ ਗਿਆਨ ਇਗਨੋਰ ਕਰਕੇ ਮਿਲਿਆ ਕੀ ਹੈ? ਦੁਖੀ ਹੋਵਾਂਗੇ ਤੇ ਹੋ ਰਹੇ ਹਾਂ, ਤੇ ਸੱਚਾ ਗਿਆਨ ਜੇ ਜ਼ਿੰਦਗੀ ਵਿੱਚ ਲਾਗੂ ਕਰਦੇ ਤੇ ਖਿੜੇ ਖਿੜੇ ਰਹਿੰਦੇ। ਗੁਰੂ ਗੋਬਿੰਦ ਸਿੰਘ ਕੋਲ ਕੀ ਹੈ? ਕੰਡਿਆਂ ਤੇ ਕਿਉਂ ਖੁਸ਼ ਨੇ? ਸੱਚਾ ਗਿਆਨ ਹੈ ਜ਼ਿੰਦਗੀ 'ਚ, ਸਮਝ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੈ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸ਼ਾ, ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰਕੋ ਤਹਿ। ਇਹ ਜੁਗਤ ਪਛਾਨੀ, ਉਹਨੂੰ ਮੈਥਡ, ਢੰਗ, ਟੈਕਨੀਕ ਸਮਝ ਆ ਗਈ। ਜੁਗਤ ਦਾ ਅਰਥ ਹੈ ਢੰਗ, ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਕਹਿੰਦੇ ਜਿਹਦੇ ਤੇ ਗੁਰ ਕਿਰਪਾ ਜਹ ਨਰਕੋ ਕੀਨੀ, ਗਿਆਨ ਹੋਇਆ ਜਿਹਨੂੰ, ਜਿਹਨੇ ਗਿਆਨ ਲਿਆ, ਸਮਝ ਲਈ, ਤੇ ਸਮਝਦਾਰ ਬੰਦੇ ਅਮਰੀਕਾ ਚ ਵੀ ਸੁਖੀ ਹੈ। ਤੇ ਅੱਜ ਡਿਪੋਰਟ ਕਰ ਦਿਓ, ਇੰਡੀਆ ਚਲੇ ਜਾਣ, ਕੱਚੇ ਕੋਠੇ ਚ ਰਹਿਣ, ਉੱਥੇ ਵੀ ਸੁਖੀ ਰਹਿਣਗੇ, ਉਹਨਾਂ ਨੂੰ ਚੱਜ ਹੈ ਸੁਖੀ ਰਹਿਣ ਦਾ, ਖਿੜੇ ਖਿੜੇ ਰਹਿਣ ਦੀ ਜਾਚ ਹੈ, ਹੱਸਦੇ ਰਹਿਣ ਦੀ ਕਲਾ ਆ ਗਈ ਉਹਨਾਂ ਨੂੰ, ਉਹ ਨਹੀਂ ਦੁਖੀ ਹੁੰਦੇ ਜ਼ਿੰਦਗੀ ਦੇ ਵਿੱਚ। ਮੈਂ ਆਪਣੀ ਜ਼ਿੰਦਗੀ ਚ ਬੰਦੇ ਵੇਖੇ ਹੈ ਵਿਰਲੇ, ਹੈ ਵਿਰਲੇ ਹੈ। ਇੰਡੀਆ ਰਹਿੰਦੇ ਸੀ, ਉੱਥੇ ਵੀ ਖਿੜੇ ਖਿੜੇ, ਇੱਥੇ ਆ ਗਏ, ਇੱਥੇ ਵੀ ਖਿੜੇ ਖਿੜੇ, ਤੇ ਕਈ ਉੱਥੇ ਰਹਿੰਦੇ ਸੀ, ਉੱਥੇ ਵੀ ਰੋਂਦੇ ਹੀ ਸੀ, ਇੱਥੇ ਆ ਗਏ, ਇੱਥੇ ਵੀ ਰੋਂਦੇ। ਕਿਉਂ ਰੋਂਦੇ ਆ? ਕਿਉਂਕਿ ਸਾਡਾ ਰੋਣਾ, ਸਾਡਾ ਰੌਲਾ, ਸਾਡੀ ਤੜਫ ਖਤਮ ਹੋਣੀ ਹੈ ਜਦੋਂ ਸਾਨੂੰ ਅਕਲ ਆਈ, ਤੇ ਜਦੋਂ ਅਕਲ ਆ ਜਾਏ ਨਾ, ਫਿਰ ਤੇ ਮੌਤ ਵੀ ਛੋਟੀ ਜਿਹੀ ਲੱਗਦੀ ਹੈ। ਸਮਝ ਐਡੀ ਵੱਡੀ ਚੀਜ਼ ਹੈ ਕਿ ਮੌਤ ਵੀ ਪਰੇਸ਼ਾਨੀ ਆ। ਤੇ ਵੇਖੋ, ਦੁੱਖ ਤਾਂ ਵੱਡੇ ਹੈ, ਅਸੀਂ ਛੋਟੇ ਹਾਂ, ਤੇ ਜਿੱਦਣ ਗਿਆਨਵਾਨ ਹੋ ਕੇ ਅਸੀਂ ਵੱਡੇ ਹੋ ਗਏ, ਦੁੱਖ ਆਪਣੇ ਆਪ ਛੋਟੇ ਛੋਟੇ ਹੋ ਜਾਂਦੇ ਆ। ਜਿੰਨਾ ਬੰਦਾ ਵੱਡਾ ਹੈ, ਉਨੀਆਂ ਤਕਲੀਫਾਂ ਛੋਟੀਆਂ ਛੋਟੀਆਂ ਲੱਗਦੀਆਂ, ਤੇ ਜਿਹੜੇ ਬੰਦੇ ਬਹੁਤ ਛੋਟੇ ਹੈ, ਉਹਨਾਂ ਲਈ ਤੇ ਨਿੱਕੀਆਂ ਨਿੱਕੀਆਂ ਤਕਲੀਫਾਂ ਬਹੁਤ ਵੱਡੀਆਂ। ਸਮਝਦਾਰ ਬੰਦਿਆਂ ਲਈ ਵੱਡੇ ਵੱਡੇ ਦੁੱਖ ਵੀ ਨੇ, ਜਿਹੜੇ ਕੋਈ ਪਰਵਾਹ ਨਹੀਂ ਕਰਦੇ, ਉਹ ਤੇ ਮੌਤ ਵੀ ਜਿਹੜੀ ਹੈ ਉਹਨਾਂ ਨੂੰ ਬਹੁਤ ਛੋਟੀ ਜਿਹੀ ਲੱਗਦੀ ਹੈ। ਉਹ ਤੇ ਕਹਿੰਦੇ ਮੋਹੇ ਮਰਨੇ ਕਾ ਚਾਓ ਹੈ, ਉਹ ਤੇ ਕਹਿੰਦੇ ਚਾਹ ਸਾਨੂੰ ਮੌਤ ਦਾ, ਉਹ ਤੇ ਰਸ ਚ ਰਹਿਣਾ, ਆਨੰਦ ਚ ਰਹਿਣਾ, ਖਿੜੇ 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 ਰਹਿਣਾ ਕਿੱਦਾਂ, ਉਹ ਜਾਚ ਸਿੱਖ ਚੁੱਕੇ ਹੈ
ਜੀਵਨੋ। ਮੈਂ ਜੀਵਨ ਪਾਇਆ ਗੁਰਮੁਖ ਪਾਇਆ।
ਇਹ ਆ ਸ਼ਬਦ ਜਿਹੜਾ ਹੈ ਨਾ, ਕਹਿੰਦੇ ਜੀਵਨ ਪਾ ਲਿਆ ਮੈਂ। ਆਪਾਂ ਸ਼ਬਦ ਸੁਣਦੇ ਹਾਂ, ਗਰਮੀ ਮੈਨੂੰ ਲੱਗਦੀ ਹੈ ਕਿ ਹੀਟ ਹੈ ਥੋੜੀ ਜੀ ਵੱਧ, ਬੰਦ ਕੀਤੀ ਵੀ ਬੰਦ ਹੀ ਰਹਿਣ ਦਿਓ, ਚਲਵਾਇਓ ਨਾ, ਕਈਆਂ ਨੂੰ ਤੇ ਔਖਾ ਹੁੰਦਾ, ਠੰਡ ਵੀ ਲੱਗਣ ਲੱਗ ਜਾਂਦੀ ਹੈ, ਪਰ ਠੀਕ ਹੀ ਹੈ ਮੌਸਮ ਸਾਰੇ ਆਪਾਂ ਬੈਠੇ ਹਾਂ, ਤੇ ਹੀਟ ਵਿੱਚ ਫਿਰ ਥੋੜੀ ਹੋਰ ਤਰ੍ਹਾਂ ਦਾ ਫੀਲਿੰਗ ਬਣ ਜਾਂਦੀ। ਆਪਾਂ ਥੋੜਾ ਜਿਹਾ ਬੰਦ ਹੀ ਹੈ ਤੇ ਫਿਰ ਬੰਦ ਹੀ ਰੱਖਿਓ। ਇੱਧਰ ਸੁਣਿਓ ਬਈ ਪਿਆਰਿਓ, ਧਿਆਨ ਨਾਲ ਸੁਣਿਓ ਬਈ, ਜ਼ਿੰਦਗੀ ਤੇ ਕਹਿੰਦੇ ਹੁਣ ਮਿਲੀ ਹੈ, ਇੱਧਰ ਸੁਣੋ, ਜੀਵਨ ਪਾਇਆ ਕਹਿੰਦੇ, ਸਵਾਦ ਹੋਣ ਆਇਆ। ਸਾਡਾ ਤੇ ਸਾਰਿਆਂ ਦਾ ਹਾਲ ਇਹ ਹੈ ਕਿ ਟਾਈਮ ਪਾਸ ਕਰਦੇ ਆ, ਜ਼ਿਆਦਾ ਠੰਡਾ ਨਾ ਕਰ ਦਿਓ ਪਿਆਰਿਓ, ਜੋੜੀ ਜਾਣਗੇ ਇੱਥੇ ਸਾਰੇ ਇੱਦਾਂ ਦੇ ਹੀ ਹੈ, ਗੋਡੇ ਗਾਡੇ ਇਹਨਾਂ ਦੇ ਹਿੱਲੇ ਪਏ ਸਾਰਿਆਂ ਦੇ, ਪਹਿਲਾਂ ਹੀ ਨਹੀਂ ਬੈਠਾ ਬੂਠਾ ਜਾਂਦਾ। ਤੇ ਆਓ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਸਤਿਗੁਰੂ ਦੀ ਸੰਗਤ ਕਰਕੇ, ਤਾਂ ਸਤਿਗੁਰੂ ਦੀ ਸੰਗਤ ਕਰਕੇ, ਸੱਚਾ ਗਿਆਨ ਆਉਣ ਕਰਕੇ ਜੀਵਨ ਦਾ ਆਨੰਦ ਆ ਗਿਆ, ਸੱਚਾ ਗਿਆਨ ਆਇਆ। ਨਰਕ ਭੋਗਦੇ ਸੀ ਅਸੀਂ ਤੇ, ਸਤਿਗੁਰ ਦੇ ਸਦਕੇ ਨਿਰਗੁਣ ਰਾਖ ਲਈਆ, ਸੰਤਨ ਕਾ ਸਦਕਾ, ਸੰਗਤ ਸੰਗਤ ਮਿਲੀ, ਸਤਿਗੁਰ ਢਾਕ ਲਈਆ, ਮੋਹ ਪਾਪੀ ਪੜਦਾ, ਕਿਹਦੇ ਸਦਕੇ? ਸੰਗਤ ਸਦਕੇ। ਚੰਗਿਆਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਕਰਨ ਕਰਕੇ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਨਰਕ ਭੋਗਦੇ ਸੀ ਅਸੀਂ, ਬੜੇ ਦੁਖੀ ਸੀ। ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਭਾਈ, ਤੇ ਮੈਂ ਸਾਹਿਬਜ਼ਾਦਿਆਂ ਦੀ ਥੋੜੀ ਜਿਹੀ ਗੱਲ ਅੱਜ ਕਰਨਾ। ਸਵਾ ਕੁ ਸੱਤ ਹੋਏ ਹੈ, ਆਪਾਂ 8 ਵਜੇ ਸਮਾਪਤੀ ਵੀ ਕਰਨੀ ਹੈ, ਪਰ ਥੋੜਾ ਜਿਹਾ ਮੇਰਾ ਮਨ ਕਰਦਾ ਕਿ ਆਪਾਂ ਸਾਹਿਬਜ਼ਾਦਿਆਂ ਨੂੰ ਜ਼ਰੂਰ ਯਾਦ ਕਰੀਏ। ਵੈਸੇ ਤੇ ਚਲੋ ਦੀਵਾਨ 3-4 ਹੈ, ਇੱਥੇ ਤਾਂ 1 ਦੀਵਾਨ ਹੈ, ਉੱਧਰ ਗੁਰਦੁਆਰਾ ਸਾਹਿਬ ਵਿੱਚ ਵੀ 3 ਦੀਵਾਨ ਹੈ, 3-4 ਦਿਨ। ਤੇ ਇਹ ਦਿਨ ਇੱਦਾਂ ਦੇ ਹੁੰਦੇ ਆ, ਮਾਹੌਲ ਇੱਦਾਂ ਦਾ ਬਣਿਆ ਹੁੰਦਾ। ਜੇ ਇੰਡੀਆ ਵਿੱਚ ਤੁਸੀਂ ਵੇਖੋਗੇ ਨਾ, ਬਹੁਤ ਸਮਾਗਮ ਅੱਜ ਕੱਲ੍ਹ ਹਰ ਪਿੰਡ ਦੇ ਵਿੱਚ ਹੀ ਹੁੰਦੇ ਆ। ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਹੈ, ਪੋਹ ਦੇ ਦਿਨ ਚੱਲਦੇ ਹੈ। ਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਹਿਬਜ਼ਾਦਿਆਂ ਨੂੰ ਥੋੜਾ ਚਿਰ ਯਾਦ ਕਰ ਲਈਏ। ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ, ਤਾਂ ਕਰਕੇ ਥੋੜਾ ਜਿਹਾ ਚਿਰ ਆਪ ਜੀ ਨੇ ਕੋਸ਼ਿਸ਼ ਕਰਨੀ ਹੈ ਹਾਜ਼ਰ ਹੋ ਕੇ ਸੁਣਨ ਦੀ, ਜਿੰਨਾ ਕੁ ਚਿਰ ਹੋ ਸਕੇਗਾ। ਜਿੰਨੀ ਕੁ ਗੱਲ ਹੋਏਗੀ ਆਪਾਂ ਅੱਜ ਕਰ ਲਾਂਗੇ, ਬਾਕੀ ਦਾ ਕੱਲ੍ਹ ਦਾ ਦੀਵਾਨ ਹੈ ਉੱਧਰ ਸਿੱਖ ਲਰਨਿੰਗ ਸੈਂਟਰ ਵਿੱਚ, ਤੇ ਆਪਾਂ ਬਾਕੀ ਦੀ ਗੱਲ ਕੱਲ੍ਹ ਕਰ ਲਵਾਂਗੇ। ਨਾਲ ਨਾਲ ਥੋੜ੍ਹਾ ਜਿਹਾ ਇਤਿਹਾਸ ਧਿਆਨ 'ਚ ਰੱਖਦੇ ਹਾਂ। ਗੱਲ ਸੁਣਿਓ ਧਿਆਨ ਨਾਲ, ਵੀ ਜਿਹੜਾ ਜੀਵਨ ਪਾ ਲੈਣਾ ਨਾ, ਮੈਨੂੰ ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ, ਕਿਉਂਕਿ ਸਤਿਗੁਰੂ ਦੀ ਸੰਗਤ ਮਿਲ ਗਈ। ਸੱਚਾ ਗਿਆਨ ਜ਼ਿੰਦਗੀ 'ਚ ਮੈਂ ਵੇਖੋ, ਸਤਿਗੁਰੂ ਦੀ ਸੰਗਤ ਕਿੱਦਾਂ, ਮੰਨ ਲਓ ਮੈਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਗਿਆ, ਮੈਨੂੰ ਸਤਿਗੁਰੂ ਦੀ ਸੰਗਤ ਮਿਲ ਗਈ। ਇੱਥੇ ਤੇ ਵੱਡੇ ਵੱਡੇ ਚੌਰ ਕਰਨ ਵਾਲੇ, ਵੱਡੇ ਵੱਡੇ ਬੰਦੇ ਦਿਨ ਰਾਤ ਅੰਮ੍ਰਿਤਸਰ ਦਰਬਾਰ ਸਾਹਿਬ ਡਿਊਟੀਆਂ ਕਰਨ ਵਾਲੇ ਬਾਦਲਾਂ ਦੇ ਪੈਰਾਂ 'ਚ ਬਹਿ ਜਾਂਦੇ ਜਾ ਕੇ, ਸਤਿਗੁਰੂ ਦੇ ਕੋਲ ਤੇ ਵਹਿੰਦੇ ਵਹਿੰਦੇ ਪੈਰਾਂ 'ਚ ਬਹਿ ਜਾਂਦੇ ਜਾ ਕੇ। ਵੇਖਿਆ ਨਾ ਤੁਸੀਂ ਸਾਰਿਆਂ ਨੇ, ਸਤਿਗੁਰੂ ਕੋਲ ਬਹਿਣਾ ਕੀ ਹੈ? ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚਾ ਗਿਆਨ ਹੈ ਉਹਦੇ ਤੱਕ ਮੇਰੀ ਸੁਰਤ ਪਹੁੰਚੇ। ਸੁਰਤ ਸਿੱਖ ਸੱਚਾ ਗਿਆਨ, ਸਿੱਖ ਹੈ ਸਾਡੀ ਸੁਰਤ, ਤੇ ਗੁਰੂ ਕੀ ਹੈ? ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਜਿਹੜਾ ਸੱਚਾ ਗਿਆਨ, ਸ਼ਬਦ ਗੁਰੂ, ਸ਼ਬਦ ਦੇ ਵਿੱਚ ਗਿਆਨ ਹੈ ਜਿਹੜਾ ਗੁਰੂ, ਉਹਦੇ ਤੱਕ ਪਹੁੰਚੇ। ਬਾਣੀ ਦੇ ਵਿੱਚ ਕੀ ਹੈ? ਬਾਣੀ ਗੁਰੂ, ਗੁਰੂ ਹੈ
ਬਾਣੀ,
ਬਾਣੀ ਦੇ ਵਿੱਚ ਜੋ ਗਿਆਨ ਹੈ ਉਹਦੇ ਤੱਕ ਸਾਡੀ ਸੁਰਤ ਜਾਏ, ਤੇ ਜਦੋਂ ਸਾਡੀ ਸੁਰਤ ਸੱਚੇ ਗਿਆਨ ਤੱਕ ਗਈ, ਜੀਵਨ ਦਾ ਆਨੰਦ ਆ ਗਿਆ। ਹੁਣ ਇਹ ਲੱਗਦਾ ਵੀ ਮੈਂ ਜੀਵਨ ਪਾਇਆ। ਪਹਿਲਾਂ ਤੇ ਟਾਈਮ ਜਿਹਾ ਪਾਸ ਕਰਦੇ ਸੀ, ਪਹਿਲਾਂ ਤੇ ਦਿਨ ਕੱਟੀ ਕਰਦੇ ਸੀ, ਬਸ ਜੀ ਟਾਈਮ ਪਾਸ ਕਰਦੇ ਆ, ਲੰਘ ਰਹੀ ਹੈ ਜੀ। ਕੁਛ ਆਹੋ ਮੈਂ ਕੱਟ ਗਈ, ਕੁਛ ਗੁਨਾਹੋ ਮੈਂ ਕੱਟ ਗਈ, ਕੁਛ ਰੋਤੇ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ। ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਪਹੁੰਚ ਗਏ, ਰਾਹੇ ਬਦਲਣੇ ਵਾਲੋ ਕੀ ਰਾਹੋਂ ਮੈਂ ਕੱਟ ਗਈ। ਕਈ ਤੇ ਰਾਹਾਂ ਚ ਹੀ ਰਾਹ ਹੀ ਬਦਲਦੇ ਰਹਿੰਦੇ, ਅੱਜ ਇੱਥੇ ਗੱਲ ਇੱਥੇ, ਪਰਸੋਂ ਇੱਥੇ, ਥਾਂ ਹੀ ਬਦਲਦੇ ਰਹੇ ਸਾਰੀ ਜ਼ਿੰਦਗੀ, ਪਰ ਮੰਜ਼ਿਲ ਤੇ ਪਹੁੰਚਣ ਵਾਲੇ ਮੰਜ਼ਿਲ ਤੇ ਪਹੁੰਚ ਜਾਂਦੇ ਹੈ। ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ, ਸੱਚਾ ਗਿਆਨ ਹੋਇਆ ਜੀਵਨ ਦਾ, ਹੁਣ ਮੈਂ ਜੀਵਨ ਪਾਇਆ, ਹੁਣ ਆਇਆ ਆਨੰਦ। ਪਹਿਲਾਂ ਤੇ ਲੱਗਦਾ ਹੀ ਨਹੀਂ ਸੀ ਵੀ ਜ਼ਿੰਦਗੀ ਹੈ, ਪਰ ਹੁਣ ਜ਼ਿੰਦਗੀ ਜ਼ਿੰਦਗੀ ਲੱਗਦੀ ਹੈ, ਹੁਣ ਰਸ ਆਇਆ। ਕਿਉਂ? ਕਿਉਂਕਿ ਵਿਕਾਰ ਨੇ ਜਿਹੜੇ ਜਦੋਂ ਜ਼ਿੰਦਗੀ 'ਚ ਹਾਵੀ ਹੁੰਦੇ ਆ ਨਾ, ਮਾੜੇ ਕਰਮ ਬੰਦੇ ਨੂੰ ਜਿਉਣ ਨਹੀਂ ਦਿੰਦੇ। ਜ਼ਿੰਦਗੀ ਜਿਉਣ ਦਾ ਸਵਾਦ ਉਹ ਨਹੀਂ ਚੱਖ ਸਕਦਾ ਜਿਹਨੇ ਗਲਤੀਆਂ ਹੀ ਕਰਨੀਆਂ, ਜਿਹਨੇ ਹਰ ਮਾੜਾ ਕੰਮ ਕਰਨਾ ਉਹ ਜ਼ਿੰਦਗੀ ਜਿਉਣ ਦਾ ਸਵਾਦ ਨਹੀਂ ਚੱਖ ਸਕਦਾ। ਜ਼ਿੰਦਗੀ ਜਿਉਣ ਦੇ ਸਵਾਦ ਚੱਖਦੇ ਨੇ ਬੇਦਾਗੀ, ਦਾਗ ਰਹਿਤ ਨੇ ਜਿਹੜੇ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇਵਡ ਭਾਗਾ, ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗੈ ਦਾਗਾ। ਤੇ ਦਾਗ ਮਟਾਣੇ ਪੈਣਗੇ, ਮੇਰੀ ਜ਼ਿੰਦਗੀ ਦੇ ਜਿੰਨੇ ਦਾਗ ਨੇ, ਮੈਂ ਅਕਲ ਲੈ ਕੇ, ਸਮਝ ਲੈ ਕੇ ਗੁਰੂ ਸਾਹਿਬ ਤੋਂ ਉਹ ਆਪਣੀਆਂ ਗਲਤੀਆਂ ਨੂੰ ਕੱਢਾਂ, ਆਪਣੇ ਔਗਣ ਧੋਵਾਂ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵੈ ਕੈ ਰੰਗ। ਗਿਆਨ ਦੇ ਨਾਲ ਮੈਂ ਆਪਣੀ ਮਤ ਨੂੰ ਧੋਵਾਂ, ਤੇ ਮੈਂ ਜਿਵੇਂ ਜਿਵੇਂ ਗਲਤੀਆਂ ਆਪਣੀਆਂ ਕੱਢਦਾ ਰਹਾਂਗਾ, ਔਗਣ ਕੱਢਦਾ ਰਹਾਂਗਾ, ਓਨਾ ਹੀ ਮੈਨੂੰ ਸਵਾਦ ਆਉਣਾ ਹੈ। ਬਸ ਸਾਰੀਆਂ ਗਲਤੀਆਂ ਨਿਕਲ ਗਈਆਂ, ਉਦਣ ਲੱਗਣਾ ਵੀ ਜੀਵਨ ਮੇਰਾ ਜੀਵਨ ਹੈ, ਨਹੀਂ ਤੇ ਨਰਕ ਹੈ, ਨਹੀਂ ਤੇ ਦੁਖੀ ਹੈ। ਗਲਤੀਆਂ ਕੱਢਣੀਆਂ ਪੈਣਗੀਆਂ, ਜਿਹੜੀਆਂ ਗਲਤੀਆਂ ਮੈਂ ਕਰ ਰਿਹਾ ਮੈਂ ਕੱਢਾਂ, ਤੇ ਮੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆਵੇ, ਨਹੀਂ ਤੇ ਨਰਕ ਤੇ ਭੋਗ ਹੀ ਰਹੇ ਹਾਂ ਬਸ। ਹੋਰ ਅੱਗੇ ਨਰਕ ਕੀ ਭੋਗਣਾ, ਅੱਜ ਭੋਗ ਰਹੇ ਹਾਂ, ਨਰਕਾਂ 'ਚ ਡਿੱਗੇ ਪਏ ਹਾਂ, ਘੋਰ ਨਰਕ ਦੇ ਵਿੱਚ ਆ ਅਸੀਂ ਉਦੋਂ ਜਦੋਂ ਗਲਤੀਆਂ ਕਰਦੇ ਹਾਂ, ਕਮੀਆਂ ਸਾਡੇ 'ਚ, ਤੇ ਘਾਟਾਂ ਕੱਢ ਦਈਏ ਸੱਚਾ ਗਿਆਨ ਲੈ ਕੇ, ਤੇ ਦਲੇਰੀ ਕਰ ਭਾਈ, ਹਿੰਮਤ ਕਰ, ਤੂੰ ਤੂੰ ਕਰ, ਮੈਂ ਕਰਾਂ, ਆਪੋ ਆਪਣਾ ਆਪੋ ਆਪਣੀ ਸਾਰਿਆਂ ਦੀ ਜ਼ਿੰਦਗੀ ਹੈ, ਸਮਝ ਲੈ ਕੇ ਆਪਣੀਆਂ ਕਮੀਆਂ ਦੂਰ ਕਰੀਏ, ਜਿੱਥੇ ਜਿੱਥੇ ਦੋ ਨੰਬਰੀਏ, ਜਿੱਥੇ ਵੀ ਆ ਦੋ ਨੰਬਰੀਏ ਸਮਝਦੇ ਹੀ ਹੋ ਤੁਸੀਂ, ਦੋ ਨੰਬਰ ਦਾ ਮਤਲਬ ਇਕੱਲਾ ਪੈਸੇ ਦੀ ਚੁਹੇਰਾ ਫੇਰੀ ਨਹੀਂ, ਸਰਕਾਰ ਨਾਲ ਦੋ ਨੰਬਰੀ ਨਹੀਂ, ਦੋ ਨੰਬਰੀ ਦਾ ਮਤਲਬ ਹੈ ਘਰ ਵਾਲੀ ਨਾਲ ਤੇ ਨਹੀਂ ਕਿਤੇ ਕੁਛ ਗਲਤ ਕਰ ਰਿਹਾ, ਦੋ ਨੰਬਰ ਸਮਝਦੇ ਹੋ, ਘਰ ਵਾਲੀ ਘਰ ਵਾਲੇ ਨਾਲ ਤੇ ਨਹੀਂ ਕਰ ਰਹੀ ਕੁਛ ਗਲਤ, ਉਹ ਗਲਤੀਆਂ, ਕੁਛ ਪੜਦੇ ਤੇ ਨਹੀਂ, ਕੁਛ ਲੁਕੋ ਤੇ ਨਹੀਂ, ਕੁਛ ਧੋਖੇ ਤੇ ਨਹੀਂ ਜ਼ਿੰਦਗੀ 'ਚ, ਇਹ ਇਹ ਹੈ ਦੋ ਨੰਬਰ, ਹਰ ਹਰ ਜਗ੍ਹਾ ਇੱਕ ਨੰਬਰ 'ਚ ਹੋ ਜਾਈਏ, ਇੱਕ ਨੰਬਰ 'ਚ, ਆ 911 ਕਰ ਲਿਓ ਇੱਕ ਮਿੰਟ ਵਿੱਚ ਐਂਬੂਲੈਂਸ ਪਹੁੰਚ ਜਾਂਦੀ ਹੈ, ਉਹ ਨਹੀਂ ਪੁੱਛਦੇ ਆ ਕੇ ਵੀ ਇਹ ਬੰਦਾ ਉਹ ਹੈ ਜਿਹੜਾ $1,00,000 ਟੈਕਸ ਭਰਦਾ, ਤੇ ਇੱਕ ਉਹ ਹੈ ਜਿਹੜਾ 10,000 ਹੀ ਟੈਕਸ ਭਰਦਾ, ਤੇ ਇੱਦਾਂ ਦੇ ਬੰਦੇ ਵੀ ਹੈ ਜਿਹੜੇ ਮਿਲੀਅਨ ਵੀ ਟੈਕਸ ਭਰਦੇ ਹੈ, ਪਰ ਐਂਬੂਲੈਂਸ ਇੱਕੋ ਟਾਈਮ 'ਤੇ ਪਹੁੰਚ ਜਾਂਦੀ ਹੈ, ਕੰਟਰੀ ਦਾ ਸਿਸਟਮ ਤੁਹਾਡੀ ਦਾ ਇੱਦਾਂ, ਅਤੇ ਅਸੀਂ ਕਹੀਏ ਜਿਹੜੀ ਕੰਟਰੀ ਫਰਕ ਨਹੀਂ ਰੱਖਦੀ, ਅਸੀਂ ਇਸ ਕੰਟਰੀ ਨਾਲ ਕਦੇ ਧੋਖਾ ਨਾ ਕਰੀਏ, ਕਿਉਂ ਧੋਖਾ ਕਰੀਏ, ਜਿਹੜੀ ਅਮੀਰ ਗਰੀਬ ਨਹੀਂ ਵੇਖਦੀ ਅਸੀਂ ਕਿਉਂ ਧੋਖਾ ਕਰੀਏ, ਆਹ ਕੰਟਰੀਆਂ ਦੇ ਵਿੱਚ ਜਿੱਥੇ ਸਾਨੂੰ ਇੰਨਾ ਸੁੱਖ ਮਿਲਿਆ, ਸਾਡੇ ਨਾਲੋਂ ਵੱਧ ਸਾਡੇ ਨਿਆਣਿਆਂ ਦਾ ਫਿਕਰ ਹੈ, ਨਿਆਣਾ ਸਾਡਾ ਕਹਿੰਦੇ ਸੀਟ ਤੇ ਸੀਟ ਬੈਲਟ, ਆ ਸੀਟ ਨਾਲ ਲਾਓ ਛੋਟੇ ਬੱਚੇ ਦੀ, ਉਸੇ ਵੇਲੇ ਕਹਿੰਦੇ ਚਲੋ ਸਾਡਾ ਬੱਚਾ ਹੈ, ਕੰਟਰੀ ਕਹਿੰਦੀ ਇਹ ਤੁਹਾਡਾ ਨਹੀਂ ਇਹ ਸਾਡਾ ਬੱਚਾ ਹੈ, ਲਾਓ ਸੀਟ ਇੱਥੇ, ਜੇ ਤੁਸੀਂ ਸੀਟ ਨਾ ਲਾਈ ਤੇ ਫਾਈਨ ਕਰ ਦਿਆਂਗੇ, ਨਿਆਣਾ ਸਾਡਾ, ਸਾਡਾ ਨਿਆਣਾ ਇਕੱਲਾ ਰਹਿ ਜੇ ਤੇ ਰਹਿ ਜੇ, ਉਹ ਕਹਿੰਦੇ ਨਿਆਣਾ ਇਕੱਲਾ ਨਹੀਂ ਛੱਡਣਾ, ਤੁਸੀਂ ਇਹਨੂੰ ਸਾਂਭੋ, ਇਹ ਤੁਹਾਡਾ ਨਹੀਂ ਇਹ ਸਾਡਾ ਬੱਚਾ, ਤੇ ਪੜ੍ਹਾਈ ਕੌਣ ਕਰਾਏਗਾ, ਐਜੂਕੇਸ਼ਨ ਫਰੀ, ਇਹ ਤੁਹਾਡਾ ਨਹੀਂ ਇਹ ਸਾਡਾ ਬੱਚਾ, ਤੇ ਜੇ ਬਿਮਾਰ ਹੋ ਗਿਆ ਤੇ ਇਲਾਜ ਕੌਣ ਕਰਾਏਗਾ, ਅਸੀਂ, ਇਹ ਤੁਹਾਡਾ ਨਹੀਂ, ਇਹ ਉਹ ਤੇਰੀ ਏਡੀ ਜ਼ਿੰਮੇਵਾਰੀ ਲੈ ਲਈ, ਤੇ ਤੂੰ ਕਾਹਤੋਂ ਇਹਨਾਂ ਕੰਟਰੀਆਂ ਨਾਲ ਧੋਖੇ ਕਰਦਾ ਫਿਰਦਾ, ਆਖੋ
ਸਤਨਾ,
ਇਹੋ ਜਿਹੀਆਂ ਕੰਟਰੀਆਂ ਜਿਹੜੀਆਂ ਤੁਹਾਡੇ ਬੱਚਿਆਂ ਦੀ ਟੈਨਸ਼ਨ ਵੀ ਲੈ ਲੈਣ, ਨੂੰ ਕਹਿੰਦੀ ਸੱਸ ਦੀ ਸੇਵਾ ਕਰਨੀ, ਕੰਟਰੀ ਕਹਿੰਦੀ ਅਸੀਂ ਆਪੇ ਕਰ ਲਾਂਗੇ, ਲੱਤਾਂ ਘੁੱਟਣ ਵਾਲੀ ਚਾਹੀਦੀ ਹੋਈ ਘਰ ਭੇਜ ਦਿਆਂਗੇ ਨਰਸ, ਸੇਵਾ ਕਰਨ ਵਾਲੀ ਚਾਹੀਦੀ ਹੋਈ ਰੋਟੀ ਖਵਾਉਣ ਵਾਲਾ ਨਾ ਕੋਈ ਹੋਇਆ ਘਰ ਨਰਸ ਭੇਜਾਂਗੇ, ਤੈਨੂੰ ਨੂੰਹ ਦੀ ਲੋੜ ਨਹੀਂ ਅਸੀਂ ਬੈਠੇ ਹਾਂ, ਹੋਰ ਕੀ ਚਾਹੀਦਾ, ਨਰਸਾਂ ਘਰ ਆਉਂਦੀਆਂ ਸਾਂਭਣ ਵਾਸਤੇ, ਤੇ ਜਿਹੜਾ ਬੰਦਾ ਇਹੋ ਜਿਹੀ ਕੰਟਰੀ ਨਾਲ ਧੋਖਾ ਕਰੇ ਤੇ ਉਹ ਆਖੇ ਮੈਂ ਬੜੇ ਗਾਤਰੇ ਉੱਪਰ ਦੀ ਚੌੜਾ ਇੱਦਾਂ ਮੇਰੇ ਤੋਂ ਵੀ ਵੱਡਾ ਭਾਈ, ਫਿਰ ਤੇਰੇ ਗਾਤਰੇ ਤੋਂ ਕੀ ਵਿਖਾਉਂਦਾ ਤੂੰ, ਤੂੰ ਜਿਹੜਾ ਇੱਥੇ ਨਹੀਂ ਵਫਾ ਕਰ ਸਕਦਾ ਤੂੰ ਕਿਹੜੇ ਰੱਬ ਨਾਲ ਵਫਾ ਕਰੇਗਾ, ਇਹਦੇ ਧੋਖੇ ਹੈ, ਦੋ ਨੰਬਰ ਨਹੀਂ ਹੋਰ ਕੀ ਹੈ, ਜਿੰਨੇ ਵੀ ਗਲਤ ਕੰਮ ਹੈ ਨਾ ਕਰੀਏ ਜ਼ਿੰਦਗੀ 'ਚ, ਸੱਚ ਘੱਟ 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 ਖਾ ਲਾਂਗੇ, $500 ਹੋਰ ਘੱਟ ਜਾਏਗਾ ਕੋਈ ਨਹੀਂ, ਜੇ 5,000 ਕਮਾਉਂਦੇ ਹਾਂ ਤੇ 45 ਬਥੇਰਾ, 4,500 ਬਥੇਰਾ, 4,000 ਬਥੇਰਾ, 3,000 ਬਥੇਰਾ, ਪਰ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਨਹੀਂ ਕਰਨਾ, ਦੋ ਨੰਬਰੀਆ ਕੰਮ ਨਹੀਂ ਕਰਨਾ, ਘੱਟ ਤੋਂ ਘੱਟ ਖਾ ਲੈਣਾ ਕੋਈ ਗੱਲ ਨਹੀਂ, ਅਸੀਂ ਖਰਚੇ ਲੈਂਦੇ ਹਾਂ ਵਧਾ ਦਿਖਾਵਿਆਂ ਤੇ ਚੱਕਰਾਂ ਦੇ ਵਿੱਚ ਪੈ ਕੇ, ਹੋਰ ਵਿਖਾਓ ਦਿਖਾਵੇ 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 ਦੇ ਚੱਕਰ 'ਚ ਪੈ ਕੇ, ਤੇ ਉੱਥੇ ਮੁੜ ਕੇ ਫਿਰ ਹਿਸਾਬ ਕਿਤਾਬ ਸਹੀ ਨਹੀਂ ਬੈਠਦਾ, ਫਿਰ ਧੋਖੇ ਹੀ ਕਰਨੇ ਆ, ਦੋ ਨੰਬਰ ਹੀ ਬਣਾਂਗੇ, ਤਾਂ ਕਰਕੇ ਜਦੋਂ ਤੋਂ ਆਈ ਅਕਲ, ਜਦੋਂ ਤੋਂ ਆਇਆ ਸੱਚਾ ਗਿਆਨ, ਸੱਚਾ ਗਿਆਨ ਹੋਣ ਕਰਕੇ ਆਪਣੀਆਂ ਗਲਤੀਆਂ ਦਿੱਤੀਆਂ ਛੱਡ, ਦੋ ਨੰਬਰੀਏ ਕੰਮ ਸਾਰੇ ਹੀ ਛੱਡ ਤੇ, ਬਿਲਕੁਲ ਐ ਸਾਫ਼ ਹੋ ਗਏ, ਲੈ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਇਆ, ਸਤਿਗੁਰੂ ਨੇ ਪੜਦੇ ਢੱਕ ਲੈ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ, ਸੱਚਾ ਗਿਆਨ ਜ਼ਿੰਦਗੀ 'ਚ ਲੈ ਆਂਦਾ, ਅੱਗੇ ਸੁਣਦੇ ਸੀ ਇੱਧਰੋਂ ਸੁਣਨਾ ਇੱਧਰੋਂ ਕੱਢ ਦੇਣਾ, ਹੁਣ ਸੱਚਾ ਗਿਆਨ ਲੈ ਆਏ ਜ਼ਿੰਦਗੀ 'ਚ, ਲਾਗੂ ਕਰ ਲਿਆ, ਲਾਗੂ ਕਰਨ ਕਰਕੇ ਗਲਤੀਆਂ ਜਦੋਂ ਤੋਂ ਛੱਡੀਆਂ ਹੈ ਮਨ ਸ਼ਾਂਤ ਰਹਿੰਦਾ, ਧੋਖਾ ਨਹੀਂ ਕਿਸੇ ਨਾਲ ਕਰਦੇ, ਅੱਖ ਚੱਖ ਪਾ ਕੇ ਘਰ ਵਾਲੀ ਨੂੰ ਕਹਿ ਸਕਦੇ ਹਾਂ ਤੇਰੇ ਨਾਲ ਮੈਂ ਜ਼ਿੰਦਗੀ 'ਚ ਧੋਖਾ ਨਹੀਂ ਕੀਤਾ, ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ 'ਚ ਕੋਈ ਹੋਰ ਨਹੀਂ, ਘਰ ਵਾਲੀ ਘਰ ਵਾਲੇ ਦੀਆਂ ਅੱਖਾਂ ਚੱਖਾਂ ਪਾ ਕੇ ਕਹਿ ਸਕਦੀ ਹੈ ਵੀ ਤੇਰੇ ਬਿਨਾਂ ਮੇਰੀ ਜ਼ਿੰਦਗੀ 'ਚ ਕੋਈ ਹੋਰ ਨਹੀਂ, ਅੱਖ ਚੱਖ ਪਾ ਕੇ ਇੱਜ਼ਤ ਨਾਲ ਤੇ ਕੌਣ ਕਰ ਸਕਦਾ ਜੀ ਗੱਲ ਜਦੋਂ ਤੁਸੀਂ ਸਹੀ ਹੋਵੋਗੇ ਤਾਂ ਅੱਖ ਚੱਕ ਪੈਂਦੀ ਹੈ ਨਹੀਂ ਤੇ ਸ਼ਰਮ ਆਉਂਦੀ ਹੈ ਗਲਤ ਜਦੋਂ ਬੰਦਾ ਹੁੰਦਾ ਭਾਵੇਂ ਜਿੰਨੇ ਮਰਜ਼ੀ ਪੜਦੇ ਪਾ ਲੈ ਲੱਖਾਂ ਤੁਸੀਂ ਪੜਦਿਆਂ ਦੇ ਵਿੱਚ ਲੁਕ ਕੇ ਗਲਤੀ ਕਰ ਲਓ ਪ੍ਰਗਟ ਹੋ ਜਾਂਦੀ ਹੈ ਦੇ ਕਵਾੜ ਦਰਵਾਜ਼ੇ ਕਰਕੇ ਬੰਦ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ ਪਿਕਚਰ ਬਣਦੀ ਹੈ ਚਿੱਤਰ ਗੁਪਤ ਕੀ ਹੈ ਗੁਪਤ ਚਿੱਤਰ ਚਿੱਤਰ ਗੁਪਤ ਨੂੰ ਪੁੱਠਾ ਕਰੋ ਚਿੱਤਰ ਗੁਪਤ ਗੁਪਤ ਚਿੱਤਰ ਇੱਕ ਆ ਮੇਰਾ ਕੀ ਹੈ ਸਰੀਰ ਪ੍ਰਗਟ ਚਿੱਤਰ ਤਨ ਮੇਰਾ ਪ੍ਰਗਟ ਚਿੱਤਰ ਤੇ ਮਨ ਮੇਰਾ ਬੋਲੋ ਬਈ ਗੁਪਤ ਚਿੱਤਰ ਜਿਹੜੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਪਰ ਮੇਰੇ ਮਨ ਨੂੰ ਤੇ ਪਤਾ ਹੈ ਉਹ ਪਿਕਚਰਾਂ ਤੇ ਮੇਰੇ ਦਿਮਾਗ 'ਚ ਤੇ ਹੈ ਹੀ ਨੇ ਕਿਸੇ ਨੂੰ ਮੇਰੀਆਂ ਗਲਤੀਆਂ ਦਾ ਨਹੀਂ ਪਤਾ ਪਰ ਆਪਣੇ ਆਪ ਨੂੰ ਤੇ ਪਤਾ ਬੰਦਾ ਸਾਰੀ ਦੁਨੀਆਂ ਤੋਂ ਲੁਕੋ ਸਕਦਾ ਪਰ ਆਪਣੇ ਆਪ ਤੋਂ ਨਹੀਂ ਲੁਕੋ ਸਕਦਾ ਉਹ ਗੁਪਤ ਚਿੱਤਰ ਤੰਗ ਬਹੁਤ ਕਰਦੇ ਆ ਜਦੋਂ ਬੰਦਾ ਗਲਤੀਆਂ ਕਰਦਾ ਤੇ ਤਾਂ ਕਰਕੇ ਪੜਦੇ ਟਕੇ ਗਏ ਸਤਿਗੁਰ ਢਾਕ ਲਿਆ ਮੋਹੇ ਪਾਪੀ ਹੁਣ ਜੀਵਨ ਦਿਉਣ ਦਾ ਆਨੰਦ ਆ ਗਿਆ ਜੀਵਨ ਤੇ ਹੁਣ ਪਾਇਆ ਪਹਿਲਾਂ ਤੇ ਟਾਈਮ ਪਾਸ ਕਰਦੇ ਸੀ ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆਇਆ ਸਮਝਦੇ ਹੋ ਪਿਆਰੇ ਹੋ ਗਲਤੀਆਂ ਛੱਡ ਦਈਏ ਲਓ ਹੁਣ ਆ ਸ਼ਬਦ ਸੁਣੀਏ ਧਿਆਨ ਨਾਲ ਸੁਣੇ
ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਵੇਰਾ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਵੇਰਾ ਹਰ ਨਾਮ ਹਰ ਨਾਮ ਦੇਵੇ ਹਰ ਨਾਮ ਹਰ ਰਾਮ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਵੇਰਾ ਜੀਵਨੋ ਮੈਂ ਗੁਰਮੁਖ ਪਾਵੇਰਾ
ਕਹਿ ਸਕਦੇ ਹਾਂ ਜੀ ਇਹ ਗੱਲ ਵੀ ਮੈਨੂੰ ਜ਼ਿੰਦਗੀ ਦਾ ਸਵਾਦ ਬਹੁਤ ਆ ਰਿਹਾ ਸਾਡੇ ਚੋਂ ਕੋਈ ਵਿਰਲਾ ਹੀ ਕਹਿ ਸਕਦਾ ਅੱਜ ਤੋਂ ਆਪਾਂ ਗਲਤੀਆਂ ਛੱਡਣੀਆਂ ਸ਼ੁਰੂ ਕਰੀਏ ਆਉਂਦੇ ਸਾਲ ਕੁ ਤੱਕ ਇੱਕ ਇੱਕ ਕਰਕੇ ਫਿਰ ਕਹਿਣ ਲੱਗ ਜਾਂਦੇ ਜਦੋਂ ਸਭ ਗਲਤੀਆਂ ਨਿਕਲ ਜਾਂਦੀਆਂ ਫਿਰ ਬੰਦਾ ਖਿੜ ਜਾਂਦਾ ਜੀ ਹੌਲਾ ਹੋ ਜਾਂਦਾ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ
ਭਾਰ
ਤੇ ਭਾਰ ਕਾਹਦਾ ਪਾਪਾਂ ਦਾ ਪਾਪ ਕੀ ਮਤਲਬ ਔਗਣ ਉਹ ਪਾਪ ਜਿਹੜੇ ਸੀ ਖਤਮ ਹੋ ਗਏ ਤੇ ਲਹਿ ਗਏ ਸਾਰੇ ਤੇ ਹੁਣ ਹੁਣ ਸਵਾਦ ਆ ਗਿਆ ਜ਼ਿੰਦਗੀ ਜਿਉਣ ਅੱਗੇ ਸੁਣਿਓ ਸ਼ਬਦ ਹਾਜ਼ਰ ਹੋ ਕੇ ਤੇ ਇੱਦਾਂ ਕਹਿਣਾ ਕਦੇ ਜ਼ਿੰਦਗੀ ਚ ਵੀ ਹੁਣ ਆਨੰਦ
ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਸਭ ਸੰਸਾਰ ਦੁੱਖ ਗਵਾਇਆ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਸਭ ਸੰਸਾਰ ਦੁੱਖ ਗਵਾਇਆ ਅਦਿਸ਼ਟ ਅਗੋਚਰ ਗੁਰ ਬਚਨ ਤੇ ਆਇਆ पवित्र परम पद पाया,
पवित्र परम पद पाया,
हर नाम हर नाम देवे, हर नाम हर नाम देवे, मेरे प्राण वसाए राम, जीवनो मैं जीवन पाया, गुरमुख पा राम, जीवनो मैं जीवन पाया, गुरमुख पा अनहद धुन बाजे नित बाजे, गाई सत गुर बाणी,
गाई सत गुर बाणी,
अनहद धुन बाजे नित बाजे, गाई सत गुर बाणी,
गाई सत गुर बाणी,
नानक दात करी प्रभ दात, ज्योति ज्योत समाणी, हर नाम हर नाम देवे,
हर नाम हर नाम देवे,
मेरे प्राण वसाए राम, राम जीवनो मैं जीवन पाया, गुरमुख पाए राम, जीवनो मैं जीवन पाया, गुरमुख पाए राम, गुरमुख पाए गुरमुख पाए राम।
किन्ना स्वाद आउंदा है, किन्ना रस आउंदा है बाणी दा, किन्ना आनंद। ते ओ बाणी साडी जिंदगी च है नहीं। जदों तो आ फोन आए है पिछले 5-7 सालां च, फेसबुक ते बंदा 2-2 घंटे ला लैंदा है, पर 2 मिनट बाणी नहीं पढ़ता। फोन दे विच्चों ही पढ़ लो, फोन दे विच्च ही किन्नियां ऐपां आ, डाउनलोड करो, अर्थ पढ़ो, मीनिंग पढ़ो, बाणी नाल प्यार पवे साडा। हुण एक गल सोचो भला, जे सवेरे भी घंटा इदां लगे जिवें हुण लग रहा, शाम नूं फिर घंटा लगे, हिल सकदा मन? बोलो प्यारिओ, जे सवेरे भी घंटा लगे शाम इदां ही लगे, जिन्ना जदों उन्हें नशा लैना उन्हें फिर पी लेनी, सवेर नू फिर तो सवेरे फिर जो नशा लैन लगा उन्हें फिर पी लेनी, किवें हिल सकदा? हिले पता क्यों फिरने? असी संगत छड़ दित्ती, असी टाइम नहीं कढ़दे। जे इत्थे भी आउणा आ, मन मैनू माफ करना, इत्थे भी लंगर च की बनिया, कपड़े किन्ने किदां दे पाए, कौन आया किदां आया, मसा मिली दा सी। मैं मलवाकी जी पिछे जो गल्ला करन, ओ करन असी पिछे बीबियां बैठियां हुंदियां कई, ते ओ बाबा बोलदा हुंदा ते गल्लां लग जांदियां पिछे करन, ते ओ ग्रंथी सिंह जदों कथा करदा ना, ते ओनू कहिंदे बीबियां ने कहा ਭੈਣ ਉਹ ਗੱਲ ਤੇ ਸੁਣੋ ਬਾਬਾ, ਉਹ ਕਹਿੰਦੇ ਬਾਬੇ ਨੂੰ ਬੋਲੀ ਚੱਲ ਤੂੰ ਆਪਾਂ ਗੱਲਾਂ ਕਰ ਲਓ ਮਸਾਂ ਤੇ ਹਫ਼ਤੇ ਬਾਅਦ ਮਿਲੀ ਦਾ, ਉਹਨੂੰ ਬੋਲੀ ਜਾਣ ਤੇ ਸਟੇਜ ਤੇ ਬੋਲਦਾ, ਉਹ ਆਪਣੀਆਂ ਗੱਲਾਂ ਕਰਦਾ ਆਪਾਂ ਆਪਣੀਆਂ ਕਰ ਲਓ, ਮਸਾਂ ਤੇ ਮਿਲੀ ਦੀਆਂ ਭੈਣਾਂ ਭੈਣਾਂ ਇਕੱਠੀਆਂ ਹੁੰਦੀਆਂ ਉਹਨੂੰ ਬੋਲੀ ਜਾਣ ਦੇ ਉਹ ਸਟੇਜ ਤੇ। ਅਸੀਂ ਵੀ ਏਦਾਂ ਦੇ ਹੀ ਹਾਂ, ਸਟੇਜਾਂ ਵਾਲੇ ਵੀ ਅਸੀਂ ਵੀ ਏਦਾਂ ਦੇ ਹੀ ਹਾਂ ਭਾਈ, ਅਸੀਂ ਵੀ ਟਾਈਮ ਜਿਹਾ ਪਾਸ ਕਰਦੇ ਹਾਂ ਤੇ ਸੁਣਨ ਵਾਲੇ ਵੀ ਟਾਈਮ ਜਿਹਾ ਪਾਸ ਹੀ ਕਰਦੇ। ਅਸੀਂ ਵੀ ਕਹਿੰਦੇ ਵੀ ਘੰਟਾ ਕਦੋਂ ਪੂਰਾ ਹੋਣਾ, ਨਿਬੜੇ ਗੱਲ ਤੇ ਚੱਲੀਏ। ਨਵੇੜਿਆਂ ਨੇ ਵੇੜਾ ਗਰਕ ਕਰਤਾ, ਜੇ ਸਬਜ਼ੀ ਬੀਬੀ ਉਹ ਜੇ ਸਬਜ਼ੀ ਨਵੇੜਾ ਬਣਾਉਣ ਚ ਨਵੇੜਾ ਜਿਹਾ ਕਰੀਏ ਤੇ ਕੋਈ ਸਵਾਦ ਆਉਂਦਾ? ਕਿਸੇ ਕੰਮ ਚ ਨਵੇੜਾ ਕਰ ਲਓ ਸਵਾਦ ਆਉਂਦਾ? ਕੱਪੜੇ ਧੋਣ ਚ, ਕੱਪੜੇ ਪ੍ਰੈਸ ਕਰਨ ਵਿੱਚ, ਘਰ ਦੀਆਂ ਕੰਮਾਂ ਵਿੱਚ ਨਵੇੜਿਆਂ ਚ ਕੀ ਹੈ ਭਾਈ? ਕੰਮ ਦਾ ਸਵਾਦ ਤੇ ਦਿਲੋਂ ਕਰਨਾ, ਅੰਦਰੋਂ ਜਿਹੜਾ ਕੰਮ ਕਰੋ ਦਿਲੋਂ ਤੇ ਕਰੋ, ਸਵਾਦ ਤੇ ਆਵੇ ਕਰਨ ਦਾ। ਕੀਰਤਨ ਵੀ ਅਸੀਂ ਟਾਈਮ ਜਿਹਾ ਪਾਸ ਕਰਦੇ, ਸਵੇਰੇ ਸ਼ਾਮ ਸਤਸੰਗ ਹੋਣਾ। ਆ ਜਿਹੜੀ ਗੱਲ ਕਰਦੇ ਹਾਂ ਨਿਤਨੇਮ, ਇਹ ਡਿਸਕਸ਼ਨ ਹੈ, ਵਿਚਾਰ ਹੈ, ਗੱਲਬਾਤ ਹੈ, ਸਮਝ ਆਵੇ। ਜਿਹੜੀ 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 ਬਾਣੀ ਪੜ੍ਹਨੀ ਉਹਦੀ ਸਮਝ ਆਵੇ। ਆ ਸ਼ਬਦ ਭਾਵੇਂ ਆਪਾਂ ਇੱਕੋ ਹੀ ਪੜ੍ਹੀਏ ਪਰ ਸਮਝ ਤੇ ਆਵੇ ਵੀ ਕੀ ਕਿਹਾ ਜਾ ਰਿਹਾ। ਵਿਚਾਰ ਕਰੇ, ਸਾਡੇ ਅੰਦਰ ਹਲਚਲ ਮਚਣੀ ਚਾਹੀਦੀ ਇੱਕ ਸ਼ਬਦ ਸੁਣ ਕੇ। ਵੇਖੋ ਏਦਾਂ ਲੱਗੇ ਵੀ ਸਾਰੇ ਪਾਪ ਮੇਰੇ ਸਾਹਮਣੇ ਖੜੇ ਆ, ਸਾਰੀਆਂ ਗਲਤੀਆਂ ਦਿਸ ਰਹੀਆਂ, ਜਿਵੇਂ ਸ਼ੀਸ਼ੇ ਦੇ ਵਿੱਚ ਦਾਗ ਨਹੀਂ ਦਿਸ ਪੈਂਦੇ ਹੁੰਦੇ ਆਪਣੇ ਮੂੰਹ ਤੇ। ਜਿਵੇਂ ਹੁਣ ਮੰਨ ਲਓ ਵੀ ਸ਼ੀਸ਼ੇ 'ਚ ਖੜੋ ਤੇ ਇੱਥੇ ਲੱਗਾ ਦਾਗ ਦਿਸ ਪਵੇ, ਮੂੰਹ ਦੇ ਉੱਤੇ ਪੈ ਰਹੀਆਂ ਛਾਈਆਂ ਦਿਸ ਪੈਣ, ਤੇ ਫਿਰ ਬੰਦਾ ਕਹਿੰਦਾ ਕੋਈ ਇਲਾਜ ਲੱਭੀਏ ਹੁਣ ਇਹਦਾ। ਬਾਣੀ ਇੱਕ ਸ਼ੀਸ਼ਾ ਆ, ਸਵੇਰੇ ਸ਼ਾਮ ਜਦੋਂ ਦਾਗ ਦਿਸਣਗੇ ਤੇ ਆਪੇ ਧੋਣ ਨੂੰ ਜੀ ਕਰੇਗਾ, ਵੀ ਇਲਾਜ ਲੱਭੋ ਹੁਣ ਇਹਦਾ। ਸ਼ੀਸ਼ਾ ਆ, ਇੱਕ ਸ਼ਬਦ ਹੀ ਬੜਾ ਹੈ ਪਰ ਸਮਝ ਆਵੇ, ਅੰਦਰ ਵੜੇ। ਤੇ ਜਦੋਂ ਬਾਣੀ ਦੀ ਸਮਝ ਆਵੇ, ਆਪਣੀਆਂ ਗਲਤੀਆਂ ਐ ਲੈਣ 'ਚ ਲੱਗੀਆਂ ਖੜਨ ਦਿਸਣ, ਵੀ ਆਹ ਵੀ ਮੇਰੇ 'ਚ ਕਮੀ, ਆਹ ਵੀ ਮੇਰੇ 'ਚ ਕਮੀ, ਆਹ ਵੀ ਮੇਰੇ 'ਚ ਘਾਟ, ਏਦਾਂ ਦਿਸੇ। ਤੇ ਜੇ ਸਵੇਰੇ ਵੀ ਏਦਾਂ ਹੀ ਹੋਵੇ, ਸ਼ਾਮ ਵੀ ਏਦਾਂ ਹੀ ਹੋਵੇ, ਫਿਰ ਕਿਉਂ ਨਾ ਜੀਵਨ ਬਦਲੇ। ਤਾਂ ਹੀ ਤੇ ਸਰਸਾ ਦੇ ਕੰਢੇ ਗੁਰੂ ਗੋਬਿੰਦ ਸਿੰਘ ਸਾਜ ਖੋਲ ਕੇ ਬੈਠੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਉਂਦੀ ਸਮਝ ਗੱਲ? ਤਾਂ ਸਾਜ ਖੋਲ ਕੇ ਬੈਠੇ ਸਰਸਾ ਦੇ ਕੰਢੇ। ਸੋਚ ਕੇ ਤੇ ਵੇਖੋ ਵੀ ਜਿਵੇਂ ਠੰਡ ਬਾਹਰ ਹੈ ਹੁਣ, ਇੱਥੇ ਹੱਥ ਵੇਖੋ ਬਾਹਰ ਨਿਕਲ ਕੇ, ਤੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਛੱਡਿਆ, ਛੇ ਪੋਹ ਦੀ ਰਾਤ ਨੂੰ ਛੱਡਦੇ ਆਨੰਦਪੁਰ ਸਾਹਿਬ। ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਜਿਹੜਾ ਹੈ ਇਹ ਪੂਰਾ ਪਿੰਡ ਸੀ, ਬਹੁਤ ਪਰਿਵਾਰ ਆਨੰਦਪੁਰ ਸਾਹਿਬ ਰਹਿੰਦੇ ਸੀ, ਚਾਅ ਨਾਲ ਸਾਰੇ ਰਹਿੰਦੇ ਸੀ, ਤੇ ਰਹਿਣ ਵੀ ਕਿਉਂ ਨਾ, ਉੱਥੇ ਕੋਈ ਕਿਸੇ ਦੀ ਜਾਤ ਨਹੀਂ ਸੀ ਪੁੱਛਦਾ ਕੌਣ ਵੱਡਾ ਕੌਣ ਛੋਟਾ ਕਿਹੜਾ ਕਿਹੜੀ ਬਰਾਦਰੀ ਦਾ, ਉੱਥੇ ਇਹ ਪੁੱਛਿਆ ਜਾਂਦਾ ਸੀ ਵੀ ਬੰਦਾ ਹੈ, ਬਸ ਜਾਤ ਨਹੀਂ ਸੀ ਪੁੱਛਦਾ। ਇਹਨਾਂ ਕੰਟਰੀਆਂ 'ਚ ਪੁੱਛਦਾ ਭਲਾ ਕੋਈ? ਜਿਵੇਂ ਤੁਹਾਡੇ ਇਹਨਾਂ ਕੰਟਰੀਆਂ 'ਚ ਘਰਾਂ ਨਾਲ ਘਰ ਹੈ, ਇੱਥੇ ਕੌਣ ਰਹਿੰਦਾ? ਇਹ ਜੱਟਾਂ ਦਾ ਘਰ ਹੈ। ਆਹ ਕੌਣ ਆ? ਇਹ ਰਮਦਾਸੀਆਂ ਦਾ ਘਰ ਆ। ਆਹ ਕੌਣ ਆ? ਇਹ ਕੋਈ ਸਾਡਾ ਲਵਾਣਾ ਵੀਰ ਰਹਿੰਦਾ। ਆਹ ਕੌਣ ਆ? ਇਹ ਮਜ਼ਬੀਆਂ ਦਾ ਘਰ ਹੈ। ਆਹ ਕੌਣ ਆ? ਇਹ ਮਿਸਤਰੀਆਂ ਦਾ ਘਰ ਹੈ। ਇੱਥੇ ਇੱਦਾਂ ਹੀ ਹੈ, ਇੱਥੇ ਇੱਦਾਂ ਹੀ ਲੋਕੀ, ਪਰ ਇੰਡੀਆ 'ਚ ਇੱਦਾਂ ਭਲਾ? ਇੰਡੀਆ 'ਚ ਘਰ ਵੱਖਰੇ ਵੱਖਰੇ ਆ, ਪਿੰਡਾਂ 'ਚ ਘਰ ਵੱਖਰੇ ਵੱਖਰੇ ਆ, ਜਾਤਾਂ ਪਰਖੀਆਂ ਜਾਂਦੀਆਂ, ਜਾਤਾਂ ਪੁੱਛੀਆਂ ਜਾਂਦੀਆਂ। ਇਹਨਾਂ ਕੰਟਰੀਆਂ 'ਚ ਕੋਈ ਜਾਤ ਪਾਤ ਨਹੀਂ ਪੁੱਛਦਾ, ਕੋਈ ਵੱਡਾ ਛੋਟਾ ਨਹੀਂ, ਕੰਟਰੀਆਂ 'ਚ ਨਹੀਂ ਪੁੱਛਿਆ ਜਾਂਦਾ। ਆਪਾਂ ਨਾਲ ਲੈ ਕੇ ਆਏ ਹਾਂ ਇੰਡੀਆ ਤੋਂ, ਆਪਾਂ ਕਰਦੇ ਹਾਂ ਪਰਖਾਂ, ਅਸੀਂ 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 ਨਗੋਚਾਂ ਕੱਢਦੇ ਹਾਂ, ਅਸੀਂ ਆਪਣਾ ਬਗਾਨਾ ਕਹਿੰਦੇ ਹਾਂ, ਕੰਟਰੀ ਨਹੀਂ ਕਹਿੰਦੀ। ਸਾਡੇ ਇੰਡੀਆ ਵਾਲੇ ਕਹਿੰਦੇ ਨੌਕਰੀ ਲੈਣੀ ਹੈ, ਕਾਸਟ ਦੱਸੋ ਕੀ ਹੈ, ਸ਼ਡਿਊਲ ਕਾਸਟ ਵਾਸਤੇ ਸਪੈਸ਼ਲ ਕੋਟਾ, ਛੋਟੀ ਜਾਤ ਵਾਲੇ ਵਾਸਤੇ ਨੌਕਰੀਆਂ ਸਪੈਸ਼ਲ ਹੈ, ਜੁਨਟਾ ਮਾਫ਼ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਪਰ ਅੰਬੈਸੀਆਂ ਨਹੀਂ, ਅਮੈਰੀਕਾ ਅੰਬੈਸੀ ਪੁੱਛਦੀ, ਕਨੇਡਾ ਵਾਲੇ ਬੈਂਡ ਵੇਖ ਕੇ ਵੀਜ਼ਾ ਦਿੰਦੇ ਆ, ਨਾ ਕਿ ਜਾਤ ਵੇਖ ਕੇ। ਪਰ ਇੰਡੀਆ ਦੀ ਸਰਕਾਰ ਜਾਤਾਂ ਵੇਖ ਕੇ ਨੌਕਰੀਆਂ ਦਿੰਦੀ ਹੈ। ਉਹਨੂੰ ਕਹੋ ਮੇਰੇ ਨੰਬਰ ਵੇਖ ਲਾ, ਮੈਂ ਬੰਦਾ ਮੇਰੀ ਜਾਤ ਕਿਉਂ ਪਰਖਦਾ, ਮੈਨੂੰ ਕਿਉਂ ਅਹਿਸਾਸ ਕਰਾਇਆ ਜਾਂਦਾ ਬਾਰ ਬਾਰ ਵੀ ਤੂੰ ਸ਼ਡਿਊਲ ਕਾਸਟ ਹੈ, ਮੈਨੂੰ ਕਿਉਂ ਬਾਰ ਬਾਰ ਦੱਸਦੇ ਹੋ, ਤੁਸੀਂ ਕਿਉਂ ਪੁੱਛਦੇ ਹੋ ਇੱਦਾਂ? ਪਰ ਆਹ ਦੇਸ਼ ਨਹੀਂ ਕਰਦੇ, ਕਮਾਲ ਦੀ ਗੱਲ ਨਹੀਂ, ਵੇਖੋ ਆਹ ਦੇਸ਼ ਨਹੀਂ ਕਰਦੇ। ਪਰ ਆਪਾਂ ਕਮਲੇ ਇੱਥੇ ਵੀ ਨਾਲ ਹੀ ਚੁੱਕੀ ਫਿਰਦੇ ਹਾਂ, ਆਖੋ ਸਤਨਾਮ। ਜਿਹੜਾ ਗੰਦ ਸੀ ਉਹ ਤੇ ਛੱਡ ਆਉਣਾ ਸੀ ਉੱਥੇ ਹੀ, ਇੱਥੇ ਤੇ ਬੰਦੇ ਬਣ ਕੇ ਆਉਂਦੇ ਆਪਾਂ, ਕੌਣ ਹੁੰਦੇ ਹੋ ਜੀ? ਬੰਦੇ ਆ ਬਸ, ਤੇਰੇ ਸਾਹਮਣੇ ਖੜੇ ਆ। ਇੱਥੇ ਨਹੀਂ ਅਸੀਂ ਕੋਈ ਵੱਡਾ ਨਾ ਛੋਟਾ। ਇਹ ਤਾਂ ਭੈੜੀ ਚੀਜ਼ ਸੀ ਜਿਹਦੇ ਕਰ ਜਿਹਨੂੰ ਛੱਡਣਾ ਸੀ ਅਸੀਂ। ਇੱਥੇ ਤੇ ਕੁਦਰਤੀ ਉਹ ਛੱਡੀ ਗਈ, ਇੰਡੀਆ ਚ ਨਹੀਂ ਛੱਡੀ ਜਾ ਸਕਦੀ। ਪਰ ਜਿਹੜੇ ਬੰਦਾ ਜਹਾਜ਼ ਚੜ ਗਿਆ ਉਹ ਤੇ ਕਵੇ ਵੀ ਚੱਲ ਹੁਣ ਉੱਥੇ ਛੱਡੋ ਸਾਰਾ ਕੁਛ। ਪਰ ਅਸੀਂ ਕਮਲੇ ਜਹਾਜ਼ਾਂ ਦੇ ਨਾਲ ਹੀ ਲੈ ਆਏ। ਇੱਥੇ ਵੀ ਨੰਬਰ ਪਲੇਟਾਂ ਆਪਣੀਆਂ ਉਹੀ ਚੱਕੀ ਫਿਰਦੇ ਆ ਕਿ ਮੈਂ ਫਲਾਣੀ ਬਰਾਦਰੀ ਨਾ, ਮੈਂ ਫਲਾਣੀਆਂ ਬਰਾਦਰੀਆਂ ਗਈਆਂ ਸਭ। ਇੱਥੇ ਤੇ ਇੱਕ ਪਿਤਾ ਇੱਕ ਸਕੇਹਾ। ਇਹ ਸਿਧਾਂਤ ਸਾਡੇ ਆ ਜਿਹੜੇ ਇਹਨਾਂ ਕੰਟਰੀਆਂ ਚ ਲਾਗੂ ਹੋ ਗਏ ਆ, ਸਾਡੇ ਲਾਗੂ ਨਹੀਂ ਕੀਤੇ ਕਿਸੇ ਨੇ। ਸਾਡੇ ਤੇ ਗੁਰੂ ਸਾਹਿਬ ਕਿੰਨੇ ਸੌ ਸਾਲ ਪਹਿਲਾਂ ਕਹਿੰਦੇ ਸੀ, ਬੰਦੇ ਨੂੰ ਬੰਦਾ ਸਮਝੋ, ਫਰਕ ਨਾ ਰੱਖੋ, ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ। ਜਾਤ ਕਿਉਂ ਪੁੱਛਦੇ? ਪੁੱਛਣੀ ਨਹੀਂ ਜਾਤ, ਜਾਣੋ ਹੋ ਜੋਤ, ਇਹਦੇ ਚ ਰੱਬ ਦੀ ਜੋਤ ਹੈ। ਪੁੱਛੋ ਜਾਤ ਕਿਉਂ ਪੁੱਛਦਾ ਤੂੰ? ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਲੈ ਇੱਕ ਮਿੰਟ ਸੁਣਿਓ, ਆਹ ਗੱਲ ਸਾਰਿਆਂ ਨੇ ਸੁਣ ਲਈ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਜਾਣੋ ਹੋ ਜੋਤ ਨਾ ਪੁੱਛੋ ਹੋ। ਇੱਕ ਵਾਰੀ ਬੋਲਣੀ ਹੈ ਪੰਗਤੀ, ਜਾਣੋ ਹੋ ਜੋਤ ਨਾ ਪੁੱਛੋ ਹੋ, ਜਾਤੀ ਅੱਗੇ ਜਾਤ ਨਾ ਹੈ। ਆ ਗਈ ਸਮਝ ਚ? ਇਹ ਸੱਚਾ ਗਿਆਨ ਹੈ। ਇਗਨੋਰ ਕਰਾਂਗੇ ਕਿ ਲੈ ਲਾਂਗੇ? ਬੋਲੋ, ਲੱਤਾਂ ਭਾਰ ਚੱਲਣਗੀਆਂ, ਛੱਡ ਦਿਓਗੇ? ਕੱਲ ਨੂੰ ਮੁੰਡਾ ਕਵੇ ਮੈਂ ਦੂਜੀ ਜਗ੍ਹਾ ਜਾਤ ਵਿਆਹ ਕਰਾਉਣਾ, ਮੰਨ ਜਾ? ਲੜਕੀ ਕਵੇ ਫਿਰ ਲੱਤਾਂ ਭਾਰ ਨਹੀਂ ਚੱਲਣਗੀਆਂ? ਕਹੀ ਜਾਂਦੇ ਆ, ਇਹ ਹੈ ਸੱਚ। ਕਿੱਥੇ ਹੈ? ਲਾਗੂ ਕਿੰਨੇ ਕਰਨਾ? ਇਹਨਾਂ ਕੰਟਰੀਆਂ ਚ ਹੈ ਤਾਂ ਹੀ ਤੇ ਭੱਜੇ ਆਏ ਆ ਇੱਥੇ। ਤਰੱਕੀਆਂ ਇਹਨਾਂ ਦੇਸ਼ਾਂ ਦੀਆਂ ਤਰੱਕੀਆਂ ਹੈ। ਜਿਹੜਾ ਮਰਜ਼ੀ ਬੰਦਾ ਜਿਹੜੇ ਮਰਜ਼ੀ ਬਿਜ਼ਨਸ ਚ ਪੈ ਕੇ ਜਿੱਡਾ ਵੱਡਾ ਮਰਜ਼ੀ ਬਣ ਜੇ, ਕਹਿੰਦੇ ਖੁੱਲ ਜਾ, ਤੈਨੂੰ ਆਜ਼ਾਦੀ ਹੈ। ਸਾਡਾ ਤੇ ਬੇੜਾ ਗਰਕ ਕੀਤਾ ਪੁਜਾਰੀ ਨੇ, ਨਕਲੀ ਧਰਮ ਨੇ, ਅਖੌਤੀ ਧਰਮ, ਸੋ ਕਾਲਡ ਧਰਮ, ਬੇੜਾ ਗਰਕ ਕੀਤਾ ਸਾਡਾ। ਏਦਾਂ ਦੀਆਂ ਗੱਲਾਂ, ਆ ਲੱਤਾਂ ਭਾਰ ਕਿੱਥੇ ਚੱਲਣਗੀਆਂ? ਕੰਧਾਂ ਫੋਟੋਆਂ ਦਾ ਭਾਰ ਚੱਲਦੀਆਂ। ਬਾਬੇ ਨਾਨਕ ਦੀ ਫੋਟੋ ਦਾ ਭਾਰ ਦਸ ਲੈ, ਦਸ ਫੋਟੋਆਂ ਲਾ ਦਿਓ, ਦਸ ਬਾਬੇ ਨਾਨਕ ਦੀਆਂ ਫੋਟੋਆਂ ਤੁਹਾਡਿਆਂ ਘਰਾਂ ਚ ਲੱਗੀਆਂ, ਕੰਧਾਂ ਭਾਰ ਚੱਲਦੀਆਂ ਬਾਬੇ ਨਾਨਕ ਦੀ ਫੋਟੋ ਦਾ, ਤੇ ਜਦੋਂ ਆ ਪੰਗਤੀ ਆਉਂਦੀ ਹੈ ਉਦੋਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਤੇ ਸਾਡੇ ਵਰਗਾ ਜੇ ਖੁੱਲ ਕੇ ਗੱਲ ਕਰ ਦਵੇ ਫਿਰ ਮੇਰੇ ਵਰਗੇ ਤੇ ਫੱਟੀਆਂ ਲੈ ਕੇ ਖੜ ਜਾਂਦੇ ਆ। ਪਿਛਲੀ ਵਾਰੀ ਖੜੇ ਨਹੀਂ ਸੀ? ਇਹ ਕੁੱਤਾ ਹੈ ਜੀ, ਇਹ ਕੰਜਰ ਹੈ ਜੀ, ਇਹਨੂੰ ਬਾਹਰ ਕੱਢੋ ਜੀ, ਇਹ ਗਲਤ ਹੈ ਜੀ। ਤੇ ਮੈਂ ਤੇ ਆਪੇ ਹੀ ਗਲਤ ਹਾਂ, ਅਸੀਂ ਤੇ ਆਪੇ ਹੀ ਗਲਤ ਹਾਂ। ਪਰ ਗੱਲ ਦੱਸੋ ਕੀ ਗਲਤ ਹੈ ਇਹਦੇ ਵਿੱਚ? ਮੇਰੇ ਲੌਜਿਕ ਦਾ ਜਵਾਬ ਦਿਓ, ਸਾਡੀਆਂ ਦਲੀਲਾਂ ਦਾ ਜਵਾਬ ਦਿਓ। ਕੁੱਤਿਆ ਬਿੱਲਿਆ ਕਹਿ ਕੇ ਥੋੜਾ ਗੱਲ ਬਣ ਜਾਣੀ, ਜਵਾਬ ਦਿਓ। ਜਿਹੜੀਆਂ ਗੱਲਾਂ ਕਰਦਾ ਉਹਦੇ ਨਾਲ ਉਹ ਅੱਖ ਚੱਖ ਪਾ ਕੇ ਗੱਲ ਕਰੋ, ਉਹਨਾਂ ਗੱਲਾਂ ਦੇ ਜਵਾਬ ਦਿਓ। ਪਰ ਸੱਚ ਇਹ ਹੈ, ਸੱਚ ਇਹ ਹੈ, ਅਸੀਂ ਲੱਤਾਂ ਸਾਡੀਆਂ ਭਾਰ ਹੀ ਨਹੀਂ ਚੱਲਦੀਆਂ, ਕੰਧਾਂ ਤੇ ਫੋਟੋਆਂ, ਕੰਧਾਂ ਭਾਰ ਚੱਲਣਗੀਆਂ ਬਸ ਸਾਡੀ ਫੋਟੋਆਂ ਦਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਆਉਣਗੇ, ਬਾਣੀ ਆਏਗੀ, ਗਿਆਨ ਆਏਗਾ, ਉੱਥੇ ਪੰਗਾ ਪੈ ਜਾਂਦਾ। ਮੈਂ ਕਹਿੰਦਾ ਗਿਆਨ ਗੁਰੂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਉਹ ਗਿਆਨ ਗੁਰੂ ਹੈ, ਉਹਦੇ ਤੱਕ ਪਹੁੰਚੋ, ਬਾਣੀ ਦੇ ਗਿਆਨ ਤੱਕ ਪਹੁੰਚੋ, ਫਿਰ ਗੱਲ ਬਣਦੀ ਹੈ। ਸੋ ਇਸ ਕਰਕੇ ਬਾਣੀ ਦਾ ਵੇਖੋ, ਜੇ ਸਵੇਰੇ ਸ਼ਾਮ ਏਦਾਂ ਹੋਵੇ ਜਿਵੇਂ ਹੋ ਰਿਹਾ, ਸੋਚ ਕੇ ਵੇਖੋ, ਘੰਟਾ ਸਵੇਰੇ ਲੱਗੇ, ਘੰਟਾ ਸ਼ਾਮ ਲੱਗੇ, ਕਿਉਂ ਨਾ ਰਸ ਆਵੇ? ਇੱਕ ਵਾਰ ਆ ਪੰਗਤੀਆਂ ਫਿਰ ਸੁਣੋ, ਜੀਵਨੋ ਮੈਂ
ਜੀਵਨ
ਲੋ,
ਜੀਵਨੋ ਮੈਂ ਜੀਵਨ ਪਾਇਆ,
ਵਾਹ ਵਾਹ,
ਗੁਰਮੁਖ ਪਾਏ ਰਾਮ, ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ, ਹਰ ਨਾਮ ਹਰ ਨਾਮ ਦੇਵੇ, ਹਰ ਨਾਮ ਹਰ ਨਾਮ ਦੇ
ਪਿਆਰ ਹੈ ਬਾਣੀ ਵਿੱਚ, ਕਿੰਨਾ ਰਸ ਹੈ ਬਾਣੀ ਵਿੱਚ, ਕਿੰਨਾ ਰਸ। ਤਾਂ ਹੀ ਮਹਾਰਾਜ ਦੇ, ਹੁਣ ਵੇਖੋ ਆਪਾਂ ਤੇ ਸੱਚੀ ਬਹੁਤ ਥੱਲੇ ਆ, ਸਾਡਾ ਤੇ 100 ਵਾਰੀ ਮਨ ਹਿੱਲਦਾ, ਪਰ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਦੇ ਕੀਰਤਨੀਏ ਹੋਣੇ ਆ, ਜਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਦੇ ਕੀਰਤਨੀਏ, ਜਿਵੇਂ ਬੱਚੇ ਦੀ ਆਵਾਜ਼ ਆਉਂਦੀ ਹੈ ਕਿ ਸਰਸਾ ਦੇ ਕੰਢੇ ਫਤਿਹ ਸਿੰਘ ਦੀ ਆਵਾਜ਼ ਨਹੀਂ ਏਦਾਂ ਆਉਂਦੀ ਹੋਣੀ, ਬਰੀਕ ਬਰੀਕ, 6 ਸਾਲ ਦੀ ਉਮਰ। ਬਾਬਾ ਫਤਿਹ ਸਿੰਘ ਨੂੰ 6 ਸਾਲ ਦੀ ਉਮਰ ਸੀ ਤੇ 7ਵਾਂ ਲੱਗਿਆ ਹੋਇਆ ਸੀ, 7 ਦੇ ਪੂਰੇ ਨਹੀਂ ਸੀ ਹੋਏ। ਤੁਸੀਂ ਕਈਆਂ ਤੋਂ ਸੁਣਿਆ ਹੋਣਾ 6 ਤੇ 9 ਸਾਲ, 6 ਤੇ 8 ਸਾਲ ਦੇ ਬੱਚੇ, ਕਈਆਂ ਤੋਂ ਸੁਣਿਆ ਹੋਣਾ 7 ਤੇ 9 ਸਾਲ ਦੇ। ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਪੂਰੇ ਨਹੀਂ ਸੀ ਹੋਏ, 9ਵਾਂ ਲੱਗਿਆ ਸੀ, 8 ਦੇ ਹੋਏ ਸੀ, ਤੇ ਬਾਬਾ ਫਤਿਹ ਸਿੰਘ ਜੀ 6 ਸਾਲ ਦੇ ਹੋਏ ਸੀ, 7ਵਾਂ ਅਜੇ ਲੱਗਿਆ ਸੀ। ਤੇ ਕਹਿੰਦੇ ਸਰਸਾ ਦੇ ਕੰਢੇ ਸਾਜ ਖੋਲੇ, 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ, ਸਭ ਕਸਮਾਂ ਵਾਅਦੇ ਉਸ ਵੇਲੇ ਦੇ ਰਜਵਾੜਿਆਂ ਨੇ ਤੋੜੇ। ਇੱਕ ਗੱਲ ਗੁਰੂ ਸਾਹਿਬ ਨੇ ਕਹੀ ਹੈ ਜੋ ਇਤਿਹਾਸ ਚ ਲਿਖੀ ਹੈ, ਇਹਨਾਂ ਦੀਆਂ ਕਸਮਾਂ ਵਾਅਦਿਆਂ ਤੇ ਕਦੇ ਸਿੱਖੋ ਭਰੋਸਾ ਨਾ ਕਰਿਓ। ਕਈਆਂ ਨੇ ਤੇ ਇੱਥੇ ਤੱਕ ਵੀ ਲਿਖਿਆ, ਆ ਸੁਣਨੀ, ਆ ਗੱਲ ਧਿਆਨ ਨਾਲ ਸੁਣਿਆ, ਬਈ ਸਰੋਂ ਦੇ ਤੇਲ ਵਿੱਚ ਲਬੇੜ ਕੇ ਬਾਂਹ ਤਿਲਾਂ ਵਾਲੀ ਬੋਰੀ ਚ ਪਾਓ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ ਇੰਨੀਆਂ ਵੀ ਕਸਮਾਂ ਖਾਣ, ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਹੀਂ ਕਰਨਾ। ਪਰ ਨਾਲ ਕਹਿ ਦਿੰਦੇ ਮੁਸਲਮਾਨਾਂ ਦੇ, ਮੁਗਲਾਂ ਦੇ, ਇਦਾਂ ਨਹੀਂ, ਇਹ ਲਫ਼ਜ਼ ਨਹੀਂ। ਘੇਰਾ ਪਾਇਆ ਆ ਰਾਜਿਆਂ ਨੇ, ਹਿੰਦੂ ਰਾਜੇ, ਘੇਰਾ ਪਾਇਆ ਆ ਇਸਲਾਮੀ ਰਾਜੇ, ਬਾਦਸ਼ਾਹ ਦੀ ਸ਼ਾਹੀ ਫੌਜ ਨੇ, ਰਾਜਨੀਤਿਕ ਨੇ ਦੋਵੇਂ, ਹਿੰਦੂ ਰਜਵਾੜੇ ਇਹ ਵੀ ਰਾਜਨੀਤਿਕ ਨੇ, ਦੂਜੇ ਪਾਸੇ ਰਾਜਾ ਸ਼ਾਹੀ ਜਿਹੜਾ ਬਾਦਸ਼ਾਹ ਹੈ ਉਹ ਵੀ ਰਾਜਾ ਹੈ, ਇਹ ਦੋਵੇਂ ਰਾਜਨੀਤਿਕ ਨੇ। ਮੁਸਲਮਾਨ ਜਾਂ ਹਿੰਦੂਆਂ ਦੀ ਗੱਲ ਨਹੀਂ ਇੱਥੇ, ਭਰੋਸਾ ਨਾ ਕਰਿਓ ਰਾਜਨੀਤਿਕਾਂ ਦੀਆਂ ਕਸਮਾਂ ਤੇ, ਆਖੋ
ਸਤਨਾਮ।
ਰਾਜਨੀਤਿਕਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰਿਓ, ਹਿੰਦੂ ਰਾਜਨੀਤਿਕ ਬੰਦੇ ਹੈ ਜਿਨ੍ਹਾਂ ਨੇ ਘੇਰਾ ਪਾਇਆ, ਮੁਸਲਮਾਨ ਰਾਜਨੀਤਿਕ ਜਿਹੜੇ ਹੈ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰਿਓ। ਸੁਣੋ ਭਾਈ, ਸਿੱਖਾਂ ਚ ਕਿੰਨੇ ਰਾਜਨੀਤਿਕ ਬੰਦੇ ਹੈ, ਮੁਸਲਮਾਨਾਂ ਚ ਅੱਜ ਵੀ ਕਿੰਨੇ ਰਾਜਨੀਤਿਕ ਹੈ, ਹਿੰਦੂਆਂ ਚ ਕਿੰਨੇ ਵੀ ਕਿੰਨੇ ਰਾਜਨੀਤਿਕ ਹੈ, ਇਹਨਾਂ ਦਿਆਂ ਵਾਅਦਿਆਂ ਤੇ ਭਰੋਸਾ ਨਾ ਕਰਿਓ। ਪੰਜਾਬ ਦਾ ਬੇੜਾ ਗਰਕ ਕਿਉਂ ਹੁੰਦਾ, ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਭਰੋਸਾ ਕਰ ਲੈਂਦੇ ਨੇ, ਮੁੜ ਕੇ 5 ਸਾਲ ਰੋਂਦੇ ਰਹਿੰਦੇ ਹੈ, ਭਰੋਸਾ ਕਰਦੇ ਆ ਨਾ, 5-5 ਸਾਲ ਰੋਂਦੇ ਰਹਿੰਦੇ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਨੇ, ਇਹਨਾਂ ਨੇ ਜਦੋਂ ਵਾਅਦੇ ਤੋੜੇ ਤੇ ਕਹਿੰਦੇ ਮਹਾਰਾਜ ਨੇ ਵਚਨ ਕੀਤਾ ਸੀ ਰਾਜਨੀਤਿਕਾਂ ਦੀਆਂ ਕਸਮਾਂ ਤੇ ਭਰੋਸੇ ਨਹੀਂ ਕਰੀਦੇ, ਵਿਸ਼ਵਾਸ ਨਹੀਂ ਕਰੀਦੇ। ਪਰ ਕਮਾਲ ਦੀ ਗੱਲ ਇਹ ਹੈ, ਹਰ ਸਾਲ ਹੀ ਕਰਦੇ ਆ ਭਰੋਸਾ, ਵਿਸ਼ਵਾਸ ਕਰਦੇ ਆ, ਤੇ ਸਰਸਾ ਦੇ ਕੰਢੇ ਤੇ ਆ ਕੇ ਧਿਆਨ ਨਾਲ ਸੁਣਿਓ, 6 ਪੋਹ ਨੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ, ਚੱਲਦੇ ਚੱਲਦੇ 7 ਪੋਹ ਨੂੰ ਸਰਸਾ ਦੇ ਕੰਢੇ ਤੇ ਆਏ, ਤੇ ਸਰਸਾ ਦੇ ਕੰਢੇ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਹੁਣ ਸਰਸਾ ਪਾਰ ਕਰਨਾ। ਪਰ ਇੰਨੇ ਨੂੰ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਸਵੇਰ ਪ੍ਰਭਾਤ ਵੇਲਾ ਪੋਹ ਫਟਾਲਾ ਹੋਣ ਵਾਲਾ ਹੈ, ਬਹੁਤ ਟਿਕਿਆ ਸ਼ਾਂਤ ਮਾਹੌਲ ਹੁੰਦਾ ਉਦੋਂ। ਗੁਰੂ ਗੋਬਿੰਦ ਸਿੰਘ ਕਹਿੰਦੇ ਚਲੋ ਸਰਸਾ ਦੇ ਕੰਢੇ ਦੇ ਉੱਤੇ, ਕਹਿੰਦੇ ਗੁਰੂ ਸਾਹਿਬ ਨੇ ਕਿਹਾ ਖੋਲੋ ਸਾਜ, ਭੁੱਖ ਲੱਗੀ ਹੈ, ਕਾਹਦੀ? ਗੁਰਬਾਣੀ ਕੀਰਤਨ ਕਰੀਏ। ਕਹਿੰਦੇ ਗੁਰੂ ਸਾਹਿਬ ਜੀ ਨੇ ਨਾਲ ਸਿੰਘਾਂ ਨੇ ਸਾਹਿਬਜ਼ਾਦਿਆਂ ਨੇ ਰਲ ਕੇ ਸਰਸਾ ਦੇ ਕੰਢੇ ਤੇ ਕੀਰਤਨ ਕੀਤਾ ਤੇ ਸਾਨੂੰ ਉਪਦੇਸ਼ ਕੀ ਦਿੱਤਾ? ਭਲਾ ਜਿੱਡਾ ਮਰਜ਼ੀ ਭੈੜਾ ਸਮਾਂ ਆ ਜੇ, ਭੈੜੇ ਤੋਂ ਭੈੜਾ, ਭੈੜੇ ਤੋਂ ਭੈੜਾ ਸਮਾਂ ਤੁਹਾਡੇ ਤੇ ਆ ਜੇ, ਮਾੜੇ ਤੋਂ ਮਾੜਾ ਸਮਾਂ ਆ ਜੇ, ਬਾਣੀ ਦਾ ਪਿਆਰ ਨਾ ਛੱਡਿਓ। ਕਾਹਦਾ ਪਿਆਰ ਨਾ ਛੱਡਿਓ? ਬਾਣੀ ਦਾ, ਬਾਣੀ ਦਾ ਪਿਆਰ ਨਾ ਛੱਡਿਓ। ਬਾਣੀ ਪੜਿਓ, ਕਰਿਓ ਤੁਸੀਂ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ, ਪਰ ਬਾਣੀ ਦਾ ਪਿਆਰ ਨਾ ਛੱਡਿਓ। ਗੁਰੂ ਸਾਹਿਬ ਇਸ਼ਾਰਾ ਕਰਕੇ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਸਮਝਦੇ, ਬਾਣੀ ਨਾਲ ਪਿਆਰ ਕਰਦੇ, ਪੜ੍ਹਦੇ, ਉੱਠਦਿਆਂ ਬਹਿੰਦਿਆਂ ਜਾਗਦਿਆਂ ਸੌਂਦਿਆਂ ਬਾਣੀ ਨਾਲ ਜੁੜੇ ਰਹਿੰਦੇ, ਉੱਥੋਂ ਸਾਡੇ ਚ ਤਾਕਤ ਆਉਣੀ ਸੀ, ਸਮਝ ਆਉਣੀ ਸੀ। ਪਰ ਇੱਕ ਗੱਲ ਚੇਤਾ ਰੱਖਿਓ, ਬਾਣੀ ਦੀ ਵਿਚਾਰ, ਇਹ ਨਹੀਂ ਵੀ ਰੱਟੇ ਮਾਰ ਮਾਰ ਕੇ ਮੈਂ ਪੰਜ ਪਾਠ ਕਰਾਂ, ਮੈਂ ਦਸ ਕਰਾਂ, ਮੈਂ ਪੰਜਾਹ ਕਰਾਂ, ਰੱਟੇ ਤੇ ਦੁਨੀਆ ਹੀ ਮਾਰੀ ਜਾਂਦੀ ਹੈ। ਪਰ ਬਾਣੀ ਦੇ ਇੱਕ ਇੱਕ ਪੰਗਤੀ ਤੇ ਰੁਕ ਰੁਕ ਕੇ ਸਮਝ ਸਮਝ ਕੇ ਅਸੀਂ ਗੁਰਬਾਣੀ ਨਾਲ ਉਹ ਪਿਆਰ ਪੈਦਾ ਕਰਦੇ, ਫਿਰ ਆਉਂਦਾ ਆਨੰਦ, ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਆ ਜਾਣਾ ਸੀ। ਸਰਸਾ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਫਿਰ ਕਹਿੰਦੇ ਮਹਾਰਾਜ, ਕਹਿੰਦੇ ਘੇਰਾ ਪੈ ਗਿਆ ਜੀ, ਫੌਜਾਂ ਆ ਗਈਆਂ ਨੇੜੇ। ਗੁਰੂ ਗੋਬਿੰਦ ਸਿੰਘ ਕਹਿੰਦੇ ਚਲੋ ਸਰਸਾ ਪਾਰ ਕਰੀਏ। ਸਤਿਗੁਰ ਨੇ ਸਰਸਾ ਪਾਰ ਕੀਤਾ। ਸਰਸਾ ਦੇ ਕੰਢੇ ਤੇ ਤੇਰੇ ਅਣਵਿਦ ਮੋਤੀ ਖਿੰਡ ਗਏ। ਸਾਰੇ ਪਰਿਵਾਰ ਦਾ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ। ਛੇ ਪੋਹ ਦੀ ਰਾਤ ਨੂੰ ਸਤਿਗੁਰੂ ਆਨੰਦਪੁਰ ਛੱਡਦੇ ਹੈ ਤੇ ਸੱਤ ਪੋਹ ਨੂੰ ਸਰਸਾ ਦੇ ਕੰਢੇ ਤੇ।
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਲਾਲਾਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਲਾਲਾਂ ਦਾ।
ਛੋਟੇ ਛੋਟੇ ਲਾਲਾਂ ਦਾ।
छोटे छोटे लालां दा सरसा नदी ते बछोड़ा पै गया निके निके ਬਿੱਧ ਮੋਤੀ ਖਿੰਡ ਗਏ। ਸਰਸਾ ਦੇ ਕੰਢੇ ਤੇ ਸਤਿਗੁਰ ਦਾ ਸਾਰਾ ਪਰਿਵਾਰ ਵਿਛੜ ਗਿਆ। ਕਹਿੰਦੇ ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਧਿਆਨ ਨਾਲ ਸੁਣਿਓ, ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਤੇ ਨਾਲ 40 ਸਿੰਘ ਇੱਕ ਪਾਸੇ ਗਏ, ਗੁਰੂ ਕੇ ਮਹਿਲ ਮਾਤਾਵਾਂ ਦਿੱਲੀ ਵੱਲ ਇੱਕ ਪਾਸੇ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਸਤਲੁਜ ਦੇ ਵੱਲ ਚਲੇ ਗਏ। ਸਰਸਾ ਇਹਨਾਂ ਨੇ ਪਾਰ ਨਹੀਂ ਕੀਤਾ। ਵੱਡੇ ਸਾਹਿਬਜ਼ਾਦਿਆਂ ਨੇ ਗੁਰੂ ਗੋਬਿੰਦ ਸਿੰਘ ਨਾਲ ਚਲੇ ਗਏ, ਸਰਸਾ ਪਾਰ ਕੀਤਾ। ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਨੇ ਸਰਸਾ ਪਾਰ ਨਹੀਂ ਕੀਤਾ। ਇਹ ਸਰਸਾ ਦੇ ਨਾਲ 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 ਕੰਢੇ ਕੰਢੇ ਤੁਰੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਰੋਪੜ ਦੇ ਇਲਾਕੇ ਵਿੱਚ ਗਏ। ਰੋਪੜ ਦੇ ਏਰੀਏ ਦੇ ਵਿੱਚ ਇੱਕ ਫੌਜ ਦੇ ਛੋਟੀ ਜਿਹੀ ਫੌਜ ਦੀ ਇੱਕ ਟੁਕੜੀ ਮਿਲਦੀ ਹੈ, ਉਹਨਾਂ ਨਾਲ ਮੁਕਾਬਲਾ ਹੁੰਦਾ। ਉੱਥੇ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ। ਭਾਈ ਬਚਿੱਤਰ ਸਿੰਘ ਕੌਣ ਨੇ? ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਨਾਗਨੀ ਹੱਥ ਵਿੱਚ ਲੈ ਕੇ, ਉਹ ਭਾਈ ਬਚਿੱਤਰ ਸਿੰਘ ਨੇ। ਉਹਨਾਂ ਦਾ ਮੁਕਾਬਲਾ ਹੁੰਦਾ ਰੋਪੜ ਦੇ ਨੇੜੇ। ਉਹ ਝੜਪ ਹੋਈ, ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ, ਹਾਲਤ ਬਹੁਤ ਬੁਰੀ ਹੈ। ਬਾਬਾ ਅਜੀਤ ਸਿੰਘ ਉਹਨਾਂ ਨੂੰ ਚੱਕ ਕੇ ਲਿਆ ਰਹੇ ਹੈ। ਉੱਥੋਂ ਗੁਰੂ ਗੋਬਿੰਦ ਸਿੰਘ ਫਿਰ ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਜਾਂਦੇ ਆ। ਧਿਆਨ ਨਾਲ ਥੋੜ੍ਹਾ ਜਿਹਾ ਚਿਰ ਇਤਿਹਾਸ ਸੁਣਿਓ। ਕੋਟਲਾ ਪਿੰਡ ਨਿਹੰਗ ਖਾਂ ਇੱਕ ਇਸਲਾਮ ਧਰਮ ਵਿੱਚ ਹੈ, ਪਿੰਡ ਕੋਟਲਾ। ਨਿਹੰਗ ਖਾਂ ਪਿਆਰ ਕਰਦਾ ਗੁਰੂ ਗੋਬਿੰਦ ਸਿੰਘ ਦਾ। ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉਹਦੇ ਘਰ ਜਾਂਦੇ ਆ, ਅਚਨਚੇਤ ਦਰਵਾਜ਼ਾ ਖੜਕਾਇਆ ਜਾਂਦਾ ਹੈ। ਦਰਵਾਜ਼ਾ ਖੋਲਦਾ ਹੈ, ਕਹਿੰਦਾ ਗੁਰੂ ਸਾਹਿਬ ਨੂੰ ਵੇਖ ਕੇ ਬੜਾ ਹੈਰਾਨ ਹੁੰਦਾ ਹੈ। ਕਹਿੰਦਾ ਮਹਾਰਾਜ ਕਿੱਧਰੋਂ ਆ ਗਏ? ਗੁਰੂ ਗੋਬਿੰਦ ਸਿੰਘ ਤੇ ਸਤਿਗੁਰੂ ਨੂੰ ਕਹਿੰਦਾ ਮਹਾਰਾਜ ਆਓ ਛੇਤੀ ਅੰਦਰ ਆਓ। ਮਹਾਰਾਜ ਕਹਿੰਦੇ ਨਿਹੰਗ ਖਾਂ ਤੇਰੇ ਲੜਕੇ ਦੇ ਵਿਆਹ ਤੇ ਮੈਂ ਆਇਆ ਸੀ, ਉਦੋਂ ਮਾਹੌਲ ਕੁਝ ਹੋਰ ਸੀ ਤੇ ਅੱਜ ਮੈਂ ਜਿਹੜਾ ਆਇਆ ਨਾ ਅੱਜ ਮਾਹੌਲ ਕੁਝ ਹੋਰ ਹੈ। ਉਦੋਂ ਮੈਂ ਆਇਆ ਗੱਲ ਕੁਝ ਹੋਰ ਹੈ, ਹੁਣ ਤੂੰ ਮੈਨੂੰ ਜੇ ਸੱਦਣਾ ਹੈ ਨਾ ਤੇ ਚੇਤਾ ਰੱਖ ਮੇਰੇ ਮਗਰ ਫੌਜਾਂ ਆ, ਖਤਰਾ ਆਇਆ। ਜੀ ਆਇਆ ਨੂੰ ਕਹੀ ਤੇ ਜਾਂਦਾ ਪਰ ਪੰਗੇ ਬੜੇ ਪੈ ਸਕਦੇ ਆ। ਸਤਿਗੁਰੂ ਕਹਿੰਦੇ ਆ ਜੀ ਆਇਆ ਨੂੰ ਕਹੀ ਤੇ ਜਾਂਦਾ ਵੀ ਆਓ ਜੀ, ਪਰ ਮਹਿੰਗਾ ਪੈਣਾ। ਕਹਿੰਦਾ ਮਹਾਰਾਜ ਜਿੰਨਾ ਪਿਆਰ ਤੁਸੀਂ ਕਰਦੇ ਹੋ, ਜੋ ਤੁਸੀਂ ਸਾਡੇ ਲਈ ਕੀਤਾ, ਜੋ ਕਰ ਰਹੇ ਹੋ, ਸਾਨੂੰ ਭੁੱਲਿਆ ਨਹੀਂ। ਤੁਸੀਂ ਆ ਜਾਓ, ਹੁਣ ਭਾਵੇਂ ਮੌਤ ਵੀ ਆ ਜੇ, ਜੀ ਆਇਆਂ ਨੂੰ ਹੀ ਕਹਾਂਗਾ ਆਓ ਅੰਦਰ, ਮੈਂ ਤੁਹਾਡੇ ਨਾਲ। ਮਹਾਰਾਜ ਕਹਿੰਦੇ ਫੌਜਾਂ ਪਿੱਛੇ ਲੱਗੀ ਆ, ਕਹਿੰਦੇ ਜਿੰਨੀ ਮਰਜ਼ੀ ਆ ਜੇ ਫੌਜ, ਅੰਦਰ ਆਓ, ਮੈਂ ਸਭ ਕੁਛ ਕੁਰਬਾਨ ਕਰ ਦਿਆਂ। ਵੇਖੋ ਮੁਸਲਮਾਨ ਹੈ ਤਾਂ ਕਰਕੇ ਮਾੜਾ ਚੰਗਾ ਆਪਾਂ ਕਿਸੇ ਧਰਮ ਨੂੰ ਨਹੀਂ ਕਹਿ ਸਕਦੇ। ਮਾੜੇ ਚੰਗੇ ਲੋਕ ਉਹ ਸਾਰਿਆਂ 'ਚ ਹੀ ਹੁੰਦੇ, ਸਾਡੇ 'ਚ ਵੀ ਹੈ, ਮੁਸਲਮਾਨਾਂ 'ਚ ਵੀ ਹੈ, ਹਿੰਦੂਆਂ 'ਚ ਵੀ ਹੈ, ਮਾੜੇ ਚੰਗੇ ਲੋਕ ਹੁੰਦੇ ਹੈ, ਸਾਰੇ ਨਹੀਂ ਮਾੜੇ ਹੁੰਦੇ। ਤੇ ਸਾਰੇ ਚੰਗੇ ਵੀ ਨਹੀਂ ਹੁੰਦੇ, ਚੰਗੇ ਵੀ ਨਹੀਂ ਸਾਰੇ ਹੁੰਦੇ। ਕਹਿੰਦੇ ਉਹਨੇ ਮਹਾਰਾਜ ਨੂੰ ਉੱਥੇ ਬਿਠਾਇਆ, ਪ੍ਰਸ਼ਾਦਾ ਛਕਾਇਆ, ਦੁੱਧ ਛਕਾਇਆ। ਬਚਿੱਤਰ ਸਿੰਘ ਆਇਆ, ਭਾਈ ਬਚਿੱਤਰ ਸਿੰਘ ਨੂੰ ਬਾਬਾ ਅਜੀਤ ਸਿੰਘ ਲੈ ਕੇ ਆਏ ਚੁੱਕ ਕੇ। ਬੁਰੀ ਹਾਲਤ ਸੀ, ਜ਼ਖਮੀ ਸੀ ਪੂਰੇ। ਮਹਾਰਾਜ ਕਹਿੰਦੇ ਲੈ ਬਈ ਇਹਨੂੰ ਤੂੰ ਸਾਂਭੀ, ਅਸੀਂ ਚੱਲੇ। ਗੁਰੂ ਸਾਹਿਬ ਚਲੇ ਗਏ, ਬਚਿੱਤਰ ਸਿੰਘ ਉਹਦੇ ਘਰ ਰਿਹਾ ਤੇ ਉਹਦੇ ਘਰ ਹੀ ਸਰੀਰ ਛੱਡਿਆ। ਬਚਿੱਤਰ ਸਿੰਘ ਦਾ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਨੇ ਆਪਣੀ ਹਵੇਲੀ ਦੇ ਵਿੱਚ ਕੀਤਾ। ਇੰਨਾ ਪਿਆਰ ਕਰਦਾ, ਮੁਸਲਮਾਨ ਹੈ ਪਰ ਪਿਆਰ ਕਰਦਾ। ਜਿਹੜੇ ਸਮਝਣ ਵਾਲੇ ਹੁੰਦੇ ਹੈ, ਓਪਨ ਮਾਈਂਡ ਹੁੰਦੇ ਆ ਨਾ, ਉਹ ਸਮਝਦੇ ਆ ਸਾਰਾ ਕੁਛ। ਓਪਨ ਮਾਈਂਡ ਰੱਖੋ ਹਮੇਸ਼ਾ, ਬੱਝੋ ਨਾ ਵੀ ਆਹੀ ਸੱਚ ਹੈ। ਓਪਨ ਮਾਈਂਡ ਰੱਖੋ, ਸਭ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਫਿਰ ਸੱਚ ਸਮਝ। ਓਪਨ ਮਾਈਂਡ ਜਿਹੜੇ ਰੱਖਦੇ ਆ, ਸੱਚ ਸਮਝ ਹੀ ਉਹਨਾਂ ਨੂੰ ਆਉਂਦਾ। ਜਿਹੜੇ ਕਿਤੇ ਜੁੜੇ ਹੋਏ ਹੁੰਦੇ ਉਹ ਤੇ ਖੜ ਜਾਂਦੇ ਆ। ਕਹਿੰਦੇ ਫਿਰ ਗੁਰੂ ਸਾਹਿਬ ਸਰਸਾ ਤੋਂ ਚੱਲ ਕੇ ਫਿਰ ਗਏ ਚਮਕੌਰ ਸਾਹਿਬ। ਚਮਕੌਰ ਸਾਹਿਬ ਜਦੋਂ ਗੁਰੂ ਸਾਹਿਬ ਜਾਂਦੇ ਆ, ਉੱਥੇ ਬਾਗ ਹੈ, ਬਾਗ ਦੇ ਵਿੱਚ ਉਤਾਰਾ ਕੀਤਾ। ਨੇੜੇ ਉੱਥੇ ਹਵੇਲੀ ਹੈ, ਗੜੀ ਕਹਿੰਦੇ ਆ ਜਿਹਨੂੰ, ਚਮਕੌਰ ਦੀ ਗੜੀ। ਬੁੱਧੀ ਚੰਦ ਨਾਮਕ ਇੱਕ ਉਸ ਏਰੀਏ ਦਾ ਚੌਧਰੀ ਹੈ, ਉਹਦੀ ਹਵੇਲੀ ਹੈ ਬਹੁਤ ਵੱਡੀ। ਉਹਨੂੰ ਬੁਲਾ ਕੇ ਲਿਆਂਦਾ। ਬੁੱਧੀ ਚੰਦ ਗੁਰੂ ਸਾਹਿਬ ਕੋਲ ਆਇਆ, ਮਹਾਰਾਜ ਨੂੰ ਵੇਖ ਕੇ ਨਮਸਕਾਰ ਕਰਦਾ, ਸਤਿਕਾਰ ਦਿੰਦਾ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਮੇਰੀ ਹਵੇਲੀ 'ਚ ਚੱਲੋ। ਮਹਾਰਾਜ ਕਹਿੰਦੇ ਬੁੱਧੀ ਚੰਦ ਖਤਰਾ ਬਹੁਤ ਹੈ, ਤੇਰੀ ਹਵੇਲੀ ਜੰਗ ਦਾ ਮੈਦਾਨ ਬਣ ਜਾਣੀ ਹੈ, ਢਹਿ ਢੇਰੀ ਕਰ ਦੇਣਗੇ। ਕਹਿਣ ਲੱਗਾ ਜੀ ਅੱਧਾ ਕੁ ਟੱਬਰ ਤੇ ਪਹਿਲਾਂ ਹੀ ਗਿਆ ਹੋਇਆ, ਬਾਕੀ ਦਾ ਟੱਬਰ ਮੈਂ ਲੈ ਕੇ ਨਿਕਲ ਜਾਂਦਾ, ਬੱਚੇ ਪਰਿਵਾਰ ਮੈਂ ਲੈ ਕੇ ਨਿਕਲ ਜਾਂਦਾ, ਆਪੇ ਕਿਤੇ ਨਾ ਕਿਤੇ ਰਿਸ਼ਤੇਦਾਰੀਆਂ 'ਚ ਪਲਦੇ ਰਹਿਣਗੇ। ਹਵੇਲੀ ਤੁਹਾਡੀ ਹੈ, ਤੁਸੀਂ ਸਾਂਭੋ, ਇਹਨੂੰ ਜਿਵੇਂ ਮਰਜ਼ੀ ਵਰਤ ਲਓ, ਮੋਰਚੇ ਲਾ ਲਓ, ਜਿਵੇਂ ਤੁਹਾਨੂੰ ਚੰਗਾ ਲੱਗੇ, ਇਹ ਹਵੇਲੀ ਤੁਸੀਂ ਵਰਤੋ, ਇਹ ਤੁਹਾਡੀ ਹੈ। ਗੁਰੂ ਗੋਬਿੰਦ ਸਿੰਘ ਦਾ ਏਮ ਹੈ ਜਿਹੜਾ, ਉਹ ਸਾਰਿਆਂ ਦਾ ਹੀ ਏਮ ਬਣਿਆ ਪਿਆ। ਪਿਆਰ ਕਰਦੇ ਹੈ ਸਤਿਗੁਰੂ ਨੂੰ, ਸਮਝਦੇ ਹੈ ਸਤਿਗੁਰੂ ਨੂੰ। ਸਮਝਣ ਤੋਂ ਬਿਨਾਂ ਬੰਦਾ ਘਰ ਬਾਰ ਥੋੜ੍ਹਾ ਲੁਟਾ ਦਿੰਦਾ ਹੁੰਦਾ, ਪਿਆਰ ਕਰਦੇ ਹੈ ਸਾਰੇ। ਉਹ ਕਹਿੰਦਾ ਮਹਾਰਾਜ ਲੈ ਕੇ ਪਰਿਵਾਰ ਮੈਂ ਨਿਕਲ ਜਾਂਦਾ, ਮੈਂ ਮੁੜ ਕੇ ਆਵਾਂ ਨਾ ਆਵਾਂ ਮੇਰੀ ਹਵੇਲੀ ਭਾਵੇਂ ਬਰਬਾਦ ਹੋ ਜਾਏ, ਪਰ ਤੁਸੀਂ ਹਵੇਲੀ 'ਚ ਚੱਲੋ। ਉਹ ਲੈ ਕੇ ਪਰਿਵਾਰ ਚੱਲਿਆ ਗਿਆ। ਕਹਿੰਦੇ ਗੁਰੂ ਸਾਹਿਬ ਉਹਦੀ ਹਵੇਲੀ ਵਿੱਚ ਗਏ, ਫਿਰ ਚਮਕੌਰ ਦੀ ਗੜੀ ਵਿੱਚ, ਜਿੱਥੇ ਸਤਿਗੁਰੂ ਜੀ ਸ਼ਾਮ ਨੂੰ ਪਹੁੰਚਦੇ ਹੈ। ਛੇ ਸੱਤ ਪੋਹ, ਸੱਤ ਪੋਹ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਜਾਂਦੇ, ਸੱਤ ਪੋਹ ਨੂੰ ਜਾਂਦੇ ਆ, ਤੇ ਅੱਠ ਪੋਹ ਨੂੰ ਫਿਰ ਜੰਗ ਹੁੰਦਾ। ਰਾਤ ਵੇਲੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਚੜ੍ਹਨ ਦੀ। ਉਸ ਵੇਲੇ ਦੇ ਜਿਹੜੇ ਉਹਨਾਂ ਦੇ ਜਰਨੈਲ ਹੈ, ਨਾਰਖਾਂ ਵਰਗਿਆਂ ਦਾ ਜ਼ਿਕਰ ਆਉਂਦਾ ਹੈ, ਗਨੀ ਖਾਂ ਵਰਗਿਆਂ ਦਾ ਜ਼ਿਕਰ ਆਉਂਦਾ ਉਹਨਾਂ ਵੇਲਿਆਂ ਦੇ। ਉਹਨਾਂ ਦਾ ਵੀ ਇੱਕ ਗਨੀ ਖਾਂ ਨਾਮਕ ਜਰਨੈਲ ਸੀ, ਨਾਰਖਾਂ ਵਰਗੇ ਜਰਨੈਲ ਸੀ। ਉਹ ਪੌੜੀ ਲਾ ਕੇ ਚੜ੍ਹਨ ਦੀ ਕੋਸ਼ਿਸ਼ ਕਰਦੇ ਰਹੇ ਰਾਤ ਵੇਲੇ, ਪਰ ਗੁਰੂ ਸਾਹਿਬ ਉੱਪਰ ਗੜੀ ਤੋਂ, ਗੁਰੂ ਸਾਹਿਬ ਨੇ ਵੀ ਤੀਰ ਛੱਡੇ, ਸਿੰਘਾਂ ਨੇ ਵੀ, ਚਲੋ ਉਹ ਰਾਤ ਨੂੰ ਪੇਸ਼ ਨਹੀਂ ਗਈ ਉਹਨਾਂ ਦੀ ਸੱਤ ਪੋਹ ਨੂੰ। ਤੇ ਗੁਰੂ ਸਾਹਿਬ ਥੱਕੇ ਹੋਏ ਹੈ, ਸਰਸਾ ਪਾਰ ਕੀਤਾ ਹੈ, ਠੰਡ ਬਹੁਤ ਜ਼ਿਆਦਾ ਹੈ, ਕੱਪੜੇ ਬਸਤਰ ਬਹੁਤ ਗਿੱਲੇ ਹੋਏ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਹੈ ਕਿ ਤੁਸੀਂ ਸਾਰੇ ਆਰਾਮ ਕਰੋ, ਮੈਂ ਪਹਿਰਾ ਦਿਆਂਗਾ। ਸਿੰਘ ਕਹਿੰਦੇ ਮਹਾਰਾਜ ਅਸੀਂ ਆਪੇ ਪਹਿਰਾ ਲਾਵਾਂਗੇ ਰਾਤ ਨੂੰ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਅੱਜ ਕਰੋ ਆਰਾਮ, ਮੈਂ ਪਹਿਰਾ ਲਾਵਾਂਗਾ। ਗੁਰੂ ਸਾਹਿਬ ਸਾਰੀ ਰਾਤ ਜਾਗਦੇ ਰਹੇ, ਪਹਿਰਾ ਲਾਇਆ, ਇਕੱਲੇ ਇਕੱਲੇ ਸਿੰਘ ਦੇ ਕੱਪੜਾ ਦਿੰਦੇ ਰਹੇ, ਇਹਦੇ ਤੋਂ ਕੱਪੜਾ ਲੱਥਾ ਉੱਤੇ ਕੱਪੜਾ ਦਿੱਤਾ ਕਿਸੇ ਦੇ। ਗੁਰੂ ਸਾਹਿਬ ਨੇ ਇੱਥੇ ਤੱਕ ਵੀ ਇਤਿਹਾਸ 'ਚ ਲਿਖਿਆ ਵੀ ਕਈਆਂ ਦੀ ਤੇ ਲੱਤਾਂ ਵੀ ਕੁੱਟੀਆਂ, ਮੱਥੇ ਚੁੰਮੇ, ਤੁਹਾਨੂੰ ਜਿਹੜੇ ਜਾਨਾਂ ਤਲੀ ਤੇ ਰੱਖੀ ਫਿਰਦੇ, ਆਪਾਂ ਕੁਰਬਾਨ ਕਰਨ ਵਾਸਤੇ ਤੁਰੇ ਹੋ। ਧੰਨ ਗੁਰੂ ਗੋਬਿੰਦ ਸਿੰਘ ਇਕੱਲੇ ਇਕੱਲੇ ਸਿੰਘ ਦੇ ਕੋਲ ਬੈਠਦੇ ਆ, ਆਪਣੇ ਸਾਹਿਬਜ਼ਾਦਿਆਂ ਕੋਲ ਬਹਿ ਕੇ ਵੀ ਮਹਾਰਾਜ ਕਹਿੰਦੇ ਅੱਜ ਮੇਰੇ ਲਾਲ ਮੇਰੇ ਕੋਲ ਹੈ, ਕੱਲ੍ਹ ਨੂੰ ਮੇਰੇ ਕੋਲ ਨਹੀਂ ਹੋਣ। ਸੋ ਉੱਥੇ ਸਤਿਗੁਰੂ ਜੀ ਨੇ ਸਾਰੀ ਰਾਤ ਪਹਿਰਾ ਦਿੱਤਾ, ਅੱਠ ਪੋਹ ਨੂੰ ਸਵੇਰੇ। ਬੜਾ ਭਾਰੀ ਜੰਗ ਹੁੰਦਾ ਹੈ, ਤੁਸੀਂ ਸਾਰੇ ਜਾਣਦੇ ਹੋ। ਗੁਰੂ ਸਾਹਿਬ ਜੀ ਨੇ ਪਹਿਲਾਂ ਮੁਕਾਬਲਾ ਜਿਹੜਾ ਹੈ ਗੋਲੀ ਸਿੱਕਾ ਜਿੰਨਾ ਕੁ ਸੀ ਉਹ ਹੋਇਆ, ਫਿਰ ਤਲਵਾਰਾਂ ਲੈ ਕੇ ਪੰਜ ਪੰਜ ਸਿੰਘ ਗੁਰੂ ਗੋਬਿੰਦ ਸਿੰਘ ਦੇ ਅੱਠ ਅੱਠ ਸਿੰਘਾਂ ਦਾ ਜਥਾ ਬਣਾ ਕੇ ਭੇਜਦੇ ਹੈ। ਪਹਿਲਾ ਜਥਾ ਜਾਂਦਾ ਹੈ ਸ਼ਹੀਦ ਹੋ ਗਿਆ, ਦੂਜਾ ਜਥਾ ਜਾਂਦਾ ਹੈ ਸ਼ਹੀਦ ਹੋ ਗਿਆ, ਤੀਜਾ ਜਥਾ ਜਦੋਂ ਅੱਠ ਸਿੰਘਾਂ ਦਾ ਜਾਣ ਲੱਗਾ, ਬਾਬਾ ਅਜੀਤ ਸਿੰਘ ਜੀ ਖੜੇ ਹੋ ਗਏ, ਕਹਿੰਦੇ ਮਹਾਰਾਜ ਮੈਨੂੰ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਸਤਿਗੁਰੂ ਕਹਿੰਦੇ ਮੈਂ ਆਵਾਜ਼ ਮਾਰ ਕੇ ਬੁਲਾਉਂਦਾ ਅਰਥ ਹੋਰ ਸੀ, ਆਪੇ ਚੱਲ ਕੇ ਆਇਆ, ਹੁਣ ਦੁਨੀਆ ਯਾਦ ਰੱਖੇਗੀ, ਤੂੰ ਚੱਲ ਕੇ ਆਇਆ, ਜਦੋਂ ਲੋੜ ਪਏਗੀ ਬੜੇ ਸਿੱਖ ਹੈ ਜਿਹੜੇ ਜਾਨਾਂ ਵਾਰਿਆ ਕਰਨਗੇ, ਤੇਰੀ ਕੁਰਬਾਨੀ ਨੂੰ ਯਾਦ ਰੱਖਣਗੇ, ਅਜੀਤ ਸਿੰਘ ਨੂੰ ਮਹਾਰਾਜ ਕਹਿੰਦੇ। ਫਿਰ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਜੰਗ 'ਚ ਜੂਝ ਕੇ ਸ਼ਹੀਦ ਹੋਏ, ਉੱਚੀ ਗੜੀ ਦੇ ਉੱਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖਦੇ ਰਹੇ। ਉਸ ਤੋਂ ਬਾਅਦ ਫਿਰ ਜਦੋਂ ਸਤਿਗੁਰੂ ਬਾਬਾ ਅਜੀਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਥੱਲੇ ਆਏ, ਕਹਿੰਦੇ ਜੁਝਾਰ ਸਿੰਘ ਵੀ ਖੜਾ ਹੈ, ਮਹਾਰਾਜ ਮੈਨੂੰ ਮੈਦਾਨੇ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਸਤਿਗੁਰੂ ਕਹਿੰਦੇ ਤੇਰੀ ਉਮਰ ਛੋਟੀ ਹੈ, 14 ਸਾਲਾਂ ਦਾ, ਤੈਨੂੰ ਅਜੇ ਲੜਨਾ ਨਹੀਂ ਆਉਂਦਾ, ਤਲਵਾਰ ਚਲਾਉਣੀ ਨਹੀਂ ਆਉਂਦੀ। ਕਹਿੰਦਾ ਜੀ ਜੇ ਲੜਨਾ ਨਹੀਂ ਆਉਂਦਾ ਤੇ ਮਰਨਾ ਤੇ ਆਉਂਦਾ ਹੈ, ਜੇ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਤਲਵਾਰ ਅੱਗੇ ਸਿਰ ਧਰਨਾ ਤੇ ਆਉਂਦਾ ਹੈ, ਮੈਨੂੰ ਤੋਰੋ ਜੰਗ 'ਚ। ਫਿਰ ਮਹਾਰਾਜ ਨੇ ਜੁਝਾਰ ਸਿੰਘ ਨੂੰ ਵੀ ਜੰਗ ਵਿੱਚ ਤੋਰਿਆ। ਦੋਵੇਂ ਸਾਹਿਬਜ਼ਾਦੇ ਸਤਿਗੁਰੂ ਜੀ ਨੇ ਮੈਦਾਨੇ ਜੰਗ ਵਿੱਚ ਤੋਰੇ। ਜਿਵੇਂ ਆਪਾਂ ਪੜ੍ਹਦੇ ਹਾਂ ਵੀ ਵੇਖੋ, ਹਰ ਬੰਦਾ ਹੀ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਹੈ। ਕਈਆਂ ਦੇ ਨਿਆਣੇ ਜਦੋਂ ਵਿਦੇਸ਼ਾਂ 'ਚ ਜਾਂਦੇ ਆ, ਲੋਕੀ ਏਅਰਪੋਰਟਾਂ 'ਤੇ ਖੜ ਕੇ ਰੋਂਦੇ ਹੈ। ਕਈਆਂ ਦੇ ਕੱਚੇ ਆਏ ਹੈ, 10 ਸਾਲ ਨਹੀਂ ਮੁੜਨੇ, ਪਰ ਆਏ ਤੇ ਅਮਰੀਕਾ 'ਚ ਹੈ ਨਾ, ਕਈ 5 ਸਾਲ ਨਹੀਂ ਮੁੜਦੇ, ਕਈ 10 ਸਾਲ ਨਹੀਂ ਮੁੜਦੇ। ਪੜ੍ਹਨ ਜਾਂਦੇ ਆ ਬੱਚੇ ਅੱਜ ਕੱਲ੍ਹ ਕੈਨੇਡਾ, ਏਅਰਪੋਰਟਾਂ 'ਤੇ ਮਾਪੇ ਰੋਂਦੇ ਵੇਖੇ, ਤੂੰ ਕਿਉਂ ਰੋਂਦਾ ਹੈ? ਕਹਿੰਦੇ ਕੈਨੇਡਾ ਚੱਲਿਆ। ਲੈ ਚੱਲਿਆ ਕੈਨੇਡਾ ਹੈ, ਫਿਰ ਵੀ ਰੋਂਦੇ ਵੀ ਕੈਨੇਡਾ ਚੱਲਿਆ ਤੇ ਰੋਣਾ ਆਉਂਦਾ ਧੱਕੇ ਨਾਲ। ਵੀ ਕਹਿੰਦੇ ਬੱਚਿਆਂ ਦੇ ਵਿਛੋੜੇ ਅਸੀਂ ਚੱਲ ਨਹੀਂ ਸਕਦੇ, ਇੰਨੀ ਤਕਲੀਫ ਲੋਕ ਨਿਆਣਿਆਂ ਨੂੰ ਕਰਦੇ, ਬੱਚਿਆਂ ਨੂੰ ਪਿਆਰ ਕਰਦੇ। ਫੌਜ ਵਿੱਚ ਗਏ, ਫੌਜ ਵਿੱਚ ਜਾਂਦਾ ਜਦੋਂ ਪੁੱਤਰ ਉਦੋਂ ਮਾਪੇ ਰੋਣ ਲੱਗ ਪਏ, ਤੇ ਕਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਿਗਰਾ ਹੋਣਾ, ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦੇ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋਰ। ਕਲਗੀਆਂ ਵਾਲੇ ਨੇ ਜੋੜੀਆਂ ਬਣਾ ਬਣਾ ਕੇ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਤੋਰੇ।
ਇੱਕ ਸੀਆਂ ਦੀ ਇੱਕ ਸੀ ਜੁਝਾ,
ਤਾਲ ਵਿੱਚ ਰੱਖੋ ਫਿਰ ਸਾਰੇ ਗਾ ਸਕਣਗੇ।
ਇੱਕ ਸੀਆਂ ਦੀ ਇੱਕ ਸੀ ਜੁਝਾ,
ਪੜੋ
ਇੱਕ ਸੀ ਜੀ ਇੱਕ ਸੀ ਜੁਝਾ,
ਗਾਓ
ਇੱਕ ਸੀ ਜੀ ਇੱਕ ਸੀ ਜੁਝਾ,
ਕਲਗੀ ਧਰ ਦੇ ਲਾਲ ਪਿਆਰੇ, ਕਲਗੀ ਧਰ ਦੇ ਲਾਲ ਪਿਆਰੇ, ਇੱਕ ਸੀਆ ਜੀ ਇੱਕ ਸੀ ਜੁਝਾਰ,
ਇੱਕ ਸੀਆ ਜੀ ਇੱਕ ਸੀ ਜੁਝਾਰ।
ਆਓ ਪੁੱਤਰੋ ਮੈਂ ਸੇਰੇ ਬੰਨਾ, ਡੋਲੀ ਮੌਤ ਦੀ ਤੁਸਾਂ ਵਿਆਵੋ, ਆਓ ਪੁੱਤਰੋ ਮੈਂ ਸੇਰੇ ਬੰਨਾ, ਮਹਿੰਦੀ ਖੂਨ ਦੀ ਹੱਥਾਂ ਤੇ ਲਾ ਕੇ, ਵਾਰੋ ਵਾਰੀ
ਵਿੱਚ ਜਾਵੋ ਜਿਉਂਦੇ ਜੀਨਾ ਪਰਤ ਕੇ ਆਉਣਾ ਜਿਉਂਦੇ ਜੀਨਾ ਪਰਤ ਕੇ ਆਉਣਾ ਕਿਹਾ ਪਿਤਾ ਜਾਂਦੀ ਵਾਰ ਇੱਕ ਸੀਆ ਜੀ
ਇੱਕ ਸੀ ਜੁਜਾ ਇੱਕ ਸੀਆ ਜੀ ਇੱਕ ਸੀ ਜੁਜਾ
ਨਹੀਂ ਬਣੇ ਵਰੀਆਂ ਦੇ ਜੋੜੇ ਮਹਿੰਦੀ ਕੋਲੀ ਨਹੀਂ ਬਣੇ ਵਰੀਆਂ ਦੇ ਜੋੜੇ ਨਹੀਂ ਕਿਸੇ ਨੇ ਮਹਿੰਦੀ ਕੋਲੀ ਵਾਦਿਆਂ ਦੀ ਬਿਗਲੂ ਹੈ ਵੱਜਦਾ ਸ਼ਗਨਾਂ ਦੀ ਥਾਂ ਚੱਲਦੀ ਏ ਗੋਲੀ ਪੋਤੇ ਤੇਗ ਬਹਾਦਰ ਦੇ ਖੇਡਣ ਤੁਰ ਪਏ ਖੂਨ ਦੀ ਹੋਲੀ ਸਿਰ ਤੇ ਕਫਣ ਹੱਥ ਵਿੱਚ ਤੇਗਾ ਸਿਰ ਤੇ ਕਫਣ ਹੱਥ ਵਿੱਚ ਤੇਗਾ ਵੇਖੋ ਹੋਈ ਏ ਜੰਜ ਤਿਆਰ ਇੱਕ ਸੀਆ ਜੀ ਨਹੀਂ ਕੀਤੀ ਕਿਸੇ ਸੇਰਾ ਬੰਦੀ ਨਹੀਂ ਕਿਸੇ ਨੇ ਘੋੜੀਆਂ ਗਾਈਆਂ ਨਹੀਂ ਕੀਤੀ ਕਿਸੇ ਸੇਰਾ ਬੰਦੀ ਨਹੀਂ ਚਾੜ ਦਿੱਤੇ ਨੇ ਮੌਤ ਦੀ ਘੋੜੀ ਵੇਖੋ ਪਿਤਾ ਦੀਆਂ ਬੇਪਰਵਾਹੀਆਂ ਮੌਤ ਪਈ ਅੱਜ ਮਿਲਣੀ ਕਰਦੀ ਲਾਗ ਲੈਣ ਨਾ ਲੱਗਣਾ ਆਈਆਂ ਚੱਲ ਪਏ ਨੇ ਰਣ ਦੇ ਅੰਦਰ ਜੂਝ ਪਏ ਨੇ ਰਣ ਦੇ ਅੰਦਰ ਫੜ ਕੇ ਹੱਥ ਦੇ ਵਿੱਚ ਲੈ ਤਲਵਾਰ ਇੱਕ ਸੀਆ ਜੀ
ਪੜੋ ਸਾਰੇ ਇੱਕ ਸੀਆ ਜੀ ਇੱਕ ਸੀ ਜੁਜਾ
ਦਸਮ ਪਿਤਾ ਦਿਆ ਪੁੱਤਰਾਂ ਦੀਆਂ ਦੋ ਅਨੋਖੀਆਂ
ਜੰਜਾ ਚੜੀਆਂ ਮੇਰੇ ਪੁੱਤਰ ਵਿਆਹੀ ਦੇਨੇ ਕਲਗੀ ਧਰ ਨੂੰ ਖੁਸ਼ੀਆਂ ਚੜੀਆਂ ਨਹੀਂ ਕਿਸੇ ਨੇ ਖਾਰਿਓਂ ਲਾਇਆ ਨਹੀਂ ਭੈਣਾ ਨੇ ਵਾਗਾਂ ਫੜੀਆਂ ਨਹੀਂ ਕਿਸੇ ਵਾਰੇ ਗਦੀ ਛੁਹਾਰੇ ਨਹੀਂ ਕਿਸੇ ਵਾਰੇ ਗਦੀ ਛੁਹਾਰੇ ਨਹੀਂ ਪੜੀਆਂ ਕਿਸੇ ਲਾਵਾ ਚਾਰ ਇੱਕ ਸੀਆ ਜੀ
ਇੱਕ ਸੀ ਜੁਜਾ ਇੱਕ ਸੀਆ ਜੀ ਇੱਕ ਸੀ
ਕੌਣ ਕਰ ਲਏਗਾ ਗੁਰੂ ਗੋਬਿੰਦ ਸਿੰਘ ਦੀ ਰੀਸ ਕਿੰਨੇ ਕਰ ਲੈਣੀ ਪਿਆਰਿਓ ਹਰੇਕ ਹੀ ਕਹਿੰਦਾ ਜੀ ਗੁਰੂ ਤੇ ਬਥੇਰੇ ਹੈ ਪਰ ਕਿਹੜਾ ਹੈ ਜੀ ਜਿਹੜਾ ਇੱਦਾਂ ਐਡਾ ਜਿਗਰਾ ਕਰ ਲਵੇ ਬੱਚਾ ਮੈਂ ਕਹਿੰਦਾ ਮੁੰਡਾ ਜੰਮਿਆ ਹੀ ਹੁੰਦਾ ਉਦਣ ਤੋਂ ਹੀ ਲੋਕੀ ਆਸਾਂ ਲਾ ਕੇ ਬਹਿ ਜਾਂਦੇ ਏਦਾਂ ਵਿਆਹ ਕਰਨਾ ਏਦਾਂ ਕਰਨਾ ਆਹ ਸਗਨ ਕਰਨਾ ਕਈਆਂ ਨੂੰ ਆਖੀਦਾ ਇੰਨਾ ਇੰਨਾ ਖਰਚਾ ਜੀ ਸਗਨ ਹੈ ਜਿਸ ਤੇ ਕਰਨਾ ਹੈ ਸਾਡੇ ਤੇ ਚਾਅ ਹੈ ਚਾਅ ਪੂਰੇ ਕਰਨੇ ਆ ਪਰ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਸਾਹਿਬਜ਼ਾਦੇ ਤੁਰੇ ਨਾ ਕਿਸੇ ਖਾਰਿਓਂ ਲਾਇਆ ਨਾ ਕਿਸੇ ਮਹਿੰਦੀਆਂ ਕੋਲੀਆਂ ਨਾ ਕਿਸੇ ਘੋੜੀਆਂ ਗਾਈਆਂ ਨਾ ਕਿਸੇ ਲਾਵਾਂ ਫੜੀਆਂ ਗੜੀ ਉੱਤੇ ਖਲੋ ਕੇ ਆਪਣੇ ਸਾਹਿਬਜ਼ਾਦਿਆਂ ਨੂੰ ਸਤਿਗੁਰੂ ਸ਼ਹੀਦ ਹੁੰਦਿਆਂ ਵਹਿੰਦੇ ਰਹੇ ਤਾਂ ਹੀ ਕਹਿੰਦੇ ਹਨ ਨਾ ਵੀ ਗੁਰੂ ਗੋਬਿੰਦ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਆਹ ਜਿਗਰਾ ਵੇਖਿਆ ਹੀ ਨਹੀਂ ਕਿਸੇ ਨੇ ਐਡਾ ਦਿਲ ਕਰ ਲੈਣਾ ਵੇਖਿਆ ਹੀ ਨਹੀਂ ਕਿਸੇ ਬੜੇ ਆਏ ਬੜਿਆਂ ਆਉਣਾ ਹੈ ਪਰ ਐਵੇਂ ਨਹੀਂ ਅਸੀਂ ਉਹਨਾਂ ਦਾ ਇੱਡਾ ਸਤਿਕਾਰ ਕਰਦੇ ਤਰਸਦਾ ਬੰਦਾ ਗੁਰੂ ਗੋਬਿੰਦ ਸਿੰਘ ਦਾ ਨਾਮ ਹੀ ਆ ਜਾਏ ਤੇ ਧੜਕਣ ਤੇਜ਼ ਹੋ ਜਾਂਦੀ ਹੈ ਧੜਕਣ ਤੇਜ਼ ਹੋ ਉਹਨਾਂ ਦੀ ਗੱਲ ਚੱਲਦੀ ਹੈ ਜਦੋਂ ਕਿੱਡੀ ਵੱਡੀ ਹਸਤੀ ਸੀ ਉਹ ਕਿੱਡੀ ਵੱਡੀ ਹਸਤੀ ਹੋਣੀ ਐਡਾ ਜਿਗਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮੇਰੇ ਖਿਆਲ ਇੱਕ ਪਹਿਰਾ ਰਹਿੰਦਾ ਹੈ ਪੜੋ
ਮੌਤ ਦੇ ਨਾਲ ਵਿਆਏ ਗਏ ਉਹ ਡੋਲਾ ਇੱਕ ਵੀ ਕਰਨਾ ਆਇਆ ਮੌਤ ਦੇ ਨਾਲ ਵਿਆਏ ਗਏ ਕਰਨਾ ਆਇਆ ਧੰਨ ਧੰਨ ਸਤਿਗੁਰ ਕਲਗੀਆਂ ਵਾਲੇ ਜਿਸ ਆਪਣਾ ਸਰਬੰਸ ਲੁਟਾਇਆ ਅੱਖੀਂ ਵੇਖ ਪੁੱਤਰਾਂ ਦੀਆਂ ਲਾਛਾਂ ਦੋ ਗਜ ਦਾਨਾ ਕਫਣ ਪਾਇਆ ਚਾਰ ਗਏ ਤੋਂ ਮੁਖ ਤੋਂ ਬੋਲੇ ਚਾਰ ਗਏ ਤੋਂ ਮੁਖ ਤੋਂ ਹੋਏ ਕਈ ਹਜ਼ਾਰ ਇੱਕ ਸੀਆ ਜੀ ਇੱਕ ਸੀ
ਜੁਝਾ
ਇੱਕ ਸੀਆ ਜੀ ਇੱਕ ਸੀ ਜੁਝਾ
ਚਾਰ ਗਏ ਤੋ ਮੁਖ ਤੇ ਬੋਲੇ ਜੀਵਤ ਹੋਏ ਕਈ ਹਜ਼ਾਰ। ਮਹਾਰਾਜ ਨੂੰ ਪੁੱਛਿਆ ਕਹਿੰਦੇ ਜੀ ਬੱਚੇ ਦੋ ਸ਼ਹੀਦ ਹੋ ਗਏ, ਕਹਿੰਦੇ ਦੋ ਗਏ ਫਿਰ ਕੀ ਹੋ ਗਿਆ, ਆ ਹਜ਼ਾਰਾਂ ਹੀ ਮੇਰੇ ਨੇ, ਹੱਥ ਕਿਹਦੇ ਵੱਲ ਕੀਤਾ? ਬੋਲੋ ਪਿਆਰਿਓ ਕਿਹਦੇ ਵੱਲ ਕੀਤਾ? ਸਾਡੇ ਵੱਲ। ਤੇ ਬੰਨਾ ਕਿੰਨੇ ਆ? ਹਜ਼ਾਰ। ਆਪਾਂ ਅੱਜ ਸਾਡਾ ਰੌਲਾ ਇਹ ਪਿਆ ਕਿ ਸਾਡਾ ਬਾਬਾ ਜ਼ੋਰਾਵਰ ਸਿੰਘ ਵਰਗਾ ਸਾਡਾ ਪੁੱਤਰ ਲੱਗੇ। ਹਰ ਪਿਓ ਕਹਿੰਦਾ ਬੱਚੇ ਸਜਾਓ, ਬੱਚੇ ਸਿੰਘ ਸਜਾਓ, ਬੱਚੇ ਸਾਡੇ ਬਾਬਾ ਜ਼ੋਰਾਵਰ ਸਿੰਘ ਵਰਗੇ, ਬਾਬਾ ਫਤਿਹ ਸਿੰਘ ਵਰਗੇ ਲੱਗਣ। ਉਹਨਾਂ ਦੀ ਵਾਰੀ, ਉਹ ਪਤਾ ਲੱਗ ਜਾਏਗਾ। ਆਪਣੇ ਆਪ ਨੂੰ ਪੇਸ਼ ਕਰੋ ਵੀ ਮੈਂ ਫਤਿਹ ਸਿੰਘ ਬਣਾ। ਗੱਲ ਉਮਰ ਦੀ ਨਹੀਂ, ਦਾੜੀਆਂ ਚਿੱਟੀਆਂ ਦੀ ਨਹੀਂ, ਅਸੀਂ ਬਣੀਏ, ਅਸੀਂ ਉਹਨਾਂ ਦੇ ਧੀਆਂ ਪੁੱਤਰ ਬਣੀਏ। ਬੱਚੇ ਤੇ ਆਪੇ ਬਣਦੇ ਰਹਿਣਗੇ, ਵੇਖਣਗੇ ਸਾਡੇ ਵੱਲ ਆਪੇ ਬਣ ਜਾਣਗੇ। ਆਪਣੇ ਆਪ ਨੂੰ ਪੇਸ਼ ਕਰੋ ਵੀ ਮੈਂ ਤੁਹਾਡਾ ਪੁੱਤਰ ਹਾਂ ਜੀ, ਮੈਂ ਫਰਜ਼ ਨਿਭਾਵਾਂਗਾ ਜ਼ਿੰਦਗੀ ਵਿੱਚ, ਮੈਂ ਆਪਣੀ ਡਿਊਟੀ ਸਮਝਾਂਗਾ, ਮੈਂ ਤੁਹਾਡੀ ਸੋਚ ਨੂੰ ਅੱਗੇ ਲੈ ਕੇ ਜਾਵਾਂਗਾ। ਆਪੋ ਆਪਣੇ ਫਰਜ਼ ਪਛਾਣੀਏ। ਧੰਨ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਏ। ਬੀਬੀ ਸ਼ਰਨ ਕੌਰ ਨੇ ਉਹਨਾਂ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਚਮਕੌਰ ਦੀ ਗੜੀ ਵਿੱਚ। ਔਰਤ ਦਾ ਜਾਮਾ ਵੇਖੋ, ਪਛਾਣ ਪਛਾਣ ਕੇ ਸਿੰਘਾਂ ਦੀਆਂ ਲਾਸ਼ਾਂ ਲੈ ਕੇ ਆਈ। ਸੰਸਕਾਰ ਕਰਦੀ ਦੇ ਉੱਤੇ ਸਿਪਾਹੀ ਆ ਗਏ, ਚੱਕ ਕੇ ਬੀਬੀ ਨੂੰ ਚਿਖਾ ਦੇ ਵਿੱਚ ਹੀ ਸੁੱਟ ਦਿੱਤਾ। ਪਰ ਫਿਰ ਵੀ ਉਸ ਬੀਬੀ ਨੇ ਹਿੰਮਤ ਕੀਤੀ। ਜਿਹੜੀ ਉਹ ਜਗ੍ਹਾ ਸੀ ਨਾ, 100 ਸਾਲ ਲੰਘ ਗਿਆ ਸੀ ਜੰਗ ਹੋਏ ਨੂੰ, 100 ਸਾਲ ਲੰਘ ਗਿਆ, ਕੋਈ ਯਾਦਗਾਰ ਨਹੀਂ ਸੀ ਬਣੀ। ਉੱਥੇ ਚੌਧਰੀ ਸੀ ਦਿਆਲ ਸਿੰਘ ਜੀ ਦੀ ਜ਼ਮੀਨ ਸੀ, ਉਹ ਏਰੀਏ ਚ ਫਿਰਦਾ ਰਿਹਾ ਕਰੇ। ਉਹ ਲੱਭਦਾ ਸੀ ਵੀ ਜੰਗ ਹੋਇਆ ਤੇ ਸੰਸਕਾਰ ਕਿਹੜੀ ਥਾਂ ਤੇ ਹੋਇਆ, ਉਹਨੂੰ ਲੱਭਦੀ ਨਹੀਂ ਸੀ। ਕੋਈ ਬਜ਼ੁਰਗ ਮਿਲਿਆ, ਉਹ ਕਹਿੰਦਾ ਮੈਂ ਉਦੋਂ ਬੱਕਰੀਆਂ ਚਾਰਦਾ ਸੀ, ਮੱਝਾਂ ਚਾਰਦਾ ਸੀ, ਭੇਡਾਂ ਚਾਰਦਾ ਸੀ, ਆਜੜੀ, ਮਾਫ ਕਰਨਾ, ਭੇਡਾਂ ਚਾਰਨ ਵਾਲਾ ਆਜੜੀ। ਕਹਿੰਦਾ ਮੈਂ ਛੋਟਾ ਜਿਹਾ ਸੀ, ਇੱਥੇ ਸੰਸਕਾਰ ਕੀਤਾ ਸੀ, ਮੈਂ ਵੇਖੀ ਉਹ ਜਗ੍ਹਾ। ਕਹਿੰਦੇ ਚੌਧਰੀ ਦਿਆਲ ਸਿੰਘ ਸਾਰੀ ਰਾਤ ਉੱਥੇ ਸਿਰ ਰੱਖ ਕੇ ਰੋਂਦਾ ਰਿਹਾ। ਸਵੇਰੇ ਇਲਾਕਾ ਇਕੱਠਾ ਕੀਤਾ, ਕਹਿੰਦੇ ਯਾਦਗਾਰ ਬਣਾਉਣੀ, 100 ਸਾਲ ਬਾਅਦ ਯਾਦਗਾਰ ਬਣਾਈ। ਜਦੋਂ ਲੱਗੇ ਅਰਦਾਸ ਕਰਨ ਤੇ ਕਹਿੰਦਾ ਗ੍ਰੰਥੀ ਸਿੰਘ ਨੂੰ, ਅਰਦਾਸ ਕਰ, ਸਾਹਿਬਜ਼ਾਦਿਆਂ ਦੀ ਯਾਦਗਾਰ ਮੈਂ ਬਣਾਵਾਂ, ਬਣਾਵਾਂ ਚੜ੍ਹਦੀ ਕਲਾ ਨਾਲ, ਸੋਹਣਾ ਗੁਰਦੁਆਰਾ ਬਣੇ, ਦੁਨੀਆਂ ਆ ਕੇ ਵੇਖੇ, ਤੇ ਨਾਲ ਅਰਦਾਸ ਕਰੀ ਚੌਧਰੀ ਦਿਆਲ ਸਿੰਘ ਦਾ ਕੱਖ ਨਾ ਰਵੇ, ਮੇਰੀ ਕੁੱਲ ਨਾ ਅੱਗੇ ਵਧੇ। ਕਹਿੰਦੇ ਚੌਧਰੀਆ ਇਹ ਅਰਦਾਸ ਕਿਵੇਂ ਕਰ ਸਕਦੇ ਆ? ਕਹਿੰਦੇ ਅਰਦਾਸ ਕਰ, ਗ੍ਰੰਥੀ ਨੂੰ ਕਹਿੰਦਾ, ਨਹੀਂ ਤੇ ਮੈਂ ਆਪੇ ਖੜਾ ਹੋ ਕੇ ਅਰਦਾਸ ਕਰਦਾ। ਗ੍ਰੰਥੀ ਨੂੰ ਪਰੇ ਕਰ ਦਿੱਤਾ, ਆਪ ਅਰਦਾਸ ਕੀਤੀ, ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਨਾਮ ਮੇਰੀ ਸਾਰੀ ਜ਼ਮੀਨ ਮੈਂ ਅੱਜ ਤੋਂ ਕਰਾ ਦਿੱਤੀ, ਸਭ ਕੁਛ ਸਾਹਿਬਜ਼ਾਦਿਆਂ ਦੀ ਯਾਦਗਾਰ ਚ ਮੈਂ ਕਰਾਤਾ, ਭੇਟ ਕਰਤਾ। ਤੇ ਕਹਿੰਦਾ ਅਰਦਾਸ ਚ ਉਹਨੇ ਕਿਹਾ ਮੇਰੀ ਪ੍ਰੋਫਿਟ, ਮੇਰੀ ਅੱਗੇ ਕੁੱਲ ਨਾ ਵਧੇ, ਮੇਰਾ ਕੱਖ ਨਾ ਲਵੇ। ਕਿਉਂ ਕਿਹਾ ਭਲਾ? ਉਹਨੂੰ ਕਹਿੰਦੇ ਚੌਧਰੀਆ ਇਹ ਕਿਉਂ ਕਹਿੰਦਾ? ਕਹਿੰਦਾ ਕੱਲ੍ਹ ਨੂੰ ਇੱਥੇ ਗੁਰਦੁਆਰਾ ਬਣ ਜਾਏ, ਯਾਦਗਾਰ ਬਣ ਜਾਏ, ਤੇ ਮੇਰੇ ਬੱਚੇ ਏਦਾਂ ਗੁਰਦੁਆਰੇ ਵੱਲ ਹੱਥ ਕਰਕੇ ਕਹਿਣ ਵੀ ਸਾਡੀ ਜ਼ਮੀਨ 'ਚ ਬਣਿਆ, ਸਾਡੀ ਜਗ੍ਹਾ ਸੀ, ਅਸੀਂ ਜ਼ਮੀਨ ਦਿੱਤੀ ਸੀ। ਕਹਿੰਦਾ ਮੈਂ ਅਰਦਾਸ ਕੀਤੀ ਵੀ ਮੇਰੇ ਬੱਚਾ ਔਲਾਦ ਹੋਵੇ ਹੀ ਕੋਈ ਨਾ, ਹੋਵੇ ਹੀ ਨਾ ਕੋਈ ਹੋਵੇ, ਤੇ ਨਾ ਕੋਈ ਇਹ ਕਵੇ ਵੀ ਇਹ ਜ਼ਮੀਨ ਸਾਡੀ ਸੀ, ਬਸ ਸਾਹਿਬਜ਼ਾਦੇ ਸਾਹਿਬਜ਼ਾਦੇ ਯਾਦ ਆਉਣ। ਇੱਦਾਂ ਦੇ ਵੀ ਲੋਕ ਸੀ, ਇੰਨਾ ਪਿਆਰ ਕਰਦਾ, ਸਭ ਕੁਛ ਕੁਰਬਾਨ ਕੀਤਾ, ਤੇ ਕੁਰਬਾਨ ਉਹਦੇ ਤੋਂ ਹੀ ਕਰਨ ਨੂੰ ਜੀ ਕਰਦਾ ਜਿਹੜਾ ਆਪ ਕੁਰਬਾਨ ਹੋਇਆ ਹੋਵੇ। ਕਿੱਥੇ ਉਹ ਆਗੂ ਗੁਰੂ ਗੋਬਿੰਦ ਸਿੰਘ ਵਰਗੇ, ਕਿੱਥੇ ਅੱਜ ਦੇ ਆਗੂ, ਲੁੱਟਣ ਵਾਲੇ, ਖਾਣ ਵਾਲੇ, ਆਪਣੇ ਘਰ ਭਰਨ ਵਾਲੇ, ਤੇ ਕਿੱਥੇ ਗੁਰੂ ਗੋਬਿੰਦ ਸਿੰਘ ਆਪਣਾ ਆਪ ਲੁਟਾਉਣ ਵਾਲੇ, ਆਪਣਾ ਘਰ ਉਜਾੜਨ ਵਾਲੇ। ਕਹਿੰਦੇ ਪੰਥ ਵਸੇ ਮੈਂ ਉਜੜਾਂ, ਕਹਿੰਦੇ ਮੇਰਾ ਨੁਕਸਾਨ ਹੋ ਜਾਏ ਜਿਹੜਾ ਹੋਣਾ। ਇਹ ਅਸਲੀ ਪਿਆਰ ਦੀ ਨਿਸ਼ਾਨੀ ਪਤਾ ਕੀ? ਵੇਖੋ ਸੁਣਿਓ, ਇੱਕ ਮਿੰਟ 'ਚ ਮਾਂ ਸੁੱਕਦੀ ਜਾਂਦੀ ਹੈ, ਬੱਚੇ ਦੀਆਂ ਗੱਲਾਂ ਬਾਹਰ ਆਈ ਜਾਂਦੀਆਂ, ਲਾਲੀ ਚੜ੍ਹਦੀ ਹੈ। ਜਦੋਂ ਮਾਂ ਦੁੱਧ ਪਿਆਉਂਦੀ ਨਾ ਬੱਚੇ ਨੂੰ, ਮਾਂ ਦਾ ਦੁੱਧ ਪੀਂਦਾ ਨਿਆਣਾ ਫੁੱਲਦਾ, ਤੇ ਮਾਂ ਦੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਜਾਂਦੀਆਂ,
ਮਾਂ ਦਾ ਚਿਹਰਾ ਸੁੱਕਦਾ ਹੈ, ਛਾਈਆਂ ਪੈਂਦੀਆਂ, ਪਰ ਮਾਂ ਵੇਖ ਵੇਖ ਕੇ ਖੁਸ਼ ਹੁੰਦੀ ਹੈ। ਕਹਿੰਦੀ ਇਹਨੂੰ ਕੁਰਬਾਨ ਹੋਣਾ ਕਹਿੰਦੇ ਆ, ਵਾਰੇ ਵਾਰੇ ਜਾਣਾ। ਉਹ ਕਹਿੰਦੀ ਆ ਮੈਂ ਜਿੰਨੀ ਮਰਜ਼ੀ ਕਮਜ਼ੋਰ ਹੋ ਜਾਂ ਪਰ ਮੇਰਾ ਬੱਚਾ ਸੋਹਣਾ ਲੱਗੇ, ਗੱਲਾਂ ਬਾਹਰ ਨੂੰ ਆਉਣ, ਖੁਸ਼ ਹੁੰਦੀ ਹੈ। ਜਿਹੜੀ ਮਾਂ ਦੁੱਧ ਪਿਆਉਂਦੀ ਹੈ, ਸਾਰੀਆਂ ਹੀ ਮਾਵਾਂ ਹੈ ਤੁਸੀਂ, ਜਦੋਂ ਬੱਚਾ ਦੁੱਧ ਪੀਂਦਾ ਤੇ ਮਾਂ ਕਮਜ਼ੋਰ ਹੋ ਜਾਂਦੀ ਹੈ, ਪਰ ਕਿਸੇ ਨੂੰ ਦੁੱਖ ਲੱਗਦਾ ਵੀ ਮੈਂ ਜਾ ਰਹੀ ਹਾਂ ਤੇ ਮੇਰਾ ਬੱਚਾ ਫੁੱਲ ਰਿਹਾ, ਮੈਂ ਕਮਜ਼ੋਰ ਹੋ ਰਹੀ ਹਾਂ, ਉਹ ਖੁਸ਼ ਹੁੰਦੀ ਹੈ। ਪਿਆਰ ਦੇ ਵਿੱਚ ਕੁਰਬਾਨੀ ਕਰਨ ਨੂੰ ਖੁਸ਼ੀ ਮਿਲਦੀ ਹੈ, ਚਾਹ ਨਾਲ ਕਰਦਾ ਬੰਦਾ। ਜਿੱਥੇ ਪਿਆਰ ਹੋਵੇ ਉੱਥੇ ਕੁਰਬਾਨੀ ਕਰਨ ਨੂੰ ਜੀ ਕਰਦਾ, ਕੁਰਬਾਨ ਹੋਣ ਨੂੰ ਜੀ ਕਰਦਾ। ਗੁਰੂ ਗੋਬਿੰਦ ਸਿੰਘ ਨੂੰ ਤਾਂ ਅਸੀਂ ਪਿਤਾ ਕਹਿੰਦੇ ਹਾਂ। ਮਾਵਾਂ ਆਪਣੇ ਢਿੱਡ ਦੇ ਵਿੱਚ 9 ਮਹੀਨੇ ਕੁੱਖ ਦੇ ਵਿੱਚ ਬੱਚਾ ਰੱਖਦੀਆਂ, 9 ਮਹੀਨੇ ਮਾਂ ਰੱਖਦੀ ਹੈ, ਤੇ ਪਿਓ ਵੀ ਤੇ ਆਪਣੀ ਸੁਰਤ ਦੇ ਵਿੱਚ ਹੀ ਰੱਖਦਾ, ਬੱਚੇ ਢਿੱਡ 'ਚ ਨਹੀਂ ਰੱਖਦਾ, ਤੇ ਦਿਮਾਗ 'ਚ ਤੇ ਹਰ ਵੇਲੇ ਰਹਿੰਦੇ ਹੀ ਹੈ। ਜਿਹਦਾ ਜਵਾਨ ਧੀ ਪੁੱਤ ਹੁੰਦਾ, ਨੀਂਦਰ ਨਹੀਂ ਆਉਂਦੀ ਪਿਓ ਨੂੰ, ਕਹਿੰਦੇ ਕੀ ਹੋਇਆ, ਕਹਿੰਦੇ ਬੱਚੇ ਦਾ ਵਿਆਹ ਕਰਨਾ, ਪੁੱਤਰ ਵਿਗੜ ਰਿਹਾ, ਮੈਨੂੰ ਨੀਂਦ ਨਹੀਂ ਆਉਂਦੀ। ਪਿਓ ਵੀ ਤੇ ਸੁਰਤ 'ਚ ਰੱਖਦਾ ਬੱਚਾ, ਸਾਰੀ ਸਾਰੀ ਜ਼ਿੰਦਗੀ ਰੱਖਦਾ, ਕੁਰਬਾਨ ਹੋ ਜਾਂਦਾ, ਸਾਰਾ ਕੁਝ ਆਪਣਾ ਆਪਣੇ ਬੱਚੇ ਤੋਂ ਵਾਰਨ ਨੂੰ ਫਿਰਦਾ। ਗੁਰੂ ਗੋਬਿੰਦ ਸਿੰਘ ਨੇ ਵੀ ਸਾਰਾ ਕੁਝ ਵਾਰਿਆ, ਤਾਂ ਪਿਤਾ ਕਹਿੰਦੇ ਆ, ਕਿਉਂਕਿ ਪਿਤਾ ਵਾਲਾ ਫਰਜ਼ ਨਿਭਾਇਆ। ਜਿਵੇਂ ਪਿਓ ਮਾਂ ਪਿਓ ਆਪ ਕੁਰਬਾਨ ਹੁੰਦੇ ਹੈ ਤੇ ਬੱਚਿਆਂ ਨੂੰ ਵੱਧਦਾ ਫੁੱਲਦਾ ਵੇਖਣਾ ਚਾਹੁੰਦੇ ਹੈ, ਮਾਂ ਆਪ ਕਮਜ਼ੋਰ ਹੁੰਦੀ ਹੈ, ਬੱਚੇ ਨੂੰ ਵੱਧਦਾ ਫੁੱਲਦਾ ਵੇਖਣਾ ਚਾਹੁੰਦੀ ਹੈ। ਇੱਦਾਂ ਹੀ ਕਲਗੀਆਂ ਵਾਲੇ ਕਹਿੰਦੇ ਹੈ, ਪੰਥ ਵਸੇ ਮੈਂ ਉੱਜਣਾ, ਤਾਂ ਪਿਤਾ ਆਇਆ ਗੁਰੂ ਗੋਬਿੰਦ ਸਿੰਘ। ਉਹ ਕਹਿੰਦੇ ਮੈਂ ਕੁਰਬਾਨ ਹੋ ਜਾਂ ਪਰ ਮੇਰਾ ਪੰਥ ਚੜ੍ਹਦੀ ਕਲਾ 'ਚ ਹੋਵੇ, ਇਹ ਖਿੜੇ ਖਿੜੇ ਰਹਿਣ, ਇਹ ਚੜ੍ਹਦੀ ਕਲਾ ਵਿੱਚ ਰਹਿਣ। ਤਾਂ ਤੇ ਆਪਾਂ ਕਈ ਵਾਰੀ ਪੜ੍ਹਦੇ ਵੀ ਹੈ ਨਾ, ਬੋਲੇ ਉਹ ਸਾਰੇ ਗੱਜ ਕੇ, ਪਿਓ ਮਿਲ ਜੇ ਕਲਗੀ ਧਰ ਵਰਗਾ, ਪਿਓ ਮਿਲ ਜੇ ਕਲਗੀ ਧਰ ਵਰਗਾ, ਪਿਓ ਮਿਲ ਜੇ
ਕਲਗੀ ਧਰ ਵਰਗਾ, ਪਿਓ ਮਿਲ ਜੇ ਕਲਗੀ ਧਰ ਵਰਗਾ,
ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜੇ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜੇ, ਪਿਓ ਮਿਲ ਜੇ ਕਲਗੀ ਧਰ ਵਰਗਾ, ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜੇ, ਪਿਓ ਮਿਲ ਜੇ ਕਲਗੀ ਧਰ ਵਰਗਾ, ਪਿਓ ਮਿਲ ਜੇ ਕਲਗੀ ਧਰ ਵਰਗਾ।
ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ,
ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ,
ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ, ਆਨੰਦਪੁਰ ਵਰਗੀ ਥਾਂ ਮਿਲ ਜੇ, ਹੋਰ ਕੀ ਲੈਣਾ ਦੁਨੀਆਂ ਤੋਂ, ਹੋਰ ਕੀ ਲੈਣਾ ਦੁਨੀਆਂ,
ਜਿਹਨੂੰ
ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਇਸ ਕਰਕੇ ਆਓ, ਸਾਹਿਬਜ਼ਾਦੇ ਛੋਟੇ ਸ਼ਹੀਦ ਹੋਏ, ਬਹੁਤ ਦਰਦਨਾਕ ਉਹ ਜਿਹੜਾ ਇਤਿਹਾਸ ਹੈ ਸਾਡਾ, ਲਾਸਾਨੀ ਇਤਿਹਾਸ, ਦਰਦ ਭਰਿਆ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰ ਕਰਾਂਗੇ। ਕਿਉਂਕਿ ਜਿਹੜਾ ਉੱਧਰ ਗੁਰਦੁਆਰਾ ਸਾਹਿਬ ਹੈ ਉਹ ਵੀ ਤੁਹਾਡਾ ਹੀ ਹੈ,
ਇੱਥੇ ਵੀ ਹਾਜ਼ਰੀ ਭਰਦੇ ਹੋ। ਉੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਰੱਖੇ ਹੋਏ ਹੈ। ਕੱਲ ਆਰੰਭ ਹੋਇਆ ਪਾਠ ਤੇ ਸਵੇਰੇ ਭੋਗ ਪੈਣਾ ਹੈ। ਕੱਲ ਸ਼ਾਮ ਨੂੰ 4:30 ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹੈ। 4:30-5 ਕੀਰਤਨ ਸ਼ੁਰੂ ਹੋ ਜਾਣਾ। 6 ਤੋਂ ਲੈ ਕੇ ਰਾਤ 8 ਤੱਕ ਦੀਵਾਨ ਲੱਗਣਾ। ਕੱਲ ਰਾਤ ਨੂੰ ਜਿਨ੍ਹਾਂ ਕੋਲ ਟਾਈਮ ਹੋਵੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਜੋ ਕਿ ਗਲੈਨ ਬਰਨੀ, ਜਿਨ੍ਹਾਂ ਕੋਲ ਟਾਈਮ ਹੈ ਉੱਥੇ ਪਹੁੰਚ ਜਾਣ, ਹਾਜ਼ਰੀ ਭਰਨ। ਪਰਸੋਂ ਰਾਤ ਦਾ ਦੀਵਾਨ ਲੱਗਣਾ, ਕੱਲ ਹੈ ਸ਼ੁੱਕਰਵਾਰ ਫਰਾਈਡੇ, ਸ਼ਨੀਵਾਰ ਦਾ ਦੀਵਾਨ ਲੱਗਣਾ ਰਾਤ ਦਾ, ਫਿਰ 5:30 ਤੋਂ ਲੈ ਕੇ 8 ਤੱਕ। ਐਤਵਾਰ ਦਾ ਫਿਰ ਦਿਨ ਦਾ ਦੀਵਾਨ ਲੱਗਣਾ 11 ਤੋਂ ਲੈ ਕੇ 1 ਤੱਕ। ਫਿਰ 31 ਨਵਾਂ ਸਾਲ ਜਿਹੜਾ ਚੜ੍ਹਨਾ ਹੈ ਉਹਦਾ ਦੀਵਾਨ ਰਾਤ ਦਾ, ਕੀਰਤਨ ਸ਼ੁਰੂ ਹੋ ਜਾਣਾ 8 ਤੇ ਰਾਤ ਦੇ 12:30 ਤੱਕ ਦੀਵਾਨ ਲੱਗਣਾ। 4 ਦਿਨ ਦਾ ਪ੍ਰੋਗਰਾਮ ਹੈ। ਅੱਜ ਮੈਨੂੰ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਨ, ਸਾਰੀ ਸੰਗਤ ਹੈ ਤੇ ਸਾਰਿਆਂ ਨੇ ਕਿਹਾ, ਭਾਈ ਦਲਜੀਤ ਸਿੰਘ ਹੋਣਾ ਨੇ ਕਿਹਾ ਵੀ ਆਏ ਹੋਏ ਹੋ ਤੇ ਇੱਕ ਦੀਵਾਨ ਇੱਧਰਲੇ ਪਾਸੇ ਵੀ ਲਾਓ, 4 ਦਿਨ ਉੱਧਰ ਹਾਜ਼ਰੀ ਭਰਨੀ, 1 ਦਿਨ ਇੱਥੇ ਵੀ ਆਓ। ਵੀਰਵਾਰ ਦਾ ਮੇਰਾ ਖਿਆਲ ਇੱਥੇ ਤੁਸੀਂ ਰੱਖਦੇ ਹੀ ਹੋ ਪ੍ਰੋਗਰਾਮ, ਸੋ ਅੱਜ ਮੈਂ ਹਾਜ਼ਰੀ ਇੱਥੇ ਵੀ ਭਰੀ। ਸਾਰੇ ਪਾਸੇ ਆਪਣੇ ਹੀ ਪਰਿਵਾਰ ਹੈ, ਆਪਣੇ ਜੀ ਹੈ, ਸਾਰਿਆਂ ਨਾਲ ਪਿਆਰ ਹੈ, ਸੋ ਇਸ ਕਰਕੇ ਕੱਲ੍ਹ ਆਪਾਂ ਉੱਥੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ। ਦਿਨੇ ਵੀ ਮੈਂ ਉੱਥੇ ਹੀ ਹਾਂ। ਕਈ ਸਿੰਘ ਮਿਲਣ ਵਾਲੇ ਹੁੰਦੇ ਹੈ, ਕਿਸੇ ਦਾ ਕੋਈ ਸਵਾਲ ਹੁੰਦਾ ਹੈ, ਡਾਊਟ ਹੁੰਦਾ ਹੈ, ਜ਼ਰੂਰ ਗੱਲਬਾਤ ਕਰਨ, ਕੋਈ ਸਵਾਲ ਹੋਵੇ ਉਹ ਵੀ ਪੁੱਛਣ, ਕਿਉਂਕਿ ਮੇਰੇ ਕੋਲ ਖੁੱਲ੍ਹਾ ਟਾਈਮ ਹੁੰਦਾ, ਦਿਨੇ ਮੈਂ ਬਿਜ਼ੀ ਨਹੀਂ ਹੁੰਦਾ ਬਹੁਤਾ, ਦੀਵਾਨ ਤੇ ਰਾਤ ਦਾ ਹੀ ਹੁੰਦਾ ਹੈ, ਤੇ ਜੇ ਕਿਸੇ ਨੂੰ ਹੋਵੇ ਟਾਈਮ, ਜੇ ਕੋਈ ਗੱਲਬਾਤ ਕਰਨੀ ਹੋਵੇ ਤੇ ਉਹ ਵੀ ਦਿਨੇ, ਕੱਲ੍ਹ ਵੀ ਆ ਸਕਦੇ ਹੈ ਤੇ ਪਰਸੋਂ ਵੀ ਦਿਨੇ ਆ ਸਕਦੇ ਹੈ, ਫਿਰ ਐਤਵਾਰ ਵੀ ਸ਼ਾਮ ਨੂੰ ਮਿਲ ਸਕਦੇ ਹੈ, ਤੇ 31 ਨੂੰ ਦਿਨੇ ਸਾਰਾ ਦਿਨ ਖਾਲੀ ਹੋਣਾ, ਉਦਨ ਵੀ ਮਿਲਿਆ ਜਾ ਸਕਦਾ। ਜ਼ਰੂਰ ਭਾਈ ਜੇ ਕੋਈ ਕਿਸੇ ਦੇ ਮਨ 'ਚ ਕੁਐਸਚਨ ਹੋਵੇ ਉਹ ਵੀ ਪੁੱਛੋ, ਕੋਈ ਗੱਲਬਾਤ ਹੋਵੇ ਉਹ ਵੀ ਕਰੋ, ਤੇ ਬਾਕੀ ਸਾਰੇ ਸਾਰੇ ਦੀਵਾਨ ਸੁਣਿਆ ਕਰੋ। ਫਿਰ ਗਲਤੀ ਵੀ ਦੱਸੋ ਵੀ ਸਾਡੀ ਕੀ ਹੈ। ਇੱਥੇ ਮੈਂ 2 ਦੀਵਾਨ ਲਾ ਕੇ ਗਿਆ ਪਿਛਲੇ ਵਾਰੀ ਆਇਆ ਸੀ, ਕਈਆਂ ਨੇ ਸੁਣੇ ਆ ਕੇ ਦੀਵਾਨ ਤੁਹਾਡੇ 'ਚੋਂ, ਤੇ ਅੱਜ ਤੁਸੀਂ ਆਏ ਹੋ, ਅੱਜ ਵੀ ਹਾਜ਼ਰੀ ਭਰੀ, ਅੱਗੇ ਤੋਂ ਵੀ ਜਦੋਂ ਕਦੇ ਆਈਏ ਸਾਰੇ ਦੀਵਾਨ ਸੁਣੋ। ਇੰਡੀਆ ਦੇ ਵਿੱਚ ਪ੍ਰੋਗਰਾਮ ਚੱਲਦੇ ਹੈ ਉਹ ਵੀ ਸਾਰੇ ਦੀਵਾਨ ਸੁਣੋ। ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਲੀ ਕਿਹੜੀ ਗੱਲ ਕੀਤੀ ਜਾਂਦੀ ਹੈ ਉਹ ਮੈਨੂੰ ਜ਼ਰੂਰ ਦੱਸੋ ਵੀ ਆਹ ਗੱਲ ਗੁਰਬਾਣੀ ਦੇ ਤੋੜਨ ਵਾਲੀ ਤੁਸੀਂ ਕਰਦੇ, ਤੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨਾ ਸੁਣੋ। ਬਹੁਤ ਬੰਦੇ ਹੈ, ਮੈਂ ਵੇਖਿਆ ਪਿਛਲੀ ਵਾਰ ਮੈਂ ਆਇਆ ਇੱਧਰਲੇ ਪਾਸਿਓਂ ਵੀ ਕੁਛ ਬੰਦੇ ਸੀ, ਸਾਰੀ ਸੰਗਤ ਤੇ ਨਹੀਂ, 2-4 ਹੁੰਦੇ ਹੈ, ਚੋਲੇ ਪਾ ਕੇ ਬਾਹਰ ਖੜੇ ਸੀ, ਉੱਥੇ ਕੁੱਤੇ ਹੈ ਜੀ, ਇਹ ਜੀ ਬਲਾਤਕਾਰੀ ਹੈ, ਇੱਦਾਂ ਦੇ ਲਫ਼ਜ਼ ਵੀ ਬੋਲਦੇ ਹੈ, ਤੇ ਜੇ ਉਹਨਾਂ ਨੂੰ ਪੁੱਛੋ ਵੀ ਕੋਈ ਸਬੂਤ ਹੋਣਾ ਹੈ, ਕੋਈ ਗੱਲ ਤੇ ਦੱਸੋ ਕਿੱਥੋਂ, ਬਸ ਇਲਜ਼ਾਮ ਲਾਣੇ ਹੈ, ਕਿਉਂਕਿ ਅਸੀਂ ਬਾਬਿਆਂ ਦੀਆਂ ਸਿਫਤਾਂ ਨਾ ਕਰਦੇ ਹਾਂ ਤੇ ਨਾ ਕਰਨੀਆਂ। 10-12 ਸਾਲ ਕਰਦੇ ਰਹੇ ਹਾਂ, ਉਦੋਂ ਇਹ ਬੜੇ ਖੁਸ਼ ਸੀ, ਹੁਣ ਅਸੀਂ ਗੱਲ ਕਰਦੇ ਹਾਂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਅਕਾਲ ਤਖ਼ਤ ਦੀ ਮਰਿਆਦਾ ਦੀ। ਇਹ ਅਕਾਲ ਤਖ਼ਤ ਦੀ ਮਰਿਆਦਾ ਨਹੀਂ ਮੰਨਦੇ, ਬਾਬਿਆਂ ਦੀਆਂ ਆਪੋ ਆਪਣੀਆਂ ਬਣਾਈਆਂ ਮਰਿਆਦਾ, ਆਪੋ ਆਪਣੀ ਮਰਿਆਦਾ ਮੰਨਦੇ ਹੈ, ਆਪੋ ਆਪਣੇ ਅੰਮ੍ਰਿਤ ਛਕਾਉਂਦੇ ਹੈ, 5 ਪਿਆਰੇ ਵੀ ਮਰਿਆਦਾ ਆਪੋ ਆਪਣੀ ਦੱਸਦੇ ਹੈ। ਅਕਾਲ ਤਖ਼ਤ ਦੀ ਮਰਿਆਦਾ ਦੀ ਗੱਲ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਦੇ ਹਾਂ। ਬਾਣੀ ਦੀ ਗੱਲ ਕਰਦੇ ਹਾਂ, ਜੇ ਕੋਈ ਤੁਹਾਨੂੰ ਲੱਗਾ ਹੋਵੇ, ਕੋਈ ਡਾਊਟ ਹੋਵੇ ਮਨ ਵਿੱਚ, ਤੇ ਜਾਂ ਸਾਡੇ ਕੀਰਤਨ ਚੋਂ, ਜਾਂ ਕੋਈ ਤੁਹਾਨੂੰ ਲੱਗੇ ਕਿਸੇ ਨੂੰ, ਤੇ ਜ਼ਰੂਰ ਗੱਲਬਾਤ ਕਰਨ, ਸਵਾਲ ਪੁੱਛ ਸਕਦੇ ਆਪਣਾ, ਤੇ ਮੈਂ ਉਹ ਜਿਹਦੇ ਕੋਲ ਟਾਈਮ ਹੋਵੇ। ਕੱਲ੍ਹ ਦਾ ਦੀਵਾਨ ਜਿਹੜਾ ਜ਼ਰੂਰ, ਕੱਲ੍ਹ ਨੂੰ ਆਪਾਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਚੱਲਦਾ, ਕੱਲ੍ਹ ਵੀ ਆਪਾਂ ਸਾਹਿਬਜ਼ਾਦਿਆਂ ਦਾ ਇਤਿਹਾਸ, ਤੇ ਪਰਸੋਂ ਵੀ ਸ਼ਨੀਵਾਰ ਵੀ 2 ਦਿਨ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਾਂਗੇ। ਬਹੁਤ ਸੋਹਣੀਆਂ ਕਵਿਤਾਵਾਂ ਵੀਰ ਸਾਡੇ ਪੜ੍ਹਦੇ, ਸਰਬਜੀਤ ਪੜ੍ਹਦਾ ਨਾਲ ਸਾਡੇ, ਤੇ ਕਿੰਨਾ ਸੋਹਣਾ ਇਹ ਆਨੰਦ ਬਣਦਾ ਹੈ, ਤੇ ਆਓ ਆਪਾਂ ਸਾਰੇ ਰਲ ਕੇ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ। ਜਿਨ੍ਹਾਂ ਕੋਲ ਟਾਈਮ ਹੋਵੇ ਉਹ ਕੱਲ੍ਹ ਦੇ ਦੀਵਾਨ 'ਚ ਦਰਸ਼ਨ ਦੇਣ, ਪਰਸੋਂ ਵੀ ਹਾਜ਼ਰੀ ਭਰਨ, ਐਤਵਾਰ ਵੀ ਹਾਜ਼ਰੀ ਭਰਨ। ਸਾਰੀਆਂ ਸੰਗਤਾਂ ਦਾ ਧੰਨਵਾਦ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿੰਨੇ ਜੋਗੇ ਹਾਂ ਹਾਜ਼ਰ ਹਾਂ, ਉੱਧਰ ਵੀ ਮੈਂ ਆਉਂਦਾ, ਜਦੋਂ ਵੀ ਆਵਾਜ਼ ਦਿਓਗੇ ਜੇ ਮੇਰੇ ਕੋਲ ਟਾਈਮ ਹੋਏਗਾ
ਫਿਰ ਮਨਾ ਨਹੀਂ ਕਰਦਾ, ਜ਼ਰੂਰ ਇਸ ਗੁਰਦੁਆਰੇ ਵੀ ਹਾਜ਼ਰੀ ਭਰਾਂਗੇ। ਸਾਡੇ ਵਾਸਤੇ ਦੋਵੇਂ ਇੱਕੋ ਹੀ ਹੈ, ਮੇਰੇ ਨਾ ਕੋਈ ਜ਼ਮੀਨ ਬੋਲਦੀ ਹੈ, ਨਾ ਕੋਈ ਗੁਰਦੁਆਰਾ, ਨਾ ਕੋਈ ਜਗ੍ਹਾ। ਉਹ ਜਿਨ੍ਹਾਂ ਸਿੰਘਾਂ ਦੇ 5-7 ਜਣਿਆਂ ਨੇ ਰਲ ਕੇ ਟਰੱਸਟ ਬਣਾ ਕੇ ਜ਼ਮੀਨ ਖਰੀਦੀ ਹੈ, ਉਸ ਗੁਰਦੁਆਰੇ ਦੇ ਵਿੱਚ ਜੇ ਤੁਸੀਂ ਇੱਥੇ ਤੇ ਨੈੱਟ ਤੇ ਸਾਰਾ ਪਤਾ ਲੱਗ ਜਾਂਦਾ, ਕਿਸੇ ਜਗ੍ਹਾ ਮੇਰਾ ਨਾਮ ਨਹੀਂ ਬੋਲਦਾ। ਅਸੀਂ ਤੇ ਜਿਵੇਂ ਇੱਥੇ ਕੀਰਤਨ ਕਰਦੇ ਹਾਂ, ਉਵੇਂ ਉੱਥੇ ਕੀਰਤਨ ਕਰੀਦਾ। ਕਹਿ ਦਿੰਦਾ ਗੱਲਾਂ ਵੀ ਬਾਬਿਆਂ ਦਾ ਗੁਰਦੁਆਰਾ ਇਹਨਾਂ ਦਾ ਨਹੀਂ, ਉਹ ਸਾਡੇ 6-7 ਟਰੱਸਟੀ ਹੈ, ਉਹਨਾਂ ਵੀਰ ਇੰਨਾ ਜ਼ਰੂਰ ਹੈ ਵੀ ਉਹ ਜਿਹੜੇ ਟਰੱਸਟੀ ਵੀਰ ਹੈ ਸਾਡੇ 6-7, ਉਹ ਸਾਡੇ ਨੇ, ਉਹ ਸਾਡੇ ਪਿਆਰ ਵਾਲੇ ਨੇ, ਉਹ ਮੈਨੂੰ ਪ੍ਰੇਮ ਕਰਦੇ ਹੈ, ਅਤੇ ਸਮਝ ਲਓ ਜੇ ਉਹਨਾਂ ਦਾ ਸਥਾਨ ਹੈ ਤਾਂ ਸਾਡਾ ਆਪੇ ਹੀ ਹੋ ਗਿਆ। ਪਰ ਉੱਦਾਂ ਨਾ ਕੋਈ ਅਸੀਂ ਇਸ ਕਿਤੇ ਪ੍ਰੋਪਰਟੀ ਹੈ, ਨਾ ਜ਼ਮੀਨ ਹੈ, ਨਾ ਸਾਡੀ ਕੋਈ ਜਗ੍ਹਾ। ਹਾਂ, ਇੰਨਾ ਜ਼ਰੂਰ ਹੈ ਵੀ ਉਹਨਾਂ ਟਰੱਸਟੀਆਂ ਨਾਲ ਸਾਡਾ ਪਿਆਰ ਹੈ। ਸੋ ਇਸ ਕਰਕੇ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦੇ। ਸਾਰੀ ਸੰਗਤ ਦਾ ਧੰਨਵਾਦ, ਸਰਦਾਰ ਦਲਜੀਤ ਸਿੰਘ ਹੋਣਾ ਦਾ, ਬਾਕੀ ਪਰਿਵਾਰ ਦਾ, ਸਾਰੀ ਕਮੇਟੀ ਦਾ ਜਿਨ੍ਹਾਂ ਨੇ ਹੁਕਮ ਲਾਇਆ ਅਤੇ ਮੈਂ ਹੁਕਮ ਮੰਨਦਿਆਂ ਹਾਜ਼ਰੀ ਭਰ ਚੱਲਿਆ। ਬਾਕੀ ਦੀਆਂ ਬੇਨਤੀਆਂ ਆਪਾਂ, ਕਿਉਂਕਿ ਜ਼ਿਆਦਾ ਲੇਟ ਹੋ ਜਾਣਾ, 8:30 ਹੋ ਗਏ, ਅੱਧਾ ਘੰਟਾ ਮੈਂ ਤੁਹਾਡਾ ਥੋੜ੍ਹਾ ਜਿਹਾ ਪਹਿਲਾਂ ਹੀ ਅੱਗੇ ਵੱਧ ਲੈ ਗਿਆ ਅੱਧਾ ਘੰਟਾ, ਅਤੇ ਇਸ ਕਰਕੇ ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ। ਸੋ ਆਪ ਸਾਰਿਆਂ ਨੇ, ਹਾਂਜੀ ਸੈਕਟਰੀ ਸਾਹਿਬ, ਉਹਨਾਂ ਨੇ ਮੇਰੇ ਖਿਆਲ 2 ਮਿੰਟ ਕੋਈ ਗੱਲ ਕਰਨੀ ਹੈ, ਅਤੇ ਉਦੋਂ ਬਾਅਦ ਮੈਂ ਆਨੰਦ ਸਾਹਿਬ ਪੜ੍ਹਦਾ, ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ। ਟਕਾ ਇੱਦਾਂ ਹੀ ਰੱਖਿਓ ਬਣਾ ਕੇ, ਆਨੰਦ ਸਾਹਿਬ ਸੁਣ ਕੇ, ਅਰਦਾਸ ਸੁਣ ਕੇ, ਹੁਕਮਨਾਮੇ ਸੁਣ ਕੇ, ਪ੍ਰਸ਼ਾਦ ਲੈ ਕੇ, ਬਾਅਦ 'ਚ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਕੇ ਫਿਰ ਆਪ ਜੀ ਨੇ ਚਾਲਾ ਪਾਉਣਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹਾਜ਼ਰੀ ਭਰ ਰਹੇ ਗੁਰੂ ਰੂਪੀ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਇੱਥੋਂ ਦੀਆਂ ਸੰਗਤਾਂ ਨੂੰ ਪਤਾ ਹੈ ਕਿ ਅੱਜ ਸਾਡੇ ਜਿਹੜੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਇੱਥੇ ਪਹੁੰਚੇ ਨੇ, ਅਤੇ ਸਾਡੇ ਪ੍ਰਧਾਨ ਜੀ ਅਤੇ ਸਾਡੇ ਸੈਕਟਰੀ ਸਾਹਿਬ ਇੰਡੀਆ ਗਏ ਹੋਏ ਨੇ, ਅਸਿਸਟੈਂਟ ਸੈਕਟਰੀ ਕਿਸੇ ਵਜ੍ਹਾ ਨਾਲ ਨਹੀਂ ਸਕੇ, ਅਤੇ ਸੰਗਤ ਵੱਲੋਂ ਮੈਨੂੰ ਹੁਕਮ ਹੋਇਆ ਕਿ ਮੈਂ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਦਾ ਜਿਹੜਾ ਧੰਨਵਾਦ ਕਰਾਂ। ਇਹ ਤੀਜਾ ਮੌਕਾ ਹੈ ਕਿ ਮੈਨੂੰ ਇਹਨਾਂ ਦਾ ਧੰਨਵਾਦ ਕਰਨ ਦਾ ਜਿਹੜਾ ਅਵਸਰ ਪ੍ਰਾਪਤ ਹੋਇਆ ਹੈ। ਪਹਿਲੀ 2 ਵਾਰੀ ਤਾਂ ਮੈਂ ਸੈਕਟਰੀ ਸਾਂ, ਤਾਂ ਐਤਕੀ ਮੈਨੂੰ ਸੰਗਤਾਂ ਦਾ ਹੁਕਮ ਹੋਇਆ, ਅਤੇ ਜਦੋਂ ਮੈਨੂੰ ਹੁਕਮ ਹੋਇਆ ਤਾਂ ਮੈਂ ਸੋਚਦਾ ਸੀ ਕਿ ਮੈਂ ਕਿਹਨਾਂ ਲਫਜ਼ਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ। ਮੇਰੇ ਸਾਰੇ ਲਫਜ਼ ਜਿਹੜੇ ਆ ਉਹ ਛੋਟੇ ਪੈ ਜਾਣੇ ਆ, ਮੇਰੇ ਕੋਲ ਇੰਨੇ ਲਫਜ਼ ਨਹੀਂ ਹੈਗੇ ਇੰਨੇ ਸਟਰੋਂਗ ਕਿ ਮੈਂ ਧੰਨਵਾਦ ਕਰ ਸਕਾਂ ਇਹਨਾਂ ਨੇ। ਮੈਂ ਅੱਗੇ ਵੀ ਇੱਕ ਥਾਂ ਕਿਹਾ ਸੀ ਕਿ ਜਿਹੜਾ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਗੁਰੂਆਂ ਨੂੰ ਸਮਝਣਾ ਉਹੋ ਜਿਹਾ ਹੈ ਜਿਵੇਂ ਅੰਨਿਆਂ ਦੇ ਹਾਥੀ ਦੇਖਣ ਦੇ ਵਾਲੀ ਗੱਲ ਹੈ ਕਿ ਕਹਾਣੀ ਸਾਰਿਆਂ ਨੇ ਸੁਣੀ ਹੋਗੀ, ਜਿਹਨੇ ਨਹੀਂ ਸੁਣੀ ਟਾਈਮ ਬਹੁਤ ਹੋਇਆ, ਮੈਂ ਸੰਖੇਪ ਜੀ ਦੱਸ ਦਿੰਦਾ ਕਿ 4 ਅੰਨੇ ਹਾਥੀ ਵੇਖਣ ਚਲੇ ਗਏ, ਜਿਹਨਾਂ ਦੇ ਜੇ ਹੱਥ ਪੈ ਗਿਆ ਉਹਦੇ ਹਾਥੀ ਦੇ ਲੱਤਾਂ ਨੂੰ, ਉਹ ਕਹਿੰਦਾ ਕਿ ਹਾਥੀ ਜਿਹੜਾ ਹੈਗਾ ਉਹ ਪਿੱਲਰ ਵਰਗਾ ਆ, ਤੇ ਚਲੋ ਏਦਾਂ ਕਿ ਇਹਦਾ ਧੜ ਨੂੰ ਪੈ ਗਿਆ ਉਹਨੇ ਪਹਾੜ ਵਰਗਾ ਕਹਿਤਾ। ਮੈਂ ਉਹ ਗੱਲ ਛੱਡਾਂ ਕਿ ਜਿਸ ਹਿਸਾਬ ਨਾਲ ਭਾਈ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਸਿਧਾਂਤ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਆ ਸਾਡੀ ਜ਼ਿੰਦਗੀ ਦੇ ਨਾਲ ਨਾਲ ਤੋਰ ਕੇ ਸਾਨੂੰ ਸਮਝਾਈਆਂ, ਤੇ ਸਾਡੇ ਆਪਣੇ ਆਪ ਸਾਡੇ ਜਿਹੜੀਆਂ ਅੰਦਰ ਉਹ ਸਿੱਖਿਆਵਾਂ ਪੈਂਦੀਆਂ ਜਾਂਦੀਆਂ, ਤੇ ਸਾਡਾ ਜੀ ਕਰਦਾ ਕਿ ਇਹ ਸਿੱਖਿਆਵਾਂ ਤਾਂ ਬੜੀਆਂ ਸਰਲ ਆ, ਸਾਨੂੰ ਓਦਾਂ ਕੋਈ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਸਮਝਾਵੇ ਤਾਂ ਸਾਨੂੰ ਲੱਗਦਾ ਕਿ ਬੜੀ ਔਖੀ ਗੱਲ ਹੈ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਨਹੀਂ ਫਾਲੋ ਕਰ ਸਕਦੇ। ਪਰ ਜਿਸ ਢੰਗ ਨਾਲ ਇਹਨਾਂ ਨੇ ਸਮਝਾਈਆਂ ਇਸ ਹਿਸਾਬ ਨਾਲ ਲੱਗਦੀਆਂ ਤਾਂ ਬੜੀਆਂ ਸਰਲ ਸਿੱਖਿਆਵਾਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਇਹਨਾਂ ਨੂੰ ਬੜੀ ਅਸੀਂ ਆਸਾਨੀ ਨਾਲ ਫਾਲੋ ਕਰ ਸਕਦੇ ਹਾਂ। ਤੇ ਅਗਲਾ ਹਿੱਸਾ ਜਿਹੜਾ ਨਾ ਅਸੀਂ ਸਾਡਾ ਸ਼ਰਧਾਂਜਲੀ ਸਮਾਰੋਹ, ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ, ਵਿਰਾਗਮਈ ਵੀ ਸੀ ਤੇ ਮੈਂ ਤਾਂ ਸੋਚ ਰਿਹਾ ਸੀ ਕਿ ਵਿਰਾਗਮਈ ਕਵਾਂ ਕਿ ਨਾ ਕਵਾਂ, ਪਰ ਸਾਡੇ ਲਈ ਇਹ ਵਿਰਾਗਮਈ ਹੀ ਹੈ। ਉਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਜਿਨ੍ਹਾਂ ਲਈ ਇਹ ਵਿਰਾਗਮਈ ਨਹੀਂ ਸੀ, ਪਰ ਸਾਡੇ ਲਈ ਵਿਰਾਗਮਈ ਹੀ ਸੀ। ਸੋ ਚਲੋ ਮੈਂ ਇਹ ਗੱਲ ਨੂੰ ਬਾਹਲਾ ਨਹੀਂ ਵਧਾਵਾਂ, ਮੈਂ ਇਹਨਾਂ ਦਾ ਧੰਨਵਾਦ ਸਾਰੀ ਬਾਲਟੀਮੋਰ ਦੀਆਂ ਸੰਗਤਾਂ ਵੱਲੋਂ ਕਰਦਾ ਹੋਇਆ ਤੇ ਬੇਨਤੀ ਕਰਾਂਗਾ ਕਿ ਸਾਡੀਆਂ ਸੰਗਤਾਂ ਦਾ ਜਿਹੜਾ ਪਿਆਰ ਆ ਸਤਿਕਾਰ ਆ ਉਹ ਸੰਗਤਾਂ ਵੱਲੋਂ ਗੁਰੂ ਘਰ ਦੇ ਵੱਲੋਂ ਜਿਹੜਾ ਸਰੋਪੇ ਦੇ ਰੂਪ ਵਿੱਚ ਦਿੱਤਾ ਜਾਣਾ। ਸੋ ਭਾਈ ਹਰਦੀਪ ਸਿੰਘ ਜੀ ਬਾਲਟੀਮੋਰ ਦੀਆਂ ਸੰਗਤਾਂ ਵੱਲੋਂ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਵੱਲੋਂ ਸਤਿਕਾਰ ਜਿਹੜਾ ਹੈ ਭਾਈ ਰਣਜੀਤ ਸਿੰਘ ਜੀ ਢੰਡੀਆਂ ਵਾਲਿਆਂ ਨੂੰ ਜਿਹੜਾ ਭੇਟ ਕਰਨਗੇ। ਭਾਈ ਹਰਦੀਪ ਸਿੰਘ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਆਓ ਆਪ ਰਲ ਕੇ ਬਾਣੀ ਪੜਿਆ ਕਰੋ ਗੁਰਮੁਖੋ ਕੋਈ ਇੰਨਾ ਔਖਾ
ਬੋਲੇ ਸੋ ਨਿਹਾਲ
ਜਿੰਨਾ ਔਖਾ ਦੱਸਿਆ ਜਾ ਰਿਹਾ ਹੈ ਜਿੰਨਾ ਔਖਾ ਕਰ ਦਿੱਤਾ ਗਿਆ ਸਾਡੇ ਸਾਡੇ ਪ੍ਰਚਾਰਕਾਂ ਵੱਲੋਂ ਸਾਡੇ ਬਾਬਿਆਂ ਵੱਲੋਂ ਇੰਨਾ ਔਖਾ ਹੈ ਨਹੀਂ। ਗੁਰਬਾਣੀ ਵੇ ਆਫ ਲਾਈਫ ਹੈ ਜ਼ਿੰਦਗੀ ਜਿਉਣੀ ਕਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਪੜ੍ਹ ਕੇ ਜੀਵਨ ਸੋਹਣਾ ਬਣਾ ਸਕਦੇ ਹਾਂ। ਸੋ ਸੌਖਾ ਬੜਾ ਬੜਾ ਸੌਖਾ ਹੈ ਜੀ ਐਵੇਂ ਇਹਨੂੰ ਔਖਾ ਨਾ ਕਰੀਏ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਹੈ ਬੜਾ ਸੌਖਾ ਢੰਗ ਹੈ। ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਸਾਰੇ ਰਲ ਕੇ ਪੜਿਓ ਆਨੰਦ ਸਾਹਿਬ ਕੋਈ ਰਸਨਾ ਵਾਂਝੀ ਨਾ ਰਵੇ ਜ਼ਿੰਦਗੀ ਵਿੱਚ ਆਨੰਦ ਆ ਜਾਏ ਸੱਚਾ ਗਿਆਨ ਧਾਰਨ ਕਰੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸ਼ਬਦ ਗਾਵਣ ਆਇਆ ਸ਼ਬਦੋਂ ਹਰੀ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਭ ਦੇ।
ਜਿਨੀ ਨਾਮ ਤੇ ਆਇਆ ਗਏ ਮਸਕ ਤੁਕਾਰ ਨਾਨਕ ਤੇ ਮੁਖ ਕੀਤੀ ਵਾਹਿਗੁਰੂ ਜੀ ਕਾ ਤੂੰ ਠਾਕੁਰ ਤੁਮ ਪਹਿ ਅਰਦਾ ਜੀਓ ਪਿੰਡ ਤੁਮ ਮਾਤ ਪਿਤਾ